इंस्पायर्ड डेलिकेसीज पे खाना बनता है एकदम फ्रेश फ्रॉम स्क्रैच. ऑथेंटिक इंडियन डिशेस मिलती है दैट आर रिच विद फ्लेवर्स, रेयर हर्ब्स एंड एक्सोटिक स्पाइसेस.
डेलिकेसीज 400 रदरफोर्ड ऑपोजिट वंडरलैंड इन फ्रंट ऑफ वॉन मिल्स. कॉल देम एट 905-760-0352 पे. दैट इज 905-760-0352 पे.
जेकर तुसी हाई क्वालिटी 4K IPTV दी तलाश दे विच हो, जिदे विच होन के वर्ल्ड वाइड चैनल्स, लार्जेस्ट मूवी लाइब्रेरी, ता आज ही संपर्क करो टशन IPTV नाल. टशन IPTV को बहुत ही फ्लेक्सिबल पैकेजेस अवेलेबल ने फॉर 1 year, 3 year एंड 5 years. अते इना दा सब तो पॉपुलर पैकेज है 5 साल ਲਈ ਹੁਣ ਤੁਸੀਂ ਸਬਸਕ੍ਰਿਪਸ਼ਨ ਲਵੋ IPTV ਦੀ ਸਿਰਫ $300 ਦੇ ਵਿੱਚ, ਅਤੇ IPTV ਬਾਕਸ ਤੁਹਾਨੂੰ ਬਿਲਕੁਲ ਫ੍ਰੀ ਦਿੱਤਾ ਜਾਏਗਾ, ਅਤੇ ਨਾਲ ਹੀ ਆਪਣੇ ਕਸਟਮਰਸ ਨੂੰ ਬੈਸਟ ਕਸਟਮਰ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ. ਅੱਜ ਹੀ ਕਾਲ ਕਰੋ ਟਸ਼ਨ IPTV ਨੂੰ 647-943-0707, 647-943-0707, ਜਾਂ ਫਿਰ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ tashantv.net.
You are listening to WTOR 770 AM, Youngstown, Toronto.
काश घर पैसे भेजना आसान ते सुखाला हुंदा. CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन. जे तुसी प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो. वधेरी जानकारी लई cibc.com/cashpickup ते जाओ. शर्तां अते CIBC फॉरन एक्सचेंज रेट्स लागू. CIBC, ambitions made real.
Good news for holiday season shoppers. Lisa Cosmetic is back with huge discount on brand name product. Jee haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lisacosmetics.com.
ब्रैम्पटन दे तमाम शहरियों नू खुला सद्दा. सिटी ऑफ ब्रैम्पटन अपने ब्रैम्पटन इच रहन वाले तमाम शहरियों नू कारोबारी लोकां ते ग्रुप्स नू खुला सद्दा दे रहा है कि ओ सामने आन ते अपनी राय आइडियाज देन ते सिटी दा साल 2024 दा बजट बेहतर बनान लई दसन. बजट दी तैयारी तरतीब ते होर सरमायाकारी बढ़ान लई सिटी टाउन हॉल मीटिंग्स ते वॉट स्पेसिफिक कॉफी चैट्स ते बिजनेस राउंड टेबल इच शामिल होकर अपना हिस्सा डालन. एदे बारे मजीद जानन लई विजिट www.brampton.ca/budget.
You are listening to Radio Y 24/7.
ਤੁਸੀਂ ਸੁਣਿਆ ਨਰਿੰਦਰ ਦਾ ਮੋਟਰ ਦਾ ਕੰਮ ਕਿੰਨਾ ਵਧੀਆ ਚੱਲ ਰਿਹਾ ਤੇ ਉਹਨਾਂ ਨੇ ਇੰਨਾ ਸੋਨਾ ਨਵਾਂ ਕਰ ਲਿੱਤਾ.
ਤੂੰ ਫਿਕਰ ਕਿਉਂ ਕਰਦੀ ਹੈ, ਮੇਰੀ ਵੀ ਗੱਲ ਹੋ ਰਹੀ ਹੈ ਗੁਰਦੀਪ ਸਿੰਘ ਢਿੱਲੋਂ ਨਾਲ, ਜਿਨ੍ਹਾਂ ਨੂੰ ਪਿਆਰ ਨਾਲ ਮਾਮੂ ਵੀ ਕਹਿੰਦੇ ਨੇ. ਉਹ ਐਕਸਪਰਟ ਨੇ ਰੀਅਲ ਸਟੇਟ ਖੇਤਰ ਦੇ ਵਿੱਚ. ਕੋਈ ਬਿਜ਼ਨਸ ਬਾਏ ਕਰਨਾ ਹੈ, ਕਮਰਸ਼ੀਅਲ ਪ੍ਰਾਪਰਟੀ ਲੈਣਾ ਚਾਹੁੰਦੇ ਹੋ ਜਾਂ ਫਿਰ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਲੈਣਾ ਚਾਹੁੰਦੇ ਹੋ, ਇਹਨਾਂ ਸਾਰਿਆਂ 'ਚ ਡੀਲ ਕਰਦੇ ਨੇ.
ਬਾਇੰਗ, ਸੈਲਿੰਗ ਔਰ ਇਨਵੈਸਟਮੈਂਟ ਇਨ ਰੀਅਲ ਅਸਟੇਟ, ਕੰਟੈਕਟ ਗੁਰਦੀਪ ਸਿੰਘ ਢਿੱਲੋਂ ਉਰਫ ਮਾਮੂ ਫਰੋਮ ਰੀਮੈਕਸ ਗੋਲਡ ਰਿਐਲਟੀ. 416-450-4900. That is 416-450-4900.
Good news for Brampton. DJ's Mithai Wala ne khol di hai apni first grand location at 2 County Court in Brampton. Yahan 24 ghante aapko milti hai har tarah ki famous mithai, uske saath saath bakery items, ice creams, buffet service hai, tiffin pickup bhi hai. Open 24 hours. Jahan baat ho quality aur high class dining ki, wahan naam yaad rakhe DJ's Mithai Wala. For booking or any info, call 437-890-4040.
ਅੱਜਕੱਲ ਤਾਂ ਬਹੁਤ ਜ਼ਰੂਰੀ ਹੋ ਗਈ ਹੈ ਇੰਸ਼ੋਰੈਂਸ ਲੈਣੀ, ਪਰ ਕੀ ਤੁਹਾਨੂੰ ਪਤਾ ਹੈ ਤੁਹਾਡੇ ਲਈ ਕਿਸ ਤਰ੍ਹਾਂ ਦੀ ਇੰਸ਼ੋਰੈਂਸ ਬੈਸਟ ਰਹੇਗੀ, ਜਿਹੜੀ ਮਰਨ ਤੋਂ ਬਾਅਦ ਦੂਸਰਿਆਂ ਨੂੰ ਪੈਸੇ ਦੇਣ ਵਾਲੀ ਹੋਵੇ, ਜਾਂ ਜਿਉਂਦੇ ਜੀ ਆਪਣੇ ਹੱਥ ਵਿੱਚ ਪੈਸੇ ਲੈਣ ਵਾਲੀ? ਜੇ ਨਹੀਂ ਤਾਂ ਡਿਆਰਐਮ ਦੇ ਨਾਲ ਨਾਲ ਮੇਜਰ ਕੰਪਨੀਜ਼ ਨਾਲ ਕੰਮ ਕਰ ਰਹੇ ਐਕਸਪੀਰੀਅੰਸਡ ਅਤੇ ਕੁਆਲੀਫਾਈਡ ਸੇਲਸ ਮੈਨੇਜਰ ਰਵਿੰਦਰ ਜੱਸੋ ਹੋਰਾਂ ਦੇ ਨਾਲ ਸੰਪਰਕ ਕਰੋ. RESP, RRSP, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੇ ਲਈ ਕਾਲ ਰਵਿੰਦਰ ਜੱਸੂ ਐਟ 647-588-9794, 647-588-9794.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
South Asian Pulse. Call Yudhvir Jaswal 647-272-8182 or visit southasiandaily.com. South Asian
ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਪਾਰਟ 2 ਵੱਲ। ਔਰ ਵੱਡੀ ਖਬਰ ਵੱਲ ਅਸੀਂ ਰੁਕ ਕਰਦੇ ਹੈਗੇ ਹਾਂ ਜੋ ਕੱਲ ਹੈਡਲਾਈਨਸ ਬਣਾ ਰਹੀ ਹੈਗੀ ਹੈ। ਅਸੀਂ ਜ਼ਿਕਰ ਕਰ ਰਹੇ ਹੈਗੇ ਹਾਂ ਕਿ ਜੋ ਹਾਲ ਹੀ ਦੇ ਵਿੱਚ ਇੱਕ ਰਿਪੋਰਟ ਆਈ ਸੀਗੀ ਜਿਸ ਜਿਹੜੀ ਕਿ ਫਾਈਨੈਂਸ਼ੀਅਲ ਟਾਈਮਸ ਅਖਬਾਰ ਨੇ ਜਾਰੀ ਕੀਤੀ ਸੀਗੀ। ਇਸ ਰਿਪੋਰਟ ਦੇ ਵਿੱਚ ਕੱਲ੍ਹ ਇਹ ਗੱਲ ਕਹੀ ਗਈ ਕਿ ਇੰਡੀਆ ਦੇ ਉੱਤੇ ਇਹ ਐਲੀਗੇਸ਼ਨ ਲਗਾਇਆ ਜਾ ਰਿਹਾ ਹੈਗਾ ਅਮਰੀਕਾ ਵੱਲੋਂ ਕਿ ਇੰਡੀਆ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਜਿਹੜੇ ਕਿ ਖਾਲਿਸਤਾਨੀ ਨੇ ਕਾਫੀ ਵੱਖ ਵੱਖ ਪ੍ਰੋਗਰਾਮ ਜਿਹੜੇ ਨੇ ਲੀਡ ਕਰਦੇ ਨੇ ਖਾਲਿਸਤਾਨ ਦੇ ਦੁਨੀਆ ਭਰ ਦੇ ਵਿੱਚ, ਸੋ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਕਤਲ ਕਰਨ ਦੀ ਇੱਕ ਸਾਜਿਸ਼ ਜਿਹੜੀ ਹੈ ਇੰਡੀਆ ਦੁਆਰਾ ਬਣਾਈ ਗਈ ਸੀ। ਸੋ ਇਹ ਖਬਰ ਕੱਲ ਫਾਈਨੈਂਸ਼ੀਅਲ ਟਾਈਮਸ 'ਚ ਆਈ, ਦੁਨੀਆ ਭਰ ਦੇ ਵਿੱਚ ਜ਼ਿਕਰ ਹੋਇਆ, ਅਸੀਂ ਵੀ ਤੁਹਾਡੇ ਨਾਲ ਸ਼ੇਅਰ ਕੀਤਾ। ਉਸ ਤੋਂ ਬਾਅਦ ਕਾਫੀ ਸਾਰੀਆਂ ਡਿਵੈਲਪਮੈਂਟਸ ਹੋਈਆਂ ਨੇ, ਜ਼ਰਾ ਉਹ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਫਾਈਨੈਂਸ਼ੀਅਲ ਟਾਈਮਸ ਇੱਕ ਬ੍ਰਿਟਿਸ਼ ਅਖਬਾਰ ਹੈ, ਜ਼ਿਆਦਾਤਰ ਫਾਈਨੈਂਸ ਦੀ ਗੱਲ ਕਰਦਾ ਹੈਗਾ, ਲੇਕਿਨ ਬਿਲਕੁਲ ਫਾਈਨੈਂਸ਼ੀਅਲ ਟਾਈਮਸ ਇੱਕ ਬ੍ਰਿਟਿਸ਼ ਅਖਬਾਰ ਨੇ ਖਬਰ ਅਮਰੀਕਾ ਔਰ ਇੰਡੀਆ ਦੇ ਨਾਲ ਰਿਲੇਟਡ ਆਪਣੇ ਫਰੰਟ ਪੇਜ ਦੇ ਉੱਤੇ ਬਿਲਕੁਲ ਮੇਨ ਹੈਡਲਾਈਨ ਬਣਾਈ। ਤਸਵੀਰ ਅਸੀਂ ਤੁਹਾਨੂੰ ਫਾਈਨੈਂਸ਼ੀਅਲ ਟਾਈਮਸ ਦੀ ਦਿਖਾ ਰਹੇ ਹਾਂ, ਬਿਲਕੁਲ ਫਰੰਟ ਪੇਜ ਦੇ ਉੱਤੇ ਮੇਨ ਹੈਡਲਾਈਨ। ਇਸ ਤੋਂ ਬਾਅਦ ਇਹ ਜਿਹੜੀ ਖਬਰ ਹੈਗੀ ਹੈ ਇਹਨੂੰ ਕਨਫਰਮ ਕਰ ਦਿੱਤਾ ਅਮਰੀਕਾ ਨੇ, ਬਿਲਕੁਲ ਅਮਰੀਕਾ ਨੇ ਕਿਹਾ ਕਿ ਯੈਸ ਇਹ ਗੱਲ ਸਹੀ ਹੈ ਔਰ ਕਿ ਅਮਰੀਕਾ ਨੇ ਇੰਡੀਆ ਦੇ ਨਾਲ ਗੱਲ ਕੀਤੀ ਸੀਗੀ, ਸਵਾਲ ਖੜੇ ਕੀਤੇ ਸੀਗੇ ਕਿ ਯੈਸ ਕਿ ਜਿਹੜਾ ਗੁਰਪਤਵੰਤ ਸਿੰਘ ਪੰਨੂ ਹੈਗਾ ਉਹਨੂੰ ਕਤਲ ਕਰਨ ਦੀ ਜਿਹੜੀ ਸਾਜਿਸ਼ ਆ ਉਹ ਇੰਡੀਆ ਦੁਆਰਾ ਕੀਤੀ ਜਾ ਰਹੀ ਜਾਣ ਦੀ ਗੱਲ ਸਹੀ ਹੈ ਔਰ ਇਹ ਸਵਾਲ ਉਹਨਾਂ ਨੇ ਇੰਡੀਆ ਨੂੰ ਕੀਤਾ ਸੀਗਾ। ਹੁਣ ਅਗਲਾ ਸਵਾਲ ਡਿਸਕਸ ਕਰਦੇ ਹਾਂ ਕਿ ਕਿਆ ਇਹ ਵਾਕਿਆ ਹੀ ਅਮਰੀਕਾ ਨੇ ਇੰਡੀਆ ਨੇ ਕੀਤਾ ਸੀਗਾ। ਹੁਣ ਇਸ ਗੱਲ ਦੀ ਪੁਸ਼ਟੀ ਕਨਫਰਮੇਸ਼ਨ ਇੰਡੀਆ ਦੀ ਤਰਫੋਂ ਵੀ ਆ ਗਈ ਹੈ ਕਿ ਯੈਸ ਅਮਰੀਕਾ ਨੇ ਇੰਡੀਆ ਨੂੰ ਇਹ ਗੱਲ ਕਹੀ ਸੀਗੀ, ਕਨਫਰਮ ਹੋ ਗਈ ਇੰਡੀਆ ਦੀ ਤਰਫੋਂ, ਅਮਰੀਕਾ ਦੀ ਤਰਫੋਂ ਕਨਫਰਮ ਹੋ ਗਈ। ਹਾਲਾਂਕਿ ਪਹਿਲਾਂ ਸਵਾਲ ਖੜੇ ਕੀਤੇ ਜਾ ਰਹੇ ਸੀਗੇ ਕਿ ਸਿਰਫ ਇੱਕ ਬ੍ਰਿਟਿਸ਼ ਅਖਬਾਰ ਨੇ ਇਹ ਖਬਰ ਜਾਰੀ ਕੀਤੀ ਹੈ ਔਰ ਫਾਈਨੈਂਸ਼ੀਅਲ ਟਾਈਮਸ ਹੈ ਉਹਨਾਂ ਨੇ ਸੋਰਸਿਸ ਵੀ ਨਹੀਂ ਦੱਸੇ, ਸੋ ਕਿਆ ਇਹ ਖਬਰ ਸਹੀ ਹੈ ਕਿੱਦਾਂ ਇਹਦੇ 'ਤੇ ਕਿੰਤੂ ਪਰੰਤੂ ਹੋ ਰਿਹਾ ਸੀਗਾ। ਹੁਣ ਅਗਲੇ ਮੁੱਦੇ ਵੱਲ ਵੱਧਦੇ ਹੈਗੇ ਆ, ਇਸ ਦੇ ਵਿੱਚ ਕੀ ਲੇਟੈਸਟ ਡਿਵੈਲਪਮੈਂਟਸ ਹੋਈਆਂ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਜ਼ਿਕਰ ਕਰ ਦਈਏ ਕਿ ਇਸ ਦੇ ਬਾਰੇ ਹੁਣ US ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਨੇ ਕਨਫਰਮ ਕਰ ਦਿੱਤਾ ਹੈ ਕਿ ਉਹ ਅਮਰੀਕਾ ਵੱਲੋਂ ਇਹ ਗੱਲ ਇੰਡੀਆ ਦੇ ਨਾਲ ਕੀਤੀ ਗਈ ਹੈ। ਹੁਣ ਜਿਹੜਾ ਟਾਈਮਿੰਗ ਵੱਲ ਗੌਰ ਕਰ ਲੈਂਦੇ ਹਾਂ ਕਿ ਹੋਇਆ ਕਦੋਂ ਇਹ ਸਵਾਲ ਖੜੇ ਕੀਤੇ ਗਏ, ਕਦੋਂ ਕੀ ਹੋਇਆ। ਸੋ ਟਾਈਮਿੰਗ ਇਹਦੀ ਤੁਹਾਨੂੰ ਤੁਸੀਂ ਧਿਆਨ ਦੇ ਨਾਲ ਸੁਣੋ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜਦੋਂ ਅਮਰੀਕਾ ਗਏ ਨੇ ਉਹ ਤਾਰੀਖ ਸੀਗੀ June 20, ਸੋ 20 June ਤੋਂ ਲੈ ਕੇ 24 June ਤੱਕ ਇਹ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣਾ ਦਾ ਟੂਰ ਸੀਗਾ, ਯਾਨੀ ਕਿ ਜੂਨ ਦੇ ਤੀਸਰੇ ਹਫਤੇ 2023 ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਉੱਥੇ ਜਾਂਦੇ ਨੇ ਆਪਣੀ ਸਟੇਟ ਵਿਜ਼ਿਟ ਦੇ ਵਿੱਚ, ਜਿਹਦੇ ਵਿੱਚ ਕਿ ਸਟੇਟ ਵਿਜ਼ਿਟ ਵਿੱਚ ਡਿਨਰ ਵੀ ਹੁੰਦਾ ਹੈ, ਉਹ ਕਾਂਗਰਸ ਨੂੰ ਵੀ ਸੰਬੋਧਿਤ ਕਰਦੇ ਆ, ਲੇਕਿਨ ਉਸ ਸਮੇਂ ਇਹ ਵਾਲੀ ਖਬਰ ਜਿਹੜੀ ਆ ਉਹ ਬਾਹਰ ਨਹੀਂ ਸੀ ਆਈ। ਹੁਣ ਇਹਦੇ ਨਾਲ ਅਸੀਂ ਇੱਕ ਹੋਰ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਜਿੱਥੇ ਜੂਨ ਦੇ ਤੀਸਰੇ ਹਫਤੇ June 20 ਤੋਂ ਲੈ ਕੇ 24 ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਸਮੇਂ ਅਮਰੀਕਾ ਸਟੇਟ ਵਿਜ਼ਿਟ ਕਰ ਰਹੇ ਸੀ ਔਰ ਜਿਸ ਸਮੇਂ ਦੀ ਗੱਲ ਕਹੀ ਜਾ ਰਹੀ ਹੈ ਕਿ ਅਮਰੀਕਾ ਨੇ ਉਸ ਸਮੇਂ ਇੰਡੀਆ ਦੇ ਨਾਲ ਕੰਸਰਨ ਜ਼ਾਹਿਰ ਕੀਤਾ ਕਿ ਇੰਡੀਆ ਵੱਲੋਂ ਇੱਕ ਕੌਂਸਪਰੇਸੀ ਇੱਕ ਸਾਜਿਸ਼ ਰਚੀ ਗਈ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਕਤਲ ਦੀ। ਉਸ ਤੋਂ ਹਜੇ 2 ਦਿਨ ਪਹਿਲਾਂ June 18 ਨੂੰ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਹੁੰਦਾ ਹੈ। ਸੋ ਹਜੇ 2 ਦਿਨ ਪਹਿਲਾਂ ਬਿਲਕੁਲ ਤਾਜ਼ਾ ਇਹ ਮਾਮਲਾ ਸੀਗਾ। ਸੋ June 18 ਨੂੰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਸਰੀ ਦੇ ਵਿੱਚ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਹੁੰਦਾ ਹੈ। ਉਸ ਸਮੇਂ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਦੀ ਖਬਰ ਹਜੇ ਬਾਹਰ ਹੀ ਆਈ ਸੀ, ਹਜੇ 48 ਘੰਟੇ ਹੀ ਹੋਏ ਸੀਗੇ, ਸੋ ਜ਼ਿਆਦਾ ਕੁਝ ਇੱਥੇ ਨਹੀਂ ਸੀ ਪਤਾ ਕਿ ਕੀ ਇਹ ਮਾਮਲਾ ਚੱਲ ਰਿਹਾ ਹੈਗਾ। ਲੇਕਿਨ ਹੁਣ ਇਹਨੂੰ ਥੋੜ੍ਹਾ ਜਿਹਾ ਅੱਗੇ ਵਧਾਉਂਦੇ ਹਾਂ ਇਸ ਗੱਲ ਨੂੰ, ਜਿੱਥੇ ਇੱਕ ਤਰਫ਼ ਉਹ 18 June ਨੂੰ ਕਤਲ ਹੁੰਦਾ ਔਰ 18 September 2023 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਪਬਲਿਕ ਦੇ ਵਿੱਚ ਲੈ ਕੇ ਆ ਕੇ ਖੜੀ ਕਰ ਦਿੰਦੇ ਨੇ ਕਿ ਸਾਨੂੰ ਸ਼ੱਕ ਪੈ ਰਿਹਾ ਹੈਗਾ ਕਿ ਇੰਡੀਆ ਦੇ ਏਜੰਟ ਜਿਹੜੇ ਨੇ ਉਹ ਇਸ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿੱਚ ਇਨਵੋਲਵਮੈਂਟ ਹੋ ਸਕਦੀ ਹੈ। ਇਸ਼ਾਰਾ ਉਹਨਾਂ ਨੇ ਸਿਰਫ ਕੀਤਾ, ਹਾਲਾਂਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਉਹਨਾਂ ਕੋਲ ਪੱਕੇ ਸਬੂਤ ਮੌਜੂਦ ਨੇ, ਲੇਕਿਨ ਉਹਨਾਂ ਨੇ ਮੰਗ ਕੀਤੀ ਕਿ ਇੰਡੀਆ ਇਸ ਮਾਮਲੇ ਦੇ ਵਿੱਚ ਕੋਪਰੇਟ ਕਰੇ। ਹੁਣ ਕੈਨੇਡਾ ਵੱਲੋਂ ਤਾਂ ਐਲੀਗੇਸ਼ਨ ਇਹ ਲਗਾਏ ਜਾ ਰਹੇ ਸੀਗੇ ਕਿ ਇਸ਼ਾਰਾ ਹੋ ਰਿਹਾ ਲੇਕਿਨ ਇੰਡੀਆ ਕੋਪਰੇਟ ਕਰੇ, ਲੇਕਿਨ ਸਬੂਤਾਂ ਦੀ ਗੱਲ ਜਿਹੜੀ ਹੈ ਨਹੀਂ ਹੋਈ, ਲੇਕਿਨ ਕੁਛ ਨਾ ਕੁਛ ਇਸ਼ਾਰਾ ਜ਼ਰੂਰ ਹੋਏਗਾ ਤਾਂ ਹੀ ਪ੍ਰਧਾਨ ਮੰਤਰੀ ਸਾਹਿਬ ਨੇ ਸਾਰੀ ਗੱਲ ਕੀਤੀ ਹੈ। ਹੁਣ ਜਿਹੜਾ ਇਸ ਮਾਮਲੇ ਵੱਲ ਵਾਪਸ ਆਉਂਦੇ ਹਾਂ, ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਮਾਮਲੇ ਦੇ ਵਿੱਚ ਨਿਊਯਾਰਕ ਦੀ ਇੱਕ ਅਦਾਲਤ ਦੇ ਵਿੱਚ ਇੱਕ ਸੀਲਡ ਡਾਕੂਮੈਂਟ ਜਿਹੜਾ ਹੈ ਉਹ ਵੀ ਮੌਜੂਦ ਹੈ। ਨਿਊਯਾਰਕ ਦੀ ਇੱਕ ਅਦਾਲਤ ਦੇ ਵਿੱਚ ਸੀਲ ਡਾਕੂਮੈਂਟ ਦੇ ਵਿੱਚ ਇੱਕ ਸ਼ਖਸ ਦਾ ਨਾਮ ਵੀ ਜ਼ਿਕਰ ਕੀਤਾ ਗਿਆ ਜਿਹਦੇ ਉੱਤੇ ਕਿ ਇਹ ਐਲੀਗੇਸ਼ਨ ਹਜੇ ਇਲਜ਼ਾਮ ਹੈ, ਕਿਉਂਕਿ ਮਾਮਲਾ ਹਜੇ ਅਦਾਲਤ ਦੇ ਵਿੱਚ ਪਹੁੰਚਿਆ ਹੀ ਹੈ। ਸੋ ਉਹਦੇ ਉੱਤੇ ਐਲੀਗੇਸ਼ਨ ਇਲਜ਼ਾਮ ਹੈ ਕਿ ਉਹ ਕਿਤੇ ਨਾ ਕਿਤੇ ਇਸ ਸਾਜ਼ਿਸ਼ ਦੇ ਵਿੱਚ ਸ਼ਾਮਿਲ ਹੈ। ਔਰ ਜੇ ਅਸੀਂ ਫਾਈਨੈਂਸ਼ੀਅਲ ਟਾਈਮਸ ਦੀ ਖਬਰ ਮੰਨੀਏ ਤੇ ਉਹਨਾਂ ਦਾ ਕਹਿਣਾ ਹੈਗਾ ਕਿ ਇਸ ਇਹਦੇ ਵਿੱਚ ਉਹ ਜਿਹੜਾ ਸ਼ਖਸ ਇਨਵੋਲਵ ਹੈਗਾ ਉਹ ਇਸ ਸਮੇਂ ਅਮਰੀਕਾ ਤੋਂ ਨਿਕਲ ਗਿਆ। ਹੁਣ ਆਖਿਰਕਾਰ ਜਿਹੜੀ ਖਬਰ ਫਾਈਨੈਂਸ਼ੀਅਲ ਟਾਈਮਸ ਇੱਕ ਬ੍ਰਿਟੇਨ ਦਾ ਅਖਬਾਰ ਬ੍ਰਿਟਿਸ਼ ਅਖਬਾਰ ਇਹ ਖਬਰ ਕਿਸ ਹਵਾਲੇ ਦੇ ਨਾਲ ਦੇ ਰਿਹਾ, ਕੀ ਸੋਰਸਿਸ ਨੇ ਉਹਦੇ, ਉਹਦੇ ਉੱਤੇ ਵੀ ਸਵਾਲ ਖੜੇ ਹੋਏ ਸੀ। ਲੇਕਿਨ ਜਦੋਂ ਅਸੀਂ ਪੂਰੀ ਰਿਸਰਚ ਕੀਤੀ ਤੇ ਜਿਹੜਾ ਬ੍ਰਿਟਿਸ਼ ਅਖਬਾਰ ਹੈ ਉਹ ਕਹਿ ਰਿਹਾ ਹੈਗਾ ਕਿ ਬਿਲਕੁਲ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਵਿੱਚ ਉਹਨਾਂ ਦੇ ਸੋਰਸਿਸ ਮੌਜੂਦ ਨੇ। ਯਾਨੀ ਕਿ ਜਿੱਥੇ ਇੱਕ ਤਰਫ ਅਸੀਂ ਜੇ ਦੁਬਾਰਾ ਹਰਦੀਪ ਸਿੰਘ ਨਿੱਜਰ ਮਾਮਲੇ 'ਚ ਜਾਈਏ, ਉਸ ਮਾਮਲੇ ਦੇ ਵਿੱਚ ਵੀ ਜੋ ਇਨਫੋਰਮੇਸ਼ਨ ਇੱਥੇ ਮਿਲੀ ਸੀਗੀ ਉਹ ਫਾਈਵ ਆਈਜ਼ ਦੇ ਜ਼ਰੀਏ ਸੀਗੀ, ਔਰ ਸਾਫ਼ ਇਸ਼ਾਰਾ ਸੀਗਾ ਕਿ ਉਹ ਕਿਤੇ ਨਾ ਕਿਤੇ US ਇੰਟੈਲੀਜੈਂਸ ਨੇ ਉਹ ਖਬਰ ਜਿਹੜੀ ਹੈ ਇੱਥੇ ਆਈ ਸੀਗੀ। ਔਰ ਜਦੋਂ ਗਲੋਬਲ ਮੇਲ ਨੇ ਇਹ ਖਬਰ ਰਿਪੋਰਟ ਕਰਨ ਦੀ ਗੱਲ ਪ੍ਰਾਈਮ ਮਿਨਿਸਟਰ ਆਫਿਸ ਨੂੰ ਕੀਤੀ, ਉਸ ਵੇਲੇ ਗਲੋਬਲ ਮੇਲ ਕੋ ਵੀ ਇਹ ਕਿਤਨੋ ਕਿਤੋਂ ਇਨਫੋਰਮੇਸ਼ਨ ਇੰਟੈਲੀਜੈਂਸ ਸੋਰਸਿਸ ਤੋਂ ਹੀ ਆਈ ਸੀਗੀ। ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਜਿਹੜੀ ਇਹ ਖਬਰ ਹੈਗੀ ਆ ਇਹ ਵੀ ਕਿਤੇ ਨਾ ਕਿਤੇ ਅਮਰੀਕਨ ਇੰਟੈਲੀਜੈਂਸ ਸੋਰਸਿਸ ਤੋਂ ਜਿਹੜੀ ਖਬਰ ਹੈ ਉਹ ਬ੍ਰਿਟਿਸ਼ ਅਖਬਾਰ ਕੋਲ ਪਹੁੰਚੀ ਹੈਗੀ ਆ। ਇਸ ਤੋਂ ਬਾਅਦ ਹੁਣ ਅਹਿਮ ਸਵਾਲ ਇਹ ਖੜਾ ਹੁੰਦਾ ਹੈ, ਦੋ ਅਹਿਮ ਸਵਾਲ ਅੱਜ ਅਸੀਂ ਖੜੇ ਕਰਨੇ ਜਿਸ ਨੂੰ ਅੱਜ ਅਸੀਂ ਐਡਰੈਸ ਕਰਾਂਗੇ ਕਿ ਕਿਆ ਹਰਦੀਪ ਸਿੰਘ ਨਿੱਜਰ ਕਤਲ ਦੇ ਮਾਮਲੇ ਦੇ ਵਿੱਚ ਕਿਆ ਇੰਡੀਆ ਇਨਵੋਲਵ ਹੈ, ਐਲੀਗੇਸ਼ਨ ਜੋ ਲੱਗ ਰਹੇ ਨੇ ਉਹਦੇ ਵਿੱਚ ਕਿੰਨੀ ਸੱਚਾਈ ਹੈ। ਦੂਸਰੀ ਤਰਫ ਅਸੀਂ ਇਹ ਵੀ ਜ਼ਿਕਰ ਕਰਾਂਗੇ ਕਿ ਜਿਹੜੀ ਇਹ ਗੱਲ ਆ ਰਹੀ ਹੈ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਕਤਲ ਦੀ ਸਾਜ਼ਿਸ਼ ਦੇ ਵਿੱਚ ਕਿਆ ਇੰਡੀਆ ਇਨਵੋਲਵ ਹੈ, ਇਹਨੂੰ ਵੀ ਅਸੀਂ ਐਡਰੈਸ ਕਰਾਂਗੇ। ਇਸ ਤੋਂ ਇਲਾਵਾ ਇੰਡੀਆ ਦਾ ਜੋ ਇਹ ਕਹਿਣਾ ਹੈਗਾ, ਤੀਸਰਾ ਸਵਾਲ ਇੰਡੀਆ ਦਾ ਕਹਿਣਾ ਹੈ ਕਿ ਇੰਡੀਆ ਦਾ ਇਹ ਸਟਾਈਲ ਨਹੀਂ ਹੈ, ਇਟਸ ਐਬਸਰਡ, ਇਹ ਬੇਬੁਨਿਆਦੀ ਗੱਲਾਂ ਹੈਗੀਆਂ, ਇੰਡੀਆ ਕਦੇ ਵੀ ਐਸਾ ਕੰਮ ਨਹੀਂ ਕਰਦਾ। ਕਿਆ ਇੰਡੀਆ ਨੇ ਕਦੇ ਕੋਈ ਐਸਾ ਕੰਮ ਕੀਤਾ ਹੈ, ਇਸ ਨੂੰ ਐਡਰੈਸ ਕਰਾਂਗੇ। ਇਸ ਤੋਂ ਇਲਾਵਾ ਫੋਰਨ ਸੋਇਲ ਦੇ ਉੱਤੇ ਜੇ ਕਿਸੇ ਵੀ ਕੰਟਰੀ ਨੂੰ ਚਾਹੀਦਾ ਹੈ ਕਿ ਜੀ ਕੋਈ ਬੰਦਾ ਉਹ ਟੈਰਿਸ ਡਿਕਲੇਅਰ ਕਰਦੇ ਨੇ ਤੇ ਕਿਆ ਫੋਰਨ ਸੋਇਲ ਦੇ ਉੱਤੇ ਕਿਹੜੀਆਂ ਕਿਹੜੀਆਂ ਕੰਟਰੀਜ਼ ਇਨ ਦਾ ਪਾਸਟ ਕੀ ਕੁਝ ਕਰਦੀਆਂ ਰਹੀਆਂ ਨੇ, ਇਹਨੂੰ ਵੀ ਐਡਰੈਸ ਕਰਾਂਗੇ। ਪੰਜਵਾਂ ਅਹਿਮ ਸਵਾਲ ਜੋ ਅਸੀਂ ਐਡਰੈਸ ਕਰਨ ਜਾ ਰਹੇ ਹਾਂ ਉਹ ਹੈਗਾ ਕਿ ਪਾਕਿਸਤਾਨ ਇਸ ਤਰ੍ਹਾਂ ਦੇ ਐਲੀਗੇਸ਼ਨ ਇੰਡੀਆ ਤੇ ਲਗਾਉਂਦਾ ਰਿਹਾ ਔਰ ਇੰਡੀਆ ਪਾਕਿਸਤਾਨ ਦੇ ਇੱਦਾਂ ਦੇ ਐਲੀਗੇਸ਼ਨ ਜਿਹੜੇ ਲਗਾਉਂਦਾ ਰਿਹਾ, ਹਾਲਾਂਕਿ ਹੁਣ ਪਾਕਿਸਤਾਨ ਅਫਗਾਨਿਸਤਾਨ ਦੇ ਵਿੱਚ ਵੀ ਇੱਕ ਦੂਸਰੇ ਦੇ ਖਿਲਾਫ ਇਸ ਤਰ੍ਹਾਂ ਦੇ ਐਲੀਗੇਸ਼ਨ ਲੱਗ ਰਹੇ ਨੇ। ਬਟ ਅਸੀਂ ਅੱਜ ਜ਼ਿਆਦਾ ਗੱਲ ਕਰਾਂਗੇ ਪਾਕਿਸਤਾਨ ਦੇ ਵਿੱਚ ਵੀ ਬਹੁਤ ਸਾਰੀਆਂ ਵਾਰਦਾਤਾਂ ਹੋ ਰਹੀਆਂ ਨੇ ਔਰ ਉਹਦੇ ਵੀ ਐਲੀਗੇਸ਼ਨ ਜਿਹੜੇ ਨੇ ਉਹ ਇੰਡੀਆ ਦੇ ਉੱਤੇ ਲੱਗ ਰਹੇ ਨੇ। ਸੋ ਇਹ ਸਾਰੀ ਕੀ ਸਿਚੁਏਸ਼ਨ ਹੈ ਇਹਦੇ ਬਾਰੇ ਡਿਟੇਲ ਅਨਾਲਿਸਿਸ ਜਿਹੜਾ ਅੱਜ ਅਸੀਂ ਵਾਈ ਮੀਡੀਆ ਦੇ ਉੱਤੇ ਪੇਸ਼ ਕਰ ਰਹੇ ਹਾਂ। ਔਰ ਇਸ ਤੋਂ ਪਹਿਲਾਂ ਕਿ ਖਬਰਾਂ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਜਾਰੀ ਰਹੇਗਾ, ਸਕੋਰ ਅਸੀਂ ਤੁਹਾਨੂੰ ਅਪਡੇਟ ਕਰ ਦਈਏ। ਇੰਡੀਆ ਵਰਸਿਜ਼ ਆਸਟ੍ਰੇਲੀਆ ਅੱਜ ਪਹਿਲਾ T20 ਮੁਕਾਬਲਾ ਚੱਲ ਰਿਹਾ, ਅੰਕੜਾ 200 ਦੇ ਪਾਰ ਕਰ ਦਿੱਤਾ ਹੈ। ਅੱਜ ਇੰਡੀਆ ਔਰ ਆਸਟ੍ਰੇਲੀਆ ਦੇ ਇਸ ਅਹਿਮ ਮੁਕਾਬਲੇ ਵਿੱਚ ਪਹਿਲਾ T20 ਮੁਕਾਬਲਾ ਸੀਗਾ, ਇੰਡੀਆ ਵੱਲੋਂ ਯੰਗ ਟੀਮ ਜਿਹੜੀ ਹੈ ਉਤਾਰੀ ਗਈ ਹੈ। ਅੱਜ ਇੰਡੀਆ ਦੇ ਕਪਤਾਨ ਹੈਗੇ ਨੇ ਸੂਰਯ ਕੁਮਾਰ ਯਾਦਵ, ਸਕਾਏ ਨੇ ਅੱਜ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬਿਲਕੁਲ ਫਲੈਟ ਵਿਕਟ ਹੈ। ਵਿਸ਼ਾਖਾਪਟਨਮ ਦੇ ਇਸ ਮੈਦਾਨ ਦੇ ਵਿੱਚ ਸਟੀਵ ਸਮਿਥ ਅੱਜ ਓਪਨ ਕੀਤਾ ਉਹਨਾਂ ਨੇ ਔਰ 52 ਰਨ ਸਕੋਰ ਕੀਤੇ, 52 ਰਨ ਆਊਟ ਹੋ ਗਏ। ਉਸ ਤੋਂ ਬਾਅਦ 41 ਗੇਂਦਾਂ 'ਚ 52 ਰਨ ਉਹਨਾਂ ਨੇ ਬਣਾਏ, 52 ਆਫ 41 ਡਿਲੀਵਰੀਜ਼। ਮੈਥਿਊ ਸ਼ਾਟ ਜ਼ਿਆਦਾ ਕੁਛ ਨਹੀਂ ਕਰ ਸਕੇ, ਰਵੀ ਬਿਸ਼ਨੋਈ ਨੇ ਉਹਨਾਂ ਨੂੰ ਕਲੀਨ ਬੋਲ ਕਰਤਾ ਸੀ 13 ਦੇ ਉੱਤੇ। ਲੇਕਿਨ ਤੂਫਾਨੀ ਪਾਰੀ ਅੱਜ ਖੇਲੀ ਹੈ ਜੋਸ਼ ਇੰਗਲਿਸ ਨੇ, 110 ਰਨ ਉਹਨਾਂ ਨੇ ਬਣਾਏ ਨੇ 110 ਆਫ ਜਸਟ 50 ਡਿਲੀਵਰੀਜ਼, ਜਿਹਦੇ ਵਿੱਚ ਕਿ 11 ਚੌਕੇ ਔਰ 8 ਛੱਕੇ ਇਹਦੇ ਵਿੱਚ ਸ਼ਾਮਿਲ ਨੇ। ਟਿਮ ਡੇਵਿਡ 19 ਰਨ ਬਣਾਏ ਉਹਨਾਂ ਨੇ ਔਰ ਮਾਰਕ ਸਟੋਨਿਸ ਜਿਹੜੇ ਨੇ ਉਹਨਾਂ ਨੇ 7 ਰਨਾਂ ਦਾ ਯੋਗਦਾਨ ਦਿੱਤਾ। ਆਸਟ੍ਰੇਲੀਆ ਦਾ ਕੁੱਲ ਸਕੋਰ 208 ਰਨ, 3 ਵਿਕਟਾਂ ਦੇ ਨੁਕਸਾਨ ਦੇ ਉੱਤੇ, 208 ਰਨਸ ਫੋਰ ਦਾ ਲਾਸ ਆਫ 3 ਵਿਕਟਸ। ਹੁਣ ਅਸੀਂ ਗੱਲ ਕਰਦੇ ਹਾਂ ਚਾਈਨਾ ਤੋਂ, ਖਬਰ ਆ ਰਹੀ ਹੈਗੀ ਹੈ ਕਿ ਉੱਥੇ ਕੋਈ ਰੈਸਪੀਰੇਟਰੀ ਇਲਨੈਸ ਜਿਹੜੀ ਆ ਉਹ ਫੈਲ ਰਹੀ ਹੈਗੀ ਹੈ, ਕਾਫੀ ਲੋਕਾਂ ਨੂੰ ਸਾਹ ਦੀ ਕਾਫੀ ਜ਼ਿਆਦਾ ਸ਼ਿਕਾਇਤ ਹੋ ਰਹੀ ਹੈਗੀ ਹੈ ਔਰ ਇਹ ਜਿਹੜੀ ਬਿਮਾਰੀ ਉੱਥੇ ਹੈਗੀ ਹੈ ਹਜੇ ਉਹਦੇ ਬਾਰੇ ਜ਼ਿਆਦਾ ਜਾਣਕਾਰੀ ਤਾਂ ਨਹੀਂ ਮਿਲੀ। ਲੇਕਿਨ ਇਹ ਮੰਨਿਆ ਜਾ ਰਿਹਾ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਸ ਮਾਮਲੇ ਦੇ ਵਿੱਚ ਕੁਝ ਕੰਸਰਨ ਜਿਹੜੇ ਨੇ ਉਹ ਆਪਣੇ ਜ਼ਰੂਰ ਜਿਤਾਏ ਨੇ। ਸੋ ਔਰ ਇਹਦੇ ਬਾਰੇ ਹਜੇ ਹੋਰ ਜਾਣਕਾਰੀ ਜਿਹੜੀ ਆਉਣ ਵਾਲੇ ਸਮੇਂ ਮਿਲੇਗੀ ਕਿ ਆਖਿਰਕਾਰ ਚਾਈਨਾ ਦੇ ਵਿੱਚ ਜਿਹੜੀ ਬਿਮਾਰੀ ਫੈਲ ਰਹੀ ਹੈ ਇਹ ਕੀ ਹੈ, ਕਿਸ ਵਜ੍ਹਾ ਦੇ ਨਾਲ ਹੈ, ਇਹਦੀ ਕੀ ਬੈਕਗ੍ਰਾਉਂਡ ਹੈ, ਉਹ ਇਸ ਦੇ ਉੱਤੇ ਸਾਡੀ ਨਿਗਾਹ ਲਗਾਤਾਰ ਬਰਕਰਾਰ ਹੈ। ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ, ਯੂਰਪ ਦੇ ਵਿੱਚ ਹੀ ਨਹੀਂ ਦੁਨੀਆ ਭਰ ਦੇ ਵਿੱਚ ਅੱਜ ਚਰਚਾ ਚੱਲ ਰਹੀ ਹੈਗੀ ਆ। ਗੀਟ ਵੋਲਡਰਸ ਜਿਹੜੇ ਹੈਗੇ ਆ ਉਹਨਾਂ ਦੀ ਨੀਦਰਲੈਂਡਸ ਦੇ ਵਿੱਚ ਇਲੈਕਸ਼ਨ ਦੇ ਵਿੱਚ ਸ਼ਾਨਦਾਰ ਜਿੱਤ ਹੋਈ ਹੈ। ਗੀਟ ਵਿਲਡਰਸ, ਜੇ ਤੁਹਾਨੂੰ ਯਾਦ ਹੋਏ ਕਿ ਇਸਲਾਮ ਦੇ ਖਿਲਾਫ਼ ਉਹ ਬੜੇ ਸਾਰੇ ਬਿਆਨ ਦਿੰਦੇ ਰਹਿੰਦੇ ਨੇ, ਨਾ ਸਿਰਫ ਇਸਲਾਮ ਦੇ ਖਿਲਾਫ਼ ਬਲਕਿ ਇਮੀਗ੍ਰੇਸ਼ਨ ਦੇ ਖਿਲਾਫ਼ ਵੀ ਬੜੇ ਸਾਰੇ ਬਿਆਨ ਦਿੰਦੇ ਰਹਿੰਦੇ ਨੇ। ਸੋ ਫਾਰ ਰਾਈਟ ਜਿੱਥੇ ਅਰਜਨਟਾਈਨਾ ਦੇ ਵਿੱਚ ਰੀਸੈਂਟਲੀ ਜਿੱਥੇ ਹੋਈ ਹੈ ਇਲੈਕਸ਼ਨ ਦੇ ਵਿੱਚ, ਉੱਥੇ ਅਸੀਂ ਦੱਸ ਦਈਏ ਕਿ ਹੁਣ ਗੀਟ ਵਿਲਡਰਸ ਦੀ ਜਿਹੜੀ ਹੈ ਜਿੱਤ ਹੈਗੀ ਆ, ਉਹ ਗੀਟ ਵਿਲਡਰਸ ਜਿਹੜੀ ਪਾਰਟੀ ਹੈਗੀ ਹੈ, ਪਾਰਟੀ ਫਾਰ ਫਰੀਡਮ, ਉਹਨਾਂ ਦੀ ਸ਼ਾਨਦਾਰ ਜਿੱਤ ਜਿਹੜੀ ਹੈਗੀ ਹੈ, ਕਾਫੀ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਸੀਟਾਂ ਜਿੱਤੀਆਂ ਨੇ। ਸੋ ਇਕੱਲੇ ਯੂਰਪ 'ਚ ਨਹੀਂ, ਦੁਨੀਆ ਭਰ ਦੇ ਵਿੱਚ ਇਹਦੀ ਚਰਚਾ ਹੋ ਰਹੀ ਹੈ ਕਿ ਇਹਦੇ ਕੀ ਮਾਇਨੇ ਮੰਨੇ ਜਾ ਸਕਦੇ ਨੇ। ਡਿਟੇਲ ਰਿਪੋਰਟ ਤੁਹਾਡੇ ਲਈ ਅੱਜ ਸ਼ਾਮ ਅਸੀਂ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗੇ। ਅਸੀਂ ਦੱਸ ਦਈਏ ਕਿ ਗੀਟ ਵਿਲਡਰਸ ਨੂੰ ਇਹ ਮੰਨਿਆ ਜਾਂਦਾ ਹੈਗਾ ਕਿ ਡੋਨਲਡ ਟਰੰਪ ਦੀ ਹੀ ਯੂਰੋਪੀਅਨ ਵਰਜ਼ਨ ਕਹਿ ਲਓ ਜਾਂ ਡੱਚ ਵਰਜ਼ਨ ਕਹਿ ਲਓ। ਸੋ ਕਿਉਂ ਉਹਨਾਂ ਨੂੰ ਐਸਾ ਕਿਹਾ ਜਾਂਦਾ ਹੈ ਕਿ ਡੋਨਲਡ ਟਰੰਪ ਦਾ ਹੀ ਦੂਸਰਾ ਰੂਪ ਨੇ, ਔਰ ਕੁਛ ਲੋਕਾਂ ਦਾ ਇਹ ਮੰਨਣਾ ਹੈ ਕਿ ਜੋ ਅਰਜਨਟਾਈਨਾ 'ਚ ਹੋਇਆ, ਨੀਦਰਲੈਂਡ 'ਚ ਹੋਇਆ, ਕਿ ਫਾਰ ਰਾਈਟ ਵਿੰਗ ਜਿਹੜੇ ਲੋਕ ਨੇ ਉਹ ਅੱਗੇ ਆ ਰਹੇ ਨੇ, ਸੋ ਕਿਆ ਇਹਦਾ ਅਸਰ ਕੁਛ ਅਮਰੀਕਾ ਦੇ ਵਿੱਚ ਵੀ ਹੋਏਗਾ, ਕੀ ਇਹਦੇ ਨਾਲ ਜਿਹੜਾ ਵੈਸਟਰਨ ਵਰਲਡ ਹੈ ਉਹਦਾ ਮੂਡ ਥੋੜ੍ਹਾ ਡਿਫਰੈਂਟ ਹੋ ਰਿਹਾ, ਕੀ ਉਹਦੇ ਬਾਰੇ ਵੀ ਕੁਛ ਚਰਚਾ ਜਿਹੜੀ ਹੈ ਉਹ ਚੱਲ ਰਹੀ ਹੈਗੀ ਹੈ। ਅਸੀਂ ਦੱਸ ਦਈਏ ਕਿ ਹੰਗਰੀ ਦੇ ਵਿੱਚ ਵੀ ਕੁਛ ਐਸਾ ਹੋ ਰਿਹਾ, ਯੂਰਪ ਦੇ ਵਿੱਚ ਕੁਛ ਐਸਾ ਹੋ ਰਿਹਾ। ਸੋ ਇਹਦੀ ਡਿਟੇਲ ਰਿਪੋਰਟ ਜਿਹੜੀ ਹੈ ਇਹਦੇ ਉੱਤੇ ਤੁਹਾਡੇ ਲਈ ਸ਼ਾਮ ਨੂੰ ਚੈਨਲ ਵਾਈ ਤੇ ਪੇਸ਼ ਕਰਾਂਗੇ। ਔਰ ਇੰਡੀਆ ਦੇ ਵਿੱਚ ਜਿਹੜੇ ਹਾਲ ਹੀ ਵਿੱਚ ਡੀਪ ਫੇਕ ਵੀਡੀਓ ਆਏ ਨੇ, ਇਸ ਦੇ ਬਾਰੇ ਇੰਡੀਆ ਦੇ ਕੈਬਨਿਟ ਮੰਤਰੀ ਅਸ਼ਵਨੀ ਵੈਸ਼ਨਵ, ਉਹਨਾਂ ਨੇ ਤਾਜ਼ਾ ਬਿਆਨ ਜਾਰੀ ਕਰਦੇ ਕਿਹਾ ਹੈਗਾ ਕਿ ਇੱਕ ਨਵਾਂ ਰੈਗੂਲੇਟਰੀ ਮਕੈਨਿਜ਼ਮ ਬਣਾਇਆ ਜਾਏਗਾ ਔਰ ਡੀਪ ਫੇਕ ਵੀਡੀਓਜ਼ ਵਾਸਤੇ ਹੋਰ ਸਖਤ ਪੈਨਲਟੀਜ਼ ਜਿਹੜੀਆਂ ਨੇ ਉਹ ਲਾਗੂ ਕੀਤੀਆਂ ਜਾਣਗੀਆਂ। ਭਾਰਤ ਦੇ ਮਿਨਿਸਟਰ ਫਾਰ ਇਲੈਕਟ੍ਰੋਨਿਕਸ ਇਨਫੋਰਮੇਸ਼ਨ ਅਸ਼ਵਨੀ ਵੈਸ਼ਨਵ ਨੇ ਕਿਹਾ ਹੈਗਾ ਕਿ ਜਿਹੜੇ ਡੀਪ ਫੇਕ ਵੀਡੀਓਜ਼ ਨੇ ਇਹ ਡੈਮੋਕ੍ਰੇਸੀ ਔਰ ਸੋਸਾਇਟੀ ਵਾਸਤੇ ਬਹੁਤ ਜ਼ਿਆਦਾ ਖਤਰਨਾਕ ਨੇ। ਔਰ ਅਸੀਂ ਦੱਸ ਦਈਏ ਕਿ ਇਲੈਕਸ਼ਨ ਕਮਿਸ਼ਨ ਨੇ ਰਾਹੁਲ ਗਾਂਧੀ ਹੁਣਾਂ ਨੂੰ ਨੋਟਿਸ ਜਾਰੀ ਕੀਤਾ ਹੈਗਾ। ਯਾਦ ਰਹੇ ਕਿ ਹਾਲ ਹੀ ਦੇ ਵਿੱਚ ਭਾਰਤ ਦੀ ਟੀਮ ਦੀ ਹਾਰ ਤੋਂ ਬਾਅਦ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੂੰ ਪਨੌਤੀ ਕਿਹਾ ਸੀਗਾ। ਇਸ ਮਾਮਲੇ ਦੇ ਵਿੱਚ ਬੀਜੇਪੀ ਨੇ ਇਲੈਕਸ਼ਨ ਕਮਿਸ਼ਨ ਕੋਲ ਦਰਖਾਸਤ ਦਿੱਤੀ ਸੀਗੀ ਕਿ ਰਾਹੁਲ ਗਾਂਧੀ ਹੁਣਾਂ ਦਾ ਜਿਹੜਾ ਇਹ ਬਿਆਨ ਹੈਗਾ ਇਹ ਸਹੀ ਨਹੀਂ ਹੈ। ਇਸ ਮਾਮਲੇ 'ਚ ਹੁਣ ਨੋਟਿਸ ਜਿਹੜਾ ਹੈਗਾ ਉਹ ਕਾਂਗਰਸ ਲੀਡਰ ਰਾਹੁਲ ਗਾਂਧੀ ਨੂੰ ਜਾਰੀ ਕਰ ਦਿੱਤਾ ਗਿਆ ਹੈ। ਖਬਰਾਂ ਦਾ ਸਿਲਸਿਲਾ ਜਿਹੜਾ ਉਹ ਇਸੇ ਤਰ੍ਹਾਂ ਜਾਰੀ ਰਹੇਗਾ। ਔਰ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ, ਜੀ ਆਪਣੇ ਸਪੌਂਸਰ ਦੀ ਗੱਲ ਜ਼ਰੂਰ ਟੇਕ ਕੇਅਰ ਕਰ ਲਿਓ ਜੀ। ਜੀ ਯੂ ਗੋ ਹੈਡ ਜੀ। ਸਰਾ ਜੀ ਸਾਡੇ ਨਾਲ ਕਿਹੜੇ ਸਾਡੇ ਸਪੌਂਸਰ ਨੇ ਅਗਲੇ? ਜੀ
ਹਮਾਰੇ ਸਾਥ ਰਵਿੰਦਰ ਜੱਸੂ ਜੀ ਜੁੜ ਚੁੱਕੇ ਹੈ।
ਰਵਿੰਦਰ ਜੱਸੂ ਜੀ ਸਤਿ ਸ੍ਰੀ ਅਕਾਲ ਸਰ, ਬਹੁਤ ਵੈਲਕਮ, ਕੀ ਹਾਲ ਹੈ ਜੀ? ਠੀਕ ਹੈ ਜੀ,
ਥੈਂਕ ਯੂ ਜੱਸੂ ਜੀ। ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਆਪਣਾ ਫੋਨ ਨੰਬਰ ਦਿਓ ਔਰ ਉਸ ਤੋਂ ਬਾਅਦ ਫਿਰ ਅਸੀਂ ਜਾਵਾਂਗੇ ਆਪਣੇ ਬਿਜ਼ਨਸ ਦੀਆਂ ਡਿਟੇਲਸ ਵੀ ਸਾਂਝੀਆਂ ਕਰੋ, ਪਲੀਜ਼ ਗੋ ਅਹੈਡ।
ਹਾਂਜੀ, ਫੋਨ ਨੰਬਰ ਮੇਰਾ ਹੈਗਾ 6475889794 6475589497। ਮੈਂ ਦ ਗਾਰਡਨ ਇੰਸ਼ੋਰੈਂਸ ਦੇ ਨਾਲ ਐਜ ਏ ਸੇਲਸ ਮੈਨੇਜਰ ਕੰਮ ਕਰਦਾ ਤੇ ਸਾਨੂੰ ਐਡਵਾਈਜ਼ਰ ਚਾਹੀਦੇ ਹੈਗੇ ਆ ਜਿਹੜੇ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੈਗੇ ਆ ਜਾਂ ਆਲਰੇਡੀ ਜਿਨ੍ਹਾਂ ਦੇ ਕੋਲ ਲਾਈਫ ਐਂਡ ਹੈਲਥ ਇੰਸ਼ੋਰੈਂਸ ਦਾ ਲਾਇਸੈਂਸ ਹੈਗਾ ਉਹ ਕਾਮਯਾਬ ਨਹੀਂ ਹੋ ਪਾ ਰਹੇ ਜਾਂ ਉਹਨਾਂ ਨੇ ਆਪਣੀ ਬ੍ਰੋਕਰੇਜ ਚੇਂਜ ਕਰਨੀ ਹੈਗੀ ਆ ਜਾਂ ਪਾਰਟ ਟਾਈਮ ਜੋਬਸ ਕਰਦੇ ਹੈਗੇ ਆ ਜਾਂ ਆਪਣਾ ਲਾਇਸੈਂਸ ਕਿਤੇ ਪਾਰਕ ਕੀਤਾ ਹੈਗਾ ਆ ਤਾਂ ਉਹਨਾਂ ਨੂੰ ਉਹ ਸਪੋਰਟ ਨਹੀਂ ਮਿਲ ਰਹੀ ਜੋ ਉਹ ਆਪਣੇ ਆਫਿਸ ਤੋਂ ਸਪੋਰਟ ਚਾਹੁੰਦੇ ਹੈਗੇ ਆ ਉਹਨਾਂ ਦੇ ਕੁਐਸਚਨ ਆਨਸਰ ਉਹਨਾਂ ਦੇ ਨਹੀਂ ਜੇ ਪ੍ਰੋਪਰ ਵੇ ਦੇ ਵਿੱਚ ਦਿੱਤੇ ਜਾਂਦੇ ਤਾਂ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਤੁਸੀਂ ਸਾਨੂੰ ਕੰਟੈਕਟ ਕਰੋ, ਅਸੀਂ ਆਪਣੀ ਟ੍ਰੇਨਿੰਗ ਦੇ ਨਾਲ ਆਪਣੀ ਮੈਂਟਰਸ਼ਿਪ ਦੇ ਨਾਲ ਕੋਚਿੰਗ ਦੇ ਨਾਲ ਪੂਰੀ ਹੈਲਪ ਕਰਾਂਗੇ ਉਹਨਾਂ ਨੂੰ ਕਾਮਯਾਬ ਹੋਣ ਦੇ ਵਾਸਤੇ। ਇਸ ਤੋਂ ਇਲਾਵਾ ਜੇ ਕੋਈ ਵੀ ਸੇਲਸ ਦੇ ਵਿੱਚ ਹੈ ਕਿਸੇ ਵੀ ਤਰ੍ਹਾਂ ਦੀ ਸੇਲਸ ਦੇ ਵਿੱਚ ਹੋਵੇ ਜਾਂ ਉਹ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦਾ ਹੋਵੇ ਤਾਂ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਆਪਣਾ ਖੁਦ ਦਾ ਕੁਛ ਕਰਨਾ ਚਾਹੁੰਦੇ ਹੋ ਕਿਉਂਕਿ ਅਸੀਂ ਔਰ ਜੋਬਸ ਕਰਦੇ ਆ, ਕਾਫੀ ਆਪਣੇ ਜਿਹੜੇ ਸਟੂਡੈਂਟਸ ਵਗੈਰਾ ਇੱਥੇ ਆਏ ਹੈਗੇ ਆ ਉਹ ਅੱਗੇ PR ਹੋਏ ਹੈਗੇ ਆ, PR ਹੋਣ ਤੋਂ ਬਾਅਦ ਤਾਂ ਆਪਣੀਆਂ ਜੋ ਸਕਿੱਲ ਜਿਸ ਟ੍ਰੇਡ ਦੇ ਵਿੱਚ ਉਹ ਜੋਬ ਕਰਨਾ ਚਾਹੁੰਦੇ ਕਈ ਵਾਰੀ ਤਾਂ ਸਾਨੂੰ ਉਸ ਦੇ ਵਿੱਚ ਨਹੀਂ ਮਿਲਦੀ ਤਾਂ ਅਸੀਂ ਔਰ ਜੋਬਸ ਕਰਦੇ ਹੈਗੇ ਆ ਤਾਂ ਉਸ ਕੇਸ ਦੇ ਵਿੱਚ ਇੰਸ਼ੋਰੈਂਸ ਇੱਕ ਬੜਾ ਵਧੀਆ ਵਿਕਲਪ ਹੈਗਾ ਕਿ ਤੁਸੀਂ ਆਪਣਾ ਖੁਦ ਦਾ ਕੰਮ ਸ਼ੁਰੂ ਕਰ ਸਕਦੇ ਆ ਤੇ ਇਨਕਮ ਜਿਹੜੀ ਤੁਹਾਡੀ ਹੈਗੀ ਆ ਜਿਸ ਤਰੀਕੇ ਦੇ ਨਾਲ ਤੁਸੀਂ ਕੰਮ ਕਰਦੇ ਹੋ ਉਹਦੇ ਹਿਸਾਬ ਨਾਲ ਇਨਕਮ ਜਿਹੜੀ ਤੁਹਾਡੀ 6 ਫਿਗਰ ਤੱਕ ਚਲੀ ਜਾਂਦੀ ਹੈਗੀ ਆ ਤੇ ਇਸ ਕਰਕੇ ਉਹਦੇ ਵਾਸਤੇ ਟ੍ਰੇਨਿੰਗ ਦੀ ਬੜੀ ਜ਼ਰੂਰਤ ਹੈਗੀ ਜਿਹੜੀ ਅਸੀਂ ਆਪਣੇ ਆਫਿਸ ਤੋਂ ਟ੍ਰੇਨਿੰਗ ਦਿੰਦੇ ਹੈਗੇ ਆ ਤੇ ਕੰਪਨੀ ਦੀ ਗੱਲ ਕਰਦੇ ਹਾਂ ਕੰਪਨੀ ਡਿਜ਼ਾਰਡਨ ਇੰਸ਼ੋਰੈਂਸ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਡਿਜ਼ਾਰਡਨ ਇੰਸ਼ੋਰੈਂਸ ਕੈਨੇਡਾ ਦੀ ਇੱਕ ਬਹੁਤ ਵੱਡੀ ਕੰਪਨੀ ਹੈਗੀ ਇੱਕ ਬ੍ਰਾਂਡ ਦਾ ਨਾਂ ਹੈਗਾ ਡਿਜ਼ਾਰਡਨ ਇੰਸ਼ੋਰੈਂਸ ਡਿਜ਼ਾਰਡਨ ਦੇ ਸਿਰਫ ਇਹ ਨਹੀਂ ਹੈਗਾ ਤੁਸੀਂ ਇਹਨਾਂ ਦੇ ਨਾਲ ਹੀ ਕੰਮ ਕਰਨਾ ਡਿਜ਼ਾਰਡਨ ਦੇ ਨਾਲ ਕੰਮ ਕਰਕੇ ਤੁਸੀਂ ਬਾਕੀ ਸਾਰੀਆਂ ਮੇਜਰ ਕੰਪਨੀਜ਼ ਦੇ ਨਾਲ ਤੁਸੀਂ ਕੰਮ ਕਰ ਸਕਦੇ ਆ 20+ ਕੰਪਨੀਜ਼ ਹੈਗੀਆਂ ਸਾਡੇ ਕੋਲ ਜਿਹਨਾਂ ਦੇ ਨਾਲ ਤੁਸੀਂ ਕੰਮ ਕਰ ਸਕਦੇ ਹੈਗੇ ਆ ਟ੍ਰੇਨਿੰਗ ਦੀ ਗੱਲ ਕਰਦੇ ਹਾਂ, ਟ੍ਰੇਨਿੰਗ ਬਹੁਤ ਵਧੀਆ ਹੈਗੀ ਆ। ਜਿਹੜੀ ਆਫਿਸ ਦੀ ਟ੍ਰੇਨਿੰਗ ਤਾਂ ਹੈਗੀ ਉਹ ਤਾਂ ਅਸੀਂ ਆਲਵੇਜ਼ ਦਿੰਦੇ ਹੈਗੇ ਹਾਂ। ਆਪਾਂ ਇੱਕ ਮੈਨੇਜਰ ਤੁਹਾਡੇ ਨਾਲ ਲੱਗ ਜਾਂਦਾ ਹੈਗਾ ਜਿਹੜਾ ਕਿ ਤੁਹਾਨੂੰ ਵਨ ਔਨ ਵਨ ਜਿਹੜੀ ਤੁਹਾਨੂੰ ਮੀਟਿੰਗਸ ਹੁੰਦੀਆਂ ਤੁਹਾਨੂੰ ਟ੍ਰੇਨਿੰਗ ਦਿੰਦਾ ਹੈਗਾ। ਉਸ ਤੋਂ ਇਲਾਵਾ ਜਿਹੜੀਆਂ ਕੰਪਨੀਜ਼ ਦੀਆਂ ਟ੍ਰੇਨਿੰਗਸ ਹੈਗੀਆਂ ਉਹ ਵੀ ਬੜੀਆਂ ਯੂਨੀਕ ਟ੍ਰੇਨਿੰਗਸ ਹੈਗੀਆਂ ਜਿਹੜੀਆਂ ਪੂਰਾ ਜ਼ੋਰ ਲਾ ਦਿੰਦੀਆਂ ਹੈਗੀਆਂ ਤੁਹਾਨੂੰ ਸਕਸੈਸਫੁਲ ਹੋਣ ਦੇ ਵਾਸਤੇ। ਤੇ ਦੂਸਰਾ ਇਸ ਤੋਂ ਇਲਾਵਾ ਆਪਣੇ ਕੋਲ ਇਹਨਾਂ ਦੇ ਕੰਪਨੀ ਦੇ ਇਨਸੈਂਟਿਵਸ ਵੀ ਕਾਫੀ ਹੈਗੇ ਆ, ਜਿਸ ਦੇ ਵਿੱਚ ਉਹ ਤੁਹਾਨੂੰ ਲੈਪਟੋਪ ਵਗੈਰਾ ਦੇ ਦਿੰਦੀਆਂ ਹੈਗੀਆਂ, ਜਾਂ ਜੇ ਤੁਹਾਡੇ ਕੋਲ ਆਪਣਾ ਲੈਪਟੋਪ ਹੈਗਾ ਤੁਸੀਂ ਉਹਨੂੰ ਸਿਕਿਓਰ ਕਰ ਸਕਦੇ, ਕਿਉਂਕਿ ਕਲਾਇੰਟ ਦਾ ਡਾਟਾ ਜਿਹੜਾ ਉਹਨੂੰ ਸਿਕਿਓਰ ਰੱਖਿਆ ਜਾਂਦਾ। ਆਪਣੇ ਆਨਲਾਈਨ ਤੁਹਾਨੂੰ ਪਤਾ ਕਾਫੀ ਥ੍ਰੈਟਸ ਹੋ ਰਹੇ ਆ, ਉਹਦੇ ਕਰਕੇ ਕੰਪਨੀ ਕਾਫੀ ਕੇਅਰਫੁਲ ਹੈਗੀ ਆ। CRM ਸਿਸਟਮ ਤੁਹਾਨੂੰ ਪ੍ਰੋਵਾਈਡ ਕੀਤਾ ਜਾਂਦਾ ਹੈਗਾ। ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਰਿਜਾਰਡਨ ਇੰਸ਼ੋਰੈਂਸ ਦੇ ਨਾਲ ਕੰਮ ਕਰਕੇ ਤੁਹਾਨੂੰ ਮਿਲਦੀਆਂ ਹੈਗੀਆਂ। ਤੇ ਕੋਸ਼ਿਸ਼ ਕਰੋ ਇੱਕ ਛੋਟੀ ਜਿਹੀ ਮੁਲਾਕਾਤ ਕਰੋ, ਉਸ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਹੈਗੇ ਆ, ਸਟੈਪ ਬਾਈ ਸਟੈਪ ਪੂਰਾ ਤੁਹਾਨੂੰ ਡਿਟੇਲ ਦੱਸਾਂਗੇ ਕਿ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਕਾਮਯਾਬ ਹੋ ਸਕਦੇ ਹੈਗੇ ਆ। ਫੋਨ ਨੰਬਰ ਮੇਰਾ 647-5897-6475-8897-94। ਆਲਵੇਜ਼ ਮੈਂ ਇਹ ਕਹਿੰਦਾ ਹੁੰਦਾ ਕਿ ਇੱਕ ਛੋਟੀ ਜਿਹੀ ਮੁਲਾਕਾਤ ਕਰੋ, ਮੁਲਾਕਾਤ ਦਾ ਕੋਈ ਮੁੱਲ ਨਹੀਂ ਹੈਗਾ। ਹੋ ਸਕਦਾ ਇਹ ਮੁਲਾਕਾਤ ਤੁਹਾਨੂੰ ਕੋਈ ਬੈਨੀਫਿਟ ਦੇ ਦੇਵੇ, ਹੋ ਸਕਦਾ ਇਹ ਮੁਲਾਕਾਤ ਤੁਹਾਡੀ ਲਾਈਫ ਚੇਂਜ ਕਰ ਦੇਵੇ। ਫੋਨ ਨੰਬਰ 647-5889794। ਹਾਂਜੀ ਜੋਤਵੀਰ ਜੀ,
ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ। ਥੈਂਕ ਯੂ, ਥੈਂਕ ਯੂ,
ਥੈਂਕ ਯੂ,
ਥੈਂਕ ਯੂ ਜੀ। ਔਰ ਅਗਲੀ ਕਾਲ ਵਧਦੇ ਹਾਂ ਜੀ, ਹਰਭਜਨ ਜੀ ਤੁਸੀਂ ਆਉਂਦੇ ਰਹੋ, ਗੋ ਅਹੈਡ।
ਯੁਧਵੀਰ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਹਰਭਜਨ ਜੀ।
ਯੁਧਵੀਰ ਜੀ, ਮੈਂ ਅੱਜ ਬੜੇ ਗੌਰ ਨਾਲ ਸੁਣ ਰਿਹਾ ਸੀ ਕਿ ਖਾਲਿਸਤਾਨ ਦੀ ਕਿਤਨੀ ਹੋ ਹੱਲਾ ਪੈ ਰਿਹਾ ਹੈ, ਤੇ ਇਹ ਪੋਲੀਟਿਕਸ ਬੜੀ ਡਰੇਟੀ ਹੋ ਗਈ ਆ, ਚੱਲ ਰਿਹਾ ਹੈ। ਲੇਕਿਨ ਮੈਂ ਹਰ ਹਿੰਦੂ ਸਿੱਖ ਮੁਸਲਮਾਨ ਨੂੰ ਇਹ ਕਹਾਂਗਾ ਕਿ ਆਪਣੇ ਪਿਆਰ ਮੁਹੱਬਤ ਨੂੰ ਨਾ ਛੱਡਣਾ, ਔਰ ਸਾਡਾ ਜਿਹੜਾ ਇਹ ਰਿਸ਼ਤਾ ਹੈਗਾ ਹਿੰਦੂ ਸਿੱਖ ਮੁਸਲਮਾਨ ਦਾ ਨੂੰਹ ਮਾਸ ਦਾ ਰਿਸ਼ਤਾ ਹੈ, ਤੇ ਏਜੰਸੀਆਂ ਸਾਡੇ ਵਿੱਚ ਨਫ਼ਰਤ ਫੈਲਾਉਣੀਆਂ ਚਾਹੁੰਦੀਆਂ ਨੇ। ਜਿਹੜੇ ਵੀ ਰਿਲੀਜੀਅਸ ਸਥਾਨਾਂ ਤੇ ਕੁਝ ਇਹੋ ਜਿਹੇ ਸ਼ਬਦ ਲਿਖੇ ਜਾਂਦੇ ਆ ਜਿਹੜੇ ਕਿ ਹੇਟਡ ਪੈਦਾ ਕਰਦੇ ਆ, ਇਹ ਨਾ ਕੋਈ ਸਿੱਖ ਕਰੇਗਾ, ਨਾ ਕੋਈ ਮੁਸਲਮਾਨ ਕਰੇਗਾ, ਨਾ ਹਿੰਦੂ ਕਰੇਗਾ, ਇਹ ਏਜੰਸੀਆਂ ਕਰਵਾਉਂਦੀਆਂ ਨੇ। ਤੇ ਤੁਸੀਂ ਆਪਣੇ ਵਿੱਚ ਪਿਆਰ ਪਾ, ਰਿਸ਼ਤੇਦਾਰੀਆਂ ਉਹ ਮਜ਼ਬੂਤ ਰੱਖਣਾ, ਡਾਵਾਂ ਡੋਲ ਨਾ ਹੋਣਾ, ਇਹ ਮੈਂ ਸੁਣਨ ਵਾਲਿਆਂ ਨੂੰ ਵੀ ਕਹਿ ਰਿਹਾ, ਤੇ ਮੇਰਾ ਖਿਆਲ ਹੈ ਕਿ ਉਹਨਾਂ ਤੱਕ ਪਹੁੰਚੇਗਾ ਵੀ। ਨੰਬਰ 2, ਜਿਹੜਾ ਯੂਕਰੇਨ ਔਰ ਰਸ਼ੀਆ ਦੇ ਵਿੱਚ ਇਤਨੇ ਮਹੀਨਿਆਂ ਤੋਂ ਚੱਲ ਰਿਹਾ ਹੈਗਾ, ਇਹ ਐਕਸ਼ਨ ਰਿਐਕਸ਼ਨ ਹੋ ਰਿਹਾ ਹੈਗਾ, ਔਰ ਐਕਸ਼ਨ ਰਿਐਕਸ਼ਨ ਰਸ਼ੀਆ ਵੱਲੋਂ ਜਿਹੜਾ ਕੀਤਾ ਗਿਆ ਉਹਨਾਂ ਦਾ ਫਰਜ਼ ਬਣਦਾ ਸੀ, ਕਿਉਂਕਿ ਉਹਨਾਂ ਦੇ ਵਿਹੜੇ ਤੇ ਹੀ ਅਗਰ ਤੁਸੀਂ ਜਾ ਕੇ ਖੜੇ ਹੋ ਜਾਓਗੇ ਤੇ ਉਹ ਉੱਥੇ ਸਰਵਾਈਵ ਕਰਨਾ ਚਾਹੁੰਦਾ ਹੈ ਨਾ, ਔਰ ਉਹ ਇਤਨਾ ਖਤਰਨਾਕ ਨਹੀਂ ਹੈਗਾ ਦੁਨੀਆ ਵਾਸਤੇ। ਲੇਕਿਨ ਜਿਹੜਾ ਮਿਡਲ ਈਸਟ ਵਿੱਚ ਹੋ ਰਿਹਾ ਹੈਗਾ ਇਹ ਬਹੁਤ ਖਤਰਨਾਕ, ਇੱਥੇ ਚੁੰਗਾਰੀ ਬੜੀ ਵੱਧ ਸਕਦੀ ਹੈ, ਇਸ ਨੂੰ ਸੰਭਾਲਣ ਦੀ ਬੜੀ ਜ਼ਰੂਰਤ ਆ, ਔਰ ਸਾਰੇ ਦੇਸ਼ਾਂ ਨੂੰ ਸਾਰੇ ਪਾਵਰਸ ਨੂੰ ਮਿਲ ਕੇ ਇਸ ਨੂੰ ਠੰਡਾ ਕਰਨਾ। ਠੀਕ ਹੈ ਉਹਨਾਂ ਨੇ ਆਪਣੇ ਹਥਿਆਰ ਵੇਚਣੇ ਆ, ਪਰ ਇਨਸਾਨੀਅਤ ਦੀ ਵੀ ਕੋਈ ਇੱਕ ਬੁਨਿਆਦ ਹੁੰਦੀ ਹੈ ਨਾ। ਤੇ ਹੋਰ ਮਿਡਲ ਈਸਟ ਉਹ ਜਗ੍ਹਾ ਜਿੱਥੇ ਹੁਣ ਲੜਾਈ ਚੱਲ ਰਹੀ ਆ ਉਹ ਬਹੁਤ ਹੀ ਪਵਿੱਤਰ ਜਗ੍ਹਾ ਹੈ, ਲੇਕਿਨ ਉਸਨੇ ਬਹੁਤ ਹੀ ਭ੍ਰਸ਼ਟ ਕਰ ਦਿੱਤਾ ਹੈ, ਔਰ ਨਫ਼ਰਤਾਂ ਪੈਦਾ ਪੈ ਰਹੀਆਂ ਨੇ ਇਤਨੇ ਸਾਲਾਂ ਤੋਂ, ਆਈ ਥਿੰਕ ਇਜ਼ ਮੋਰ ਦੈਨ 80-90 ਈਅਰਸ, ਐਂਡ ਉੱਥੇ ਦਾ ਜਿਹੜਾ ਹੈਗਾ ਉਹ ਬੜਾ ਖਤਰਨਾਕ ਹੈ। ਔਰ ਤੁਸੀਂ ਕੁਛ 2-3 ਵੀਕ ਪਹਿਲੇ ਗੱਲ ਕਰ ਰਹੇ ਸੀ ਰਿਲੀਜਨ ਦੇ ਬਾਰੇ ਕਿ ਰੱਬ ਹੈ ਕਿ ਨਹੀਂ ਹੈ, ਰੱਬ ਤੇ ਭਰਾਵਾ ਸੁਣਨ ਵਾਲੇ ਤੇ ਰੱਬ ਤੇ ਹੈਗਾ ਹੀ ਆ। ਠੀਕ ਹੈ ਅਸੀਂ ਬਹੁਤ ਬਿਜ਼ੀ ਹੈਗੇ ਆ ਆਪਣੇ ਰੋਜ਼ ਦੇ ਕੰਮ ਕਾਜ ਤੇ, ਰੋਟੀ ਬਿਲ ਪੇ ਕਰਨ ਵਾਸਤੇ, ਲੇਕਿਨ ਤੁਸੀਂ ਵੇਖੋ ਹਰ ਪਲ ਤੁਹਾਨੂੰ ਉਸ ਕੁਦਰਤ ਦੇ ਨਜ਼ਾਰੇ ਨਜ਼ਰ ਆਉਂਦੇ ਆ ਅਗਰ ਤੁਸੀਂ ਵੇਖ ਸਕੋ ਤਾਂ। ਤੇ ਬਾਕੀ ਇਹ ਹੈ ਕਿ ਬਈ ਇਟਸ ਅ ਵੈਰੀ ਨਾਈਸ ਟੂ ਹਾਉ ਯੂ ਹੈਂਡਲ ਆਲ ਦੋਸ ਥਿੰਗਸ, ਐਂਡ ਵਾਹਿਗੁਰੂ ਐਂਡ ਕ੍ਰੀਏਟਰ ਸਾਰਿਆਂ ਨੂੰ ਬੁੱਧੀ ਬਖਸ਼ੇ, ਔਰ ਦੁਨੀਆਂ ਦੇ ਵਿੱਚ ਪਿਆਰ ਮੁਹੱਬਤ ਅੰਡਰਸਟੈਂਡਿੰਗ ਵਧੇ ਘਟੇ ਨਹੀਂ। ਬਾਕੀ ਹਥਿਆਰ ਵੇਚਣ ਵਾਲਿਆਂ ਨੇ ਹਥਿਆਰ ਵੇਚਣੇ ਆ, ਬਹੁਤ ਵੱਡਾ ਵਪਾਰ ਹੈ, ਦੇ ਡੋਂਟ ਕੇਅਰ ਅਬਾਊਟ ਅ ਹਿਊਮਨ। ਐਨੀਵੇ ਮਿਸਟਰ ਯੁੱਧਵੀਰ ਜੀ, ਤੁਹਾਡੇ ਨਾਲ ਤੁਸੀਂ ਮੇਰੀ ਗੱਲ ਸੁਣ ਰਹੇ ਹੋ, ਥੈਂਕ ਯੂ ਵੈਰੀ ਮੱਚ, ਤੇ ਥੈਂਕ ਯੂ ਫਾਰ ਯੋਰ ਟਾਈਮ, ਗੋਡ ਬਲੈਸ ਆਲ ਆਫ ਅਸ।
ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਗੋਡ ਬਲੈਸ, ਬਹੁਤ ਵਧੀਆ ਤੁਸੀਂ ਗੱਲ ਸ਼ੇਅਰ ਕੀਤੀ, ਮੈਂ ਇਸ ਤੇ ਜ਼ਰੂਰ ਕਮੈਂਟ ਕਰਾਂਗਾ। ਲੇਕਿਨ ਉਸ ਤੋਂ ਪਹਿਲਾਂ ਕਿ ਕਮੈਂਟ ਕਰੀਏ, ਮੈਂ ਕੁਛ ਹੀ ਦੱਸਣਾ ਚਾਹੁੰਦਾ ਕਿ ਇੰਡੀਆ ਵਰਸਿਜ਼ ਆਸਟ੍ਰੇਲੀਆ, 10 ਰਨ ਦੀ ਰਨ ਰੇਟ ਰੱਖਣੀ ਪਏਗੀ, ਬਟ ਯਸ਼ਵੀ ਜਸਵਾਲ ਲੱਗ ਰਿਹਾ ਬਹੁਤ ਤੇਜ਼ੀ ਦੇ ਵਿੱਚ ਹੈਗੇ ਨੇ, ਪਹਿਲੀ ਗੇਂਦ ਦੇ ਉੱਤੇ ਚੌਕਾ, ਤੀਸਰੀ ਗੇਂਦ ਦੇ ਉੱਤੇ ਬਹੁਤ ਬੜਾ ਛੱਕਾ, ਸਿੱਧਾ ਹੀ ਛੱਕਾ, ਸੋ ਤਿੰਨ ਗੇਂਦਾਂ ਦੇ ਵਿੱਚ 10 ਰਨ ਉਹਨਾਂ ਨੇ ਬਣਾ ਦਿੱਤੇ ਨੇ। ਸ਼ਾਇਦ ਇਹ ਯੰਗ ਗਨਸ ਅੱਜ ਦਿਖਾਣਗੇ ਕਿ ਜੋ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼ੁਭਮਨ ਗਿੱਲ, ਸ਼੍ਰੇਯਸ ਅਈਅਰ ਬਹੁਤ ਬੜੇ ਸਿਤਾਰੇ ਨਹੀਂ ਕਰ ਸਕੇ, ਕੇਐਲ ਰਾਹੁਲ ਇਹ ਸਿਤਾਰੇ ਨਹੀਂ ਕਰ ਸਕੇ, ਕਿਆ ਇਹ ਯੰਗਸਟਰਸ ਕਰ ਸਕਣਗੇ? ਬਹੁਤ ਹੀ ਜ਼ਬਰਦਸਤ ਸ਼ਾਟ, 6 ਰਨ, ਦਿਸ ਇਜ਼ ਅ ਹਿਊਜ ਸਿਕਸ ਔਨ ਦਾ ਔਨ ਸਾਈਡ। ਖਚਾ ਖਚ ਭਰਿਆ ਕਰਾਊਡ, ਔਰ ਮੈਂ ਕਹਿ ਸਕਦਾ ਹਾਂ ਕਿ ਅੱਜ ਥਰਸਡੇ ਦਾ ਦਿਨ ਹੋਣ ਦੇ ਬਾਵਜੂਦ ਦੇਰ ਇਜ਼ ਹਿਊਜ ਕਰਾਊਡ, ਹਿਊਜ ਕਰਾਊਡ। ਵਿਸ਼ਾਖਾਪਟਨਮ ਦਾ ਸਟੇਡੀਅਮ ਪੂਰੀ ਤਰ੍ਹਾਂ ਖਚਾ ਖਚ ਭਰਿਆ ਹੋਇਆ, ਇੰਡੀਅਨ ਝੰਡੇ ਲਗਾਤਾਰ ਲਹਿਰਾ ਰਹੇ ਨੇ ਇਸ ਸਮੇਂ, ਔਰ ਮੈਂ ਸੋਚ ਰਿਹਾ ਸੀਗਾ ਕਿ ਵਰਲਡ ਕੱਪ ਤੋਂ ਬਾਅਦ ਵਿਲ ਦ ਕ੍ਰਿਕਟ ਫ੍ਰੈਂਜ਼ੀ ਗੋ ਡਾਊਨ, ਨੋ ਐਬਸੋਲੂਟਲੀ ਨਾਟ। ਇਫ ਯੂ ਲੁੱਕ ਐਟ ਦ ਵਿਸ਼ਾਖਾਪਟਨਮ ਸਟੇਡੀਅਮ, ਇਟਸ ਫੁੱਲ, ਕੰਪਲੀਟਲੀ ਫੁੱਲ, ਜੈਮ ਪੈਕਡ, ਔਰ ਮੇਰੇ ਖਿਆਲ ਦੇ ਨਾਲ ਇਟਸ ਗੋਇੰਗ ਟੂ ਬੀ ਵੈਰੀ ਵੈਰੀ ਐਂਟਰਟੇਨਿੰਗ ਕ੍ਰਿਕਟ ਫਰੋਮ ਹੇਅਰ ਔਨ। ਅਗਲੇ ਲਗਭਗ ਡੇਢ ਘੰਟਾ ਅਸੀਂ ਤੁਹਾਡੇ ਨਾਲ ਬਰਕਰਾਰ ਰੱਖਾਂਗੇ, ਤੁਹਾਨੂੰ ਇੱਕ ਇੱਕ ਮਿੰਟ ਜੋੜ ਕੇ ਰੱਖਾਂਗੇ ਇਸ ਖੂਬਸੂਰਤ T20 ਗੇਮ ਦੇ ਨਾਲ। ਵਨ ਡੇ ਨਹੀਂ, ਹੁਣ T20 ਫਾਰਮੈਟ ਸਟਾਰਟ ਹੋ ਗਿਆ, ਇਸ ਦਾ T20 ਫਾਰਮੈਟ ਐਂਡ ਅਨਦਰ ਡੋਟ ਬਾਲ, ਨੈਵਰ ਮਾਇੰਡ, ਹਜੇ ਸਿਰਫ 4 ਗੇਂਦਾਂ ਹੀ ਹੋਈਆਂ ਨੇ, 2 ਡੋਟ ਔਰ 2 ਬਾਉਂਡਰੀਜ਼, 4 and 6, ਨਾਨ ਸਟੋਪ ਐਕਸ਼ਨ। ਮੈਂ ਦੱਸਵਾਂ ਕਿ ਬੋਲਿੰਗ ਕਰਾ ਰਹੇ ਨੇ ਸਟੋਨਿਸ, ਮਾਰਕਸ ਸਟੋਨਿਸ ਗੇਂਦਬਾਜ਼ੀ ਕਰਾ ਰਹੇ, ਯਸ਼ਵੀ ਜੈਸਵਾਲ ਔਰ ਰਿਤੂ ਰਾਜ ਕੋਇਕਵਾਡ, ਇਹ ਦੋਨੋਂ ਇਸ ਵੇਲੇ ਬੱਲੇਬਾਜ਼ੀ ਕਰਨ ਉਤਰੇ ਨੇ ਇੰਡੀਆ ਦੀ ਤਰਫੋਂ। 208 ਰਨ ਬਣਾਏ ਨੇ ਆਸਟ੍ਰੇਲੀਆ ਨੇ, ਦ ਟਾਰਗੇਟ ਫਾਰ ਇੰਡੀਆ ਇਜ 209, ਦੇ ਡੈਫੀਨੇਟਲੀ ਹੈਵ ਟੂ ਕੀਪ ਦ ਕਰੰਟ ਰਨ ਰੇਟ ਕਲੋਜ ਟੂ 10, ਨਹੀਂ ਤਾਂ ਆਸਕਿੰਗ ਰਨ ਰੇਟ ਬਹੁਤ ਤੇਜ਼ੀ ਦੇ ਨਾਲ, ਇਟ ਕੈਨ ਕਲਾਈਮ ਅਪ ਐਟ ਅ ਵੈਰੀ ਫਾਸਟ ਪੇਸ, ਇਸੇ ਤਰ੍ਹਾਂ ਦੀ ਬੱਲੇਬਾਜ਼ੀ ਕਰਨੀ ਪਏਗੀ। ਫਲੈਟ ਵਿਕਟ, ਸ਼ੁੱਡ ਇੰਡੀਆ ਹੈਵ ਕੈਪਟ ਇਸ ਤਰ੍ਹਾਂ ਦੀ ਫਲੈਟ ਵਿਕਟ ਜੇ ਇੰਡੀਆ ਨੇ ਰੱਖੀ ਹੁੰਦੀ ਜਦੋਂ ਫਾਈਨਲ ਸੀਗਾ, ਸੋ ਇਫ ਐਂਡ ਬਟਸ ਤੇ ਚੱਲਦੇ ਹੀ ਰਹਿਣਗੇ। ਖੈਰ, ਅਗਲੀ ਕਾਲ ਵੱਲ ਵਧਣ ਤੋਂ ਪਹਿਲਾਂ ਮੈਂ ਜੋ ਤੁਸੀਂ ਗੱਲ ਕਰ ਰਹੇ ਸੀਗੇ ਜੀ ਕਿ ਜਿਹੜੀ ਕਾਫੀ ਸਾਰੀ ਖਬਰਾਂ ਵਗੈਰਾ ਆ ਰਹੀਆਂ ਨੇ ਖਾਲਿਸਤਾਨ ਦੀ ਔਰ ਇਹ ਸਾਰਿਆਂ ਦੀਆਂ, ਔਰ ਤੁਸੀਂ ਇਹ ਗੱਲ ਕੀਤੀ, ਥੈਂਕ ਯੂ ਸਰ ਤੁਹਾਡਾ, ਕਿ ਤੁਸੀਂ ਹਰਭਜਨ ਜੀ ਗੱਲ ਕਰ ਰਹੇ ਹੋ ਕਿ ਆਪਸ ਦੇ ਵਿੱਚ ਸਾਨੂੰ ਵਧੀਆ ਮਾਹੌਲ ਰੱਖਣਾ ਚਾਹੀਦਾ। ਸਰ, ਜੇ ਅਸੀਂ ਇੱਕ ਛੋਟੀ ਜਿਹੀ ਗੱਲ ਸਮਝ ਲਈਏ ਕਿ ਜਿੰਨੇ ਵੀ ਇਹ ਲੀਡਰਸ ਗੱਲ ਕਰਦੇ ਆ ਧਰਮ ਦੇ ਨਾਂ ਦੇ ਉੱਤੇ ਜਾਂ ਕਿਸੇ ਵੀ ਆਈਡੈਂਟੀ ਪੋਲੀਟਿਕਸ ਤੇ ਜਿਹੜੇ ਲੀਡਰਸ ਗੱਲ ਕਰਦੇ ਨੇ, ਇਹਨਾਂ ਦਾ ਧਰਮ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਐਥਨੀਸਿਟੀ ਕਿਸੇ ਵੀ ਤਰ੍ਹਾਂ ਦੀ ਆਈਡੈਂਟੀ ਦੇ ਨਾਲ ਕੋਈ ਲੈਣਾ ਦੇਣਾ ਹੈ ਹੀ ਨਹੀਂ, ਸਿਰਫ ਔਰ ਸਿਰਫ ਇਹ ਆਪਣੀ ਕੁਰਸੀ ਤੱਕ ਇਹਨਾਂ ਸਭ ਸਾਰੇ ਜਿੰਨੇ ਵੀ ਹੈਗੇ ਨੇ ਸਾਰੇ, ਮੈਂ ਸਭ ਦੀ ਗੱਲ ਕਰਦਾ, ਚਾਹੇ ਕੋਈ ਕਹਿੰਦਾ ਜੀ ਇਹ ਬਲੂਚਿਸਤਾਨ ਬਣਾ ਦਿਓ, ਖਾਲਿਸਤਾਨ ਬਣਾ ਦਿਓ, ਕਸ਼ਮੀਰਿਸਤਾਨ ਬਣਾ ਦਿਓ, ਇਹ ਕਰ ਦਿਓ ਉਹ ਕਰ ਦਿਓ, ਇਹ ਮੈਂ ਤਾਂ ਸਭ ਦੀ ਗੱਲ ਕਰਦਾ ਕਿ ਇਹਨਾਂ ਦਾ ਫੋਕਸ ਜਿਹੜਾ ਹੈਗਾ ਇਹ ਸਿਰਫ ਔਰ ਸਿਰਫ ਆਪਣੇ ਕੰਮ ਤੱਕ ਹੈ, ਇਹਨਾਂ ਦਾ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਕਿੱਥੇ ਕੋਈ ਕਿਹੜੇ ਧਰਮ ਦੇ ਵਿੱਚ ਕਿੱਥੇ ਬੁੱਕ 'ਚ ਲਿਖਿਆ, ਕਿਸੇ ਧਾਰਮਿਕ ਗ੍ਰੰਥ 'ਚ ਕਿੱਥੇ ਲਿਖਿਆ ਹੋਇਆ ਕਿ ਜੀ ਹਾਂਜੀ ਕੋਈ ਵੱਖਰਾ ਕੰਟਰੀ ਬਣਾਓ, ਕਿਤੇ ਲਿਖਿਆ ਹੋਇਆ ਕਿ ਤੂੰ ਵੱਖਰਾ ਕੰਟਰੀ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਹਾਂਜੀ ਵੱਖਰਾ ਕੰਟਰੀ ਬਣਾਓ, ਅਤੇ ਆਪਣੇ ਆਪ ਧਰਮ ਨਾਲ ਜੋੜ ਕੇ ਇਹ ਗੱਲ ਮੰਗ ਜਿਹੜੀ ਹੈ ਕਰਦੇ ਰਹਿੰਦੇ ਆ। ਔਰ ਇਹਦੇ ਵਿੱਚ ਮੈਂ ਇਹੀ ਗੱਲ ਕਹਾਂਗਾ ਕਿ ਅੱਜ ਇਹ ਕਨਸੈਪਟ, ਬਿਕੋਜ਼ ਅੱਜ ਵਰਲਡ ਹੈਜ਼ ਬਿਕਮ ਅ ਗਲੋਬਲ ਵਿਲੇਜ ਟੂਡੇ, ਅੱਜ ਜੇ ਇੰਡੀਆ ਵੀ ਆਜ਼ਾਦ ਹੋਇਆ ਅਸੀਂ ਸਾਰੇ ਇੰਡੀਆ ਛੱਡ ਕੇ ਅਲੱਗ ਅਲੱਗ ਮੁਲਕਾਂ 'ਚ ਆ ਕੇ ਵਸੇ ਹੋਏ ਹਾਂ, ਕੀ ਅਸੀਂ ਅੱਜ ਇੰਡੀਆ 'ਚ ਰਹਿ ਰਹੇ ਹਾਂ? ਕੋਈ ਵੀ ਨਹੀਂ ਰਹਿ ਰਿਹਾ। ਕੱਲ੍ਹ ਨੂੰ ਜੇ ਕੱਲ੍ਹ ਨੂੰ ਬੰਦਾ ਕਹਿੰਦਾ ਜੀ ਬਲੋਚਿਸਤਾਨ ਬਣ ਜਾਏਗਾ, ਖਾਲਿਸਤਾਨ ਬਣ ਜਾਏਗਾ, ਕਸ਼ਮੀਰ ਆਜ਼ਾਦ ਹੋ ਜਾਏਗਾ, ਇਹ ਬਣ ਜਾਏਗਾ, ਉਹ ਬਣ ਜਾਏਗਾ, ਉੱਥੇ ਜਾ ਕੇ ਕਿਹਨੇ ਰਹਿਣਾ, ਕੀ ਗੱਲ ਹੈ? ਉਹ ਦਰਮਿਆਨ ਨੁਕਸਾਨ ਜਿਹੜਾ ਹੈ ਉਹ ਆਮ ਲੋਕਾਂ ਦਾ ਹੋ ਹੀ ਜਾ ਰਿਹਾ, ਚਾਰ ਲੀਡਰ ਆਰਾਮ ਦੇ ਨਾਲ ਆਪਣਾ ਉਹਨਾਂ ਦਾ ਸਿਸਟਮ ਜਿਹੜਾ ਉਹ ਚੱਲੀ ਜਾ ਰਿਹਾ, ਬਸ ਇੰਨਾ ਕੀ ਗੱਲ ਹੈ, ਇਹਦੇ 'ਚ ਹੋਰ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੈ। ਔਰ ਅਨਫੋਰਚੁਨੇਟਲੀ ਰਨ ਆਊਟ ਹੋ ਗਿਆ, ਔਰ ਮੈਂ ਇੱਥੇ ਦੱਸਵਾਂ ਕਿ ਓ ਡੀਅਰ ਗਾਇਕਵਾਡ ਹੈਜ਼ ਹੀ ਬੀਨ ਸੋਲਡ ਡਾਊਨ ਦ ਰਿਵਰ ਕੰਪਲੀਟਲੀ, ਆਈ ਗੈਸ ਸੋ, ਯੈਸ ਯੈਸ ਹੀ ਹੈਜ਼। ਪਹਿਲਾਂ ਕਾਲ ਕੀਤੀ ਯਸ਼ਵੀ ਜੈਸਵਾਲ ਨੇ, ਮੈਨੂੰ ਇਸ ਤਰ੍ਹਾਂ ਲੱਗਦਾ ਹਜੇ ਰੀਪਲੇਸ ਜ਼ਿਆਦਾ ਕਲੈਰਿਟੀ ਆਏਗੀ, ਬਟ ਆਈ ਥਿੰਕ ਇਟ ਡਿਡ ਮੇਕ ਅ ਕਾਲ ਐਟ ਦ ਨੋਨ ਸਟਰਾਈਕਰਸ ਐਂਡ ਦੈਨ ਵੈਨ ਸਡਨਲੀ ਗਾਇਕਵਾਡ ਡਿਡ ਮੇਕ ਰਿਸਪੋਂਡਡ, ਹੀ ਸਡਨਲੀ ਸਟੋਪ, ਜਿਹਦੀ ਵਜ੍ਹਾ ਦੇ ਨਾਲ ਕਿ ਰਨ ਆਊਟ ਹੋ ਗਏ ਨੇ। ਸੋ this is just the first over, not even first over actually, 5 gende haje tak hoyan ne, lots of action in the first 5 deliveries, there have been 2 boundaries, ek run out ho chuka hai, aur crease de utte aa gaye ne Ishan Kishan, he picks up a single on the very first delivery, he gets on strike, ek run de utte Ishan Kishan aur Yashu Jaiswal dusri taraf 11 run de utte khel rahe ne, was there another run jithe tak eh hai ga run out, oh replays haje aunge, but replays to bina je assi dekhiye ਅਤੇ ਮੈਨੂੰ ਲੱਗ ਰਿਹਾ ਹੈਗਾ ਕਿ ਦਿੱਕਤ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ, ਕਿਉਂਕਿ ਸਲੋਅਰ ਸ਼ਾਰਟ ਲੈਂਥ ਬਾਲ ਸੀਗੀ, ਉਹਨੂੰ ਪੁੱਲ ਕੀਤਾ ਡੀ ਬੈਕਵਰਡ ਸਕੁਆਇਰ ਲੈਗ ਦੇ ਉੱਤੇ, ਔਰ ਈਜ਼ੀ ਸਿੰਗਲ ਸੀਗਾ, ਲੇਕਿਨ ਪਹਿਲਾਂ ਸ਼ਾਇਦ ਯਸ਼ਵੀ ਜੈਸਵਾਲ ਨੇ ਸੋਚਿਆ ਕਿ ਨਹੀਂ ਸੈਕਿੰਡ ਹੋ ਸਕਦਾ ਹੈਗਾ, लेकिन बाद दे विच एक दो कदम तो बाद रुक गए। ऋतुराज गायकवाड़ एट दिस पॉइंट आ चुके सके, असी सब ने क्रिकेट खेली है, दिस डज हैपन लॉट ऑफ टाइम्स विद अस एज वेल, एंड देन देयर वाज नो पॉइंट ऑफ रिटर्न। आई मस्ट से ही वाज डेफिनेटली सोल्ड डाउन द रिवर कंप्लीटली श्योर, ठीक है। सो इज गॉन फॉर अ डायमंड डक, ऋतुराज गायकवाड़ इज आउट, वाइस कैप्टन है मेरे ख्याल इस सीरीज के विच, इज बीन डिक्लेयर एज वाइस कैप्टन आई गेस सो। सो 12 रन दे उत्ते एक विकेट का नुकसान दे उत्ते पहला ओवर, सो लॉट ऑफ एक्शन इन द वेरी फर्स्ट ओवर। This is what T20 cricket is all about. अगला एक डेढ़ घंटे दे विच फैसला होएगा, who takes the honors as far as this first T20 India versus Australia is concerned. जी, हाँ जी, ऐसी बताएंगे अपनी अगली कॉल वाल। अनिल जी तुसी ऑन देर हो, अनिल जी गो अहेड।
हाँ योगी जी, सुप्रभात जी, मैं समस्त मानवता के मंगल की कामना करता हूँ, यशवी स्पोर्ट जी।
सुप्रभात जी, यशवी स्पोर्ट जी।
योगी जी, एक वैश्विक जो समाचार है दो दिन पहले का, वो हम उसके वो इतना महत्वपूर्ण समाचार था, लेकिन उसके विषय में अपने मंच के ऊपर कोई चर्चा नहीं हुई। मैं उस विषय के ऊपर जरूर जानना चाहूंगा, आपसे बात करना चाहूंगा। नंबर वन,
दूसरी चीज गल करो, मैं एक चीज जरूर इतने कह दवा कि साड़ी कोशिश होंगी है कि सारिया खबरां तुहाडे नाल डिस्कस करिए। लाइव जिहड़ा वाई मीडिया लाइव है ना, उहदा लाइव का मकसद यही है कि जे कोई चर्चा तुहानू लगती है तुसी ड्राइव करदे हो, असी तो खबरां ही दिंदे आ ना सिर्फ। ਸਾਡੇ ਕਿਸੇ ਵੀ ਦਰਸ਼ਕ ਨੂੰ, ਸਾਡੇ ਕਿਸੇ ਵੀ ਲਿਸਨਰ ਨੂੰ, ਵਾਈ ਮੀਡੀਆ ਫੈਮਿਲੀ ਦੇ ਵਿੱਚ ਕਿਸੇ ਨੂੰ ਵੀ ਲੱਗਦਾ ਕਿ ਇਹਦੇ ਉੱਤੇ ਚਰਚਾ ਹੋਣੀ ਚਾਹੀਦੀ ਆ, ਆਹ ਖਬਰ ਡਿਸਕਸ ਹੋਣੀ ਚਾਹੀਦੀ ਹੈ, ਤੁਸੀਂ ਰੇਡੀਓ ਤੇ ਕਾਲ ਕਰ ਦਿਓ, ਟੀਵੀ ਤੇ ਕਾਲ ਕਰ ਦਿਓ, ਇਸੇ ਲਈ ਲਾਈਵ ਹੁੰਦਾ। ਸੋ ਤੁਹਾਡੇ ਮਨਪਸੰਦ ਦੀ ਜਿਹੜੀ ਖਬਰ ਚਾਹੇ ਅਸੀਂ ਦਿੱਤੀ ਹੈ ਉਹਦੇ ਤੇ ਚਰਚਾ ਕਰਨੀ ਹੈ, ਸਾਡੀ ਖਬਰ ਦਿੱਤੀ ਤੇ ਸਵਾਲ ਕਰਨਾ ਹੈ, ਜਾਂ ਤੁਸੀਂ ਚਾਹੁੰਦੇ ਹੋ ਕਿ ਨਹੀਂ ਜੀ ਆਹ ਵੀ ਟੌਪਿਕ ਡਿਸਕਸ ਹੋਵੇ, ਮੋਸਟ ਵੈਲਕਮ ਐਨੀ ਟਾਈਮ। ਹਾਂਜੀ ਗੋ ਅਹੈਡ।
ਹਾਂਜੀ, ਕਿਉਂਕਿ ਉਹ ਜੋ ਵਿਸ਼ਾ ਹੈ ਉਹ ਕੈਨੇਡਾ ਦਾ ਵਿਸ਼ਾ ਵੀ ਹੈ, ਮੈਂ ਇਸ ਲਈ विषय में ज्यादा मेरा उसके अंदर जो इंटरेस्ट है वो इसीलिए। अच्छा, दूसरी चीज जो है ना, अभी आज आपने अभी हरभजन जी एक बात बोल के गए हैं, सबको इकट्ठे रहना चाहिए। देखिए, ऐसा होता है कि हम वो समाज हैं जिन्होंने कभी किसी के ऊपर आक्रमण नहीं किया, आक्रमण झेले हैं, हमें पाकिस्तान, बांग्लादेश, अफगानिस्तान देने पड़े इसी कारण, क्योंकि हम आक्रमण नहीं करते। अब जो अमेरिका के अंदर जो है ना, ये बहुत बड़ा इसमें देखिए ऐसा होता है, आज की तारीख में भारतवर्ष बदल चुका है। अगर किसी गलत फहमी में कोई है कि ये पुराना इंदिरा गांधी या जवाहरलाल नेहरू वाला या मनमोहन सिंह वाला भारतवर्ष है, तो सबको समझ जाना चाहिए ये भारतवर्ष अलग है, इसकी रीढ़ की हड्डी बिल्कुल सही सीधी है, उनको पता है हमें क्या करना है। यदि उन्होंने पन्नू को हटाना होता ना, वो हटा चुके होते, उन्होंने मात्र संदेश दिया है कि समझ जाओ, अब हम वो नहीं है कि कोई भी आके हमारे साथ कुछ भी करेगा, हम मजबूत हैं। इसका उदाहरण है चाइना के साथ, देखो वहां पे कितनी फौज बैठाई हुई है इन्होंने, और सीना तान के खड़े हैं वहां पे। तो इसलिए कुल मिला के ये संदेश था, अगर कोई समझना चाहे समझ जाए, नहीं समझना होगा उनकी इच्छा है। अब मैं आता हूं विशेष एक खास समाचार के ऊपर, जो कि दो दिन पहले उस समस्या से हम कनाडा में भी वो समस्या ग्रस्त हैं। युधीर जी, आपको पता है ये योगी जी ने एक बहुत बड़ा निर्णय लिया है, आप जानते हैं उसके विषय में?
योगी आदित्यनाथ?
हाँ जी,
योगी आदित्यनाथ जी ने तो कई निर्णय लिए, बहुत सारे उन्होंने फैसले किए हैं, जेडे बुलडोजर की गल कर रहे हो?
नहीं, जिन्हें अभी दो दिन पहले लिया है, वो समस्या हमारे यहाँ कैनेडा में
ਜਿਹੜਾ ਉਹ ਪੈਸੇ ਦਿੱਤੇ ਸੀ ਉਹਨਾਂ ਨੇ ਆਪਣੇ ਫੌਜੀ ਅਫਸਰਾਂ ਦੇ ਜਿਹੜੇ 50 ਲੱਖ ਦੀ ਜਿਹੜੀ
ਸਰਟੀਫਿਕੇਸ਼ਨ
ਦੀ ਗੱਲ ਕਰਨ,
ਬਿਲਕੁਲ ਜੀ ਮੈਂ ਵਹੀ ਆ ਗਿਆ ਇਸ ਸਮੱਸਿਆ ਤੇ, ਹਮ ਕੈਨੇਡਾ ਦੇ ਵਿੱਚ
ਸਰਟੀਫਿਕੇਸ਼ਨ ਦੇ ਬੈਨ ਕੀਤਾ ਉਹਨਾਂ ਨੇ, ਉਹ ਮੈਂ ਉਹੀ ਕਹਿ ਰਿਹਾ ਕਈ ਸਾਰੇ ਉਹਨਾਂ
ਨੇ ਨਹੀਂ ਮੈਂ ਵਹੀ ਆ ਰਹਾ ਹੂੰ। ਦੇਖੀਏ, ਇਹ ਜੋ ਉਸ ਸਮੱਸਿਆ ਹਮਾਰੇ ਕੈਨੇਡਾ ਮੇ ਵੀ ਹੈ, ਮੈਂ ਆਪਕੋ ਆਪਣੀ ਖੁਦ ਬੀਤੀ ਬਤਾ ਰਹਾ ਹੂੰ, ਆਪ ਬੀਤੀ। ਮੈਂ ਇੱਕ ਯਹਾਂ ਕਾ ਮੈਂ ਨਾਮ ਨਹੀਂ ਲੂੰਗਾ ਕਿਸ ਸਟੋਰ ਕਾ, एक बहुत बड़ा स्टोर है, मैं वहां स्टोर में गया, वहां पे जाके मैंने घी लिया, शुद्ध घी मैंने वैसे घुमा के देख लिया, उसके अंदर भी हलाल सर्टिफिकेट। अरे भाई, घी से हलाल का क्या लेना देना? फिर मैंने उसी कंपनी का पनीर देखा, पनीर पे भी हलाल। अरे भाई, पनीर कहां से हलाल हो जाएगा? दूध है, दूध को जब के बाद उसका दही बना, दही के बाद उसके बाद उसका मक्खन बना, मक्खन के बाद घी बन गया, उसके अंदर हलाल कहां से आ गया है? हलाल की वैसे परिभाषा जानते हैं युद्ध जी, जो हलाल होता क्या, आपको कोई जानकारी है इसकी?
मैं तो नो भी दस दिना है, लेकिन तो एक गल पता है कि जिड़ी उन्होंने भी फैसला लिया उदे उत्ते जिड़े एक्सपोर्ट प्रोडक्ट होंगे ना, जिड़े उत्थों कोई चीज एक्सपोर्ट होएगी उन्होंने वो उत्ते एक्सेप्शन हैगी है, वो एग्जेम्प्ट नहीं देते।
हाँ जो
फिर जी उन्होंने लगता है ठीक है, ਤੇ ਫਿਰ ਹਲਾਲ ਜਿਹੜੀ ਹੈਗੀ ਬੇਸਿਕਲੀ ਇੱਕ ਅਰਬੀ ਅਰਬੀ ਦਾ ਟਰਮ ਹੈ ਜਿਹਦਾ ਮਤਲਬ ਹੈ ਕਿ ਇਹ ਪਰਮਿਸਿਬਲ ਹੈ ਇਹ ਲੋਫੁਲ ਹੈ ਇਹ ਹੈ ਜੀ ਹਲਾਲ ਦਾ ਮਤਲਬ ਪਹਿਲੀ ਚੀਜ਼ ਦਾ ਠੀਕ ਹੈ ਨੀ ਉਹਨੂੰ ਉਹਦੇ ਵਿੱਚ ਹਾਂ ਹੋ ਸਕਦਾ ਹੈ ਕਿ ਅਸੀਂ ਇਹਨੂੰ ਥੋੜਾ ਜਿਹਾ ਕਿਸੇ ਧਰਮ ਦੇ ਨਾਲ ਵੀ ਜੋੜ ਸਕਦੇ ਹਾਂ ਲੇਕਿਨ ਮੇਨਲੀ ਹਲਾਲ ਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਇਹ ਪਰਮਿਸਿਬਲ ਹੈ ਇਹ ਲੋਫੁਲ ਹੈ ਜ਼ਿਆਦਾਤਰ ਇਹਦਾ ਮਤਲਬ ਇਹੀ ਹੈ ਬਾਕੀ ਪਰ ਉੱਥੇ ਵੀ ਉਹਨਾਂ ਨੇ ਐਗਜ਼ੈਂਪਸ਼ਨ ਦੇਤੀ ਹੈ ਜਿਹੜੇ ਜਿਹੜੀ ਚੀਜ਼ ਉੱਤਰ ਪ੍ਰਦੇਸ਼ ਤੋਂ ਇਹ ਸਿਰਫ ਉਹਨਾਂ ਨੇ ਡੋਮੈਸਟਿਕਲੀ ਲਾਗੂ ਕੀਤਾ ਕੋਈ ਚੀਜ਼ ਐਕਸਪੋਰਟ ਹੋਏਗੀ ਉੱਤਰ ਪ੍ਰਦੇਸ਼ ਤੋਂ ਉਹਦੇ ਤੋਂ ਤਾਂ ਉੱਥੇ ਤਾਂ ਐਗਜ਼ੈਂਪਸ਼ਨ ਹੈ ਉਹਦੇ ਉੱਤੇ ਜੀ
ਨਹੀਂ ਜੁਗੀ ਜੀ ਲੇਕਿਨ ਬਾਤ ਇਹ ਨਾ ਧਨੀਏ ਕੇ ਸਾਥ ਇਸਕਾ ਕਿਆ ਲੈਣਾ ਦੇਣਾ ਆਪ ਮੁਝੇ ਕਹੀ ਧਨੀਏ ਕੇ ਸਾਥ ਹਲਾਲ ਕਾ ਕੋਈ ਲੈਣਾ ਦੇਣਾ ਹੈ ਹਲਾਲ ਜੋ ਹੈ ਇਹ ਤਾਂ ਮਾਸਾਹਾਰੀ ਜੋ ਪ੍ਰੋਡਕਟ ਹੋਤੇ ਹੈ ਉਨਕੇ ਉੱਪਰ ਲਾਗੂ ਹੋਤਾ ਹੈ ਆਪਕੋ ਹਲਾਲ ਕੀ ਪ੍ਰਕਿਰਿਆ ਮਾਲੂਮ ਹੈ
ਐਡਰੈਸ ਕਰ ਦੇਣਾ ਜੀ ਇਸ ਪੁਆਇੰਟ ਨੂੰ ਐਡਰੈਸ ਕਰ ਦੇਣਾ
ਹਾਂਜੀ
ਦੇਖੋ ਪਤਾ ਕੀ ਹੈ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਕਿ ਜੀ ਹਾਂਜੀ ਧਰਮ ਦੇ ਵਿੱਚ ਆਹ ਲਿਖਿਆ ਨਹੀਂ ਲਿਖਿਆ ਸਾਡਾ ਜਿਹੜਾ ਵਾਈ ਮੀਡੀਆ ਦਾ ਪਲੇਟਫਾਰਮ ਹੈ ਨਾ ਮੈਂ ਤੁਹਾਨੂੰ ਮੈਂ ਪਹਿਲਾਂ ਵੀ ਰਿਕੁਐਸਟ ਕੀਤੀ ਅੱਜ ਫਿਰ ਰਿਕੁਐਸਟ ਕਰਾਂਗਾ ਇਹ ਪਲੇਟਫਾਰਮ ਇਹਨਾਂ ਚੀਜ਼ਾਂ ਦੇ ਡਿਸਕਸ਼ਨ ਕਰਨ ਲਈ ਨਹੀਂ ਹੈ ਕਿਉਂਕਿ ਇਹ ਇਟਸ ਜਿੱਥੇ ਮਾਮਲਾ ਬਿਲੀਫ ਦਾ ਆ ਗਿਆ ਨਾ ਠੀਕ ਹੈ ਨਾ ਜਿੱਥੇ ਕਿਸੇ ਨੂੰ ਕੋਈ ਧਰਮ ਦੀ ਗੱਲ ਆ ਗਈ ਜਿੱਥੇ ਬਿਲੀਫ ਦਾ ਮਾਮਲਾ ਆ ਗਿਆ ਉਹ ਹਰੇਕ ਦਾ ਆਪਣਾ ਪਰਸਨਲ ਚੀਜ਼ ਹੈ ਉਹਦੇ ਤੇ ਕਿੰਤੂ ਪਰੰਤੂ ਕਰਨਾ ਡਿਸਕਸ਼ਨ ਡਿਬੇਟ ਦੇ ਬਹੁਤ ਅੱਗੇ ਦੀ ਗੱਲ ਹੋ ਜਾਂਦੀ ਨਾ ਉਹਦੇ ਤੇ ਅਸੀਂ ਕਿੰਤੂ ਪਰੰਤੂ ਕਰਨਾ ਮੈਂ ਸਮਝਦਾ ਹਾਂ ਕਿ ਅਸੀਂ ਕਿਉਂ ਸਮਾਜ ਦੇ ਤੇ ਲਗਾ ਰਹੇ ਹਾਂ ਕਿਉਂਕਿ ਇੱਕ ਇਨਸਾਨ ਕਹਿੰਦਾ ਹੈ ਜੀ ਕਿ ਸਿੰਪਲ ਜੀ ਗੱਲ ਆ ਮੇਰੇ ਸਾਹਮਣੇ ਆਈਫੋਨ ਪਿਆ ਮੈਂ ਕਹਿੰਦਾ ਜੀ ਮੈਨੂੰ ਇਹਦੇ 'ਚ ਰੱਬ ਨਜ਼ਰ ਆ ਰਿਹਾ ਤੁਸੀਂ ਕਹਿੰਦੇ ਹੋ ਆਈਫੋਨ 'ਚ ਕੋਈ ਰੱਬ ਨਹੀਂ ਹੈ ਠੀਕ ਹੈ ਤੁਹਾਨੂੰ ਨਹੀਂ ਨਜ਼ਰ ਆ ਰਿਹਾ ਮੈਨੂੰ ਨਜ਼ਰ ਆ ਰਿਹਾ ਗੱਲ ਖਤਮ ਹੋ ਗਈ ਇਹਦੇ 'ਚ ਆਪਾਂ ਇਹਦੇ 'ਚ ਚਾਹੇ 4 ਘੰਟੇ ਡਿਸਕਸ਼ਨ ਕਰੀਏ ਇਹਦੇ 'ਚੋਂ ਨਿਕਲਣਾ ਕੁਛ ਨਹੀਂ ਕਿਉਂਕਿ ਮੈਟਰ ਬਿਲੀਫ ਦਾ ਹੈ
ਦੁਨੀਆ ਭਰ ਮੇਰਾ ਵਿਸ਼ਾ ਇਹ ਹੈ ਹਮਾਰੇ ਟੈਕਸ ਪੇਅਰ ਕਾ ਉਸਕੇ ਅੰਦਰ ਧਨ ਜਾ ਰਹਾ ਹੈ ਹਮ ਲੋਕ ਉਸਕੇ ਅੰਦਰ ਧਨ ਡਾਲਤੇ ਹੈ
ਸਿੰਪਲ ਜਿਹਾ ਇੱਕ ਤਰੀਕਾ ਦੱਸ ਦਿੱਤਾ ਤੁਹਾਨੂੰ ਲੱਗਦਾ ਹੈ ਕਿ ਆਹ ਜਿਹੜਾ ਘੀ ਹੈਗਾ ਘਿਓ ਹੈ ਜਾਂ ਹੋਰ ਕੀ ਦੱਸਿਆ ਤੁਸੀਂ ਪਨੀਰ ਦੱਸਿਆ ਠੀਕ ਹੈ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮੁਤਾਬਿਕ ਨਹੀਂ ਹੈ ਉੱਥੇ 50 ਤਰ੍ਹਾਂ ਦੇ ਹੋਰ ਪਨੀਰ ਪਏ ਹੋਣਗੇ ਦੇਸੀ ਘੇ ਪਏ ਹੋਣਗੇ ਤੁਸੀਂ ਉਹ ਲੈ ਕੇ ਆਰਾਮ ਨਾਲ ਛੁੱਟੀ ਕਰੋ ਇਹ ਕਿੱਡੀ ਕੁ ਵੱਡੀ ਗੱਲ ਆਪਾਂ ਇੱਥੇ ਡਿਸਕਸ਼ਨ ਕਰਨ ਲੱਗੇ ਹੋਏ ਹਾਂ
ਲੇਕਿਨ ਆਪ ਇਸਕੋ ਠੀਕ ਸਮਝਦੇ ਹੈ ਗਲਤ ਸਮਝਦੇ ਹੈ
ਮੈਂ ਇਸਕੋ ਬਿਲਕੁਲ ਠੀਕ ਸਮਝਦਾ ਹਾਂ ਹਮ ਹਰੇਕ ਕੀ ਰਿਸਪੈਕਟ ਕਰਦੇ ਹਾਂ ਮੈਂ ਬਿਲਕੁਲ ਠੀਕ ਸਮਝਦਾ ਹਾਂ ਉਸਕੋ ਇਸ ਬਤਾ ਵੀ ਦੇਤਾ ਹਾਂ ਕਿਉਂ ਠੀਕ ਸਮਝਦਾ ਹਾਂ ਕਿਉਂਕਿ ਸਰ ਹਰੇਕ ਦਾ ਆਪਣਾ ਬਿਲੀਵ ਹੈ ਮੈਂ ਕਿਸੇ ਕੇ ਬਿਲੀਵ ਤੇ ਕੁਐਸਚਨ ਕਰਨਾ ਸਵਾਲ ਕਰਨਾ ਮੈਂ ਅਗਰ ਮੇਰੇ ਸੇ ਆਪ ਜ਼ਾਤੀ ਤੌਰ ਪੇ ਪੁੱਛੇ ਮੈਂ ਕਿਸੇ ਕੇ ਬਿਲੀਵ ਤੇ ਕੁਐਸਚਨ ਕਰਨਾ ਤੋ ਬਹੁਤ ਆਗੇ ਕੀ ਬਾਤ ਹੋ ਗਈ ਡਿਸਕਸ ਕਰਨਾ ਤੋ ਮੈਂ ਵੇਸਟ ਆਫ ਟਾਈਮ ਸਮਝਦਾ ਹਾਂ ਧਿਆਨ ਸੇ ਸੁਣ ਲੀਜੀਏ ਅਗਰ ਆਪਨੇ ਮੇਰੇ ਸੇ ਸਵਾਲ ਪੁੱਛਾ ਹੈ ਕਿਸੀ ਪੇ ਕੁਐਸਚਨ ਕਰਨਾ ਤੋ ਮੈਂ ਗਲਤ ਸਮਝਦਾ ਹਾਂ ਕਿਸੀ ਪੇ ਡਿਸਕਸ਼ਨ ਕਰਨਾ ਵੇਸਟ ਆਫ ਟਾਈਮ ਸਮਝਦਾ ਹਾਂ ਮੈਂ ਜੱਜ ਵੀ ਨਹੀਂ ਕਰਨਾ ਚਾਹਤਾ ਮੈਂ ਕਿਉਂ ਜੱਜ ਕਰੂੰ ਕਿਸੀ ਕੋ ਇੱਕ ਆਦਮੀ ਮੈਂ ਸਿੱਧੀ ਬਾਤ ਬੋਲਤਾ ਹਾਂ ਇੱਕ ਆਦਮੀ ਜਾਂ ਮੇਰੇ ਸਾਹਮਣੇ ਉਹ ਕਹਤਾ ਜੀ ਮੈਨੇ ਯੇ ਪਹਿਨਾਵਾ ਡਾਲਨਾ ਹੈ ਮੇਰੇ ਧਰਮ ਮੇਂ ਯੇ ਹੈ ਵੈਰੀ ਗੁੱਡ ਆਪ ਬਹੁਤ ਅੱਛਾ ਆਪ ਖੁਸ਼ ਰਹੇ ਆਪਕੋ ਇਸ ਮੇਂ ਖੁਸ਼ੀ ਮਿਲ ਉਹ ਬੰਦਾ ਜ਼ਿੰਦਗੀ ਮੇਂ ਤਰੱਕੀ ਕਰ ਰਿਹਾ ਹੈ ਉਹ ਮੈਂ ਇੱਕ ਹੋਰ ਚੀਜ਼ ਬਤਾ ਦੇਤਾ ਹਾਂ ਮੈਨੇ ਇੱਕ ਅਭੀ ਥੋੜੀ ਦੇਰ ਪਹਿਲੇ ਹਰਭਜਨ ਜੀ ਨੇ ਗੱਲ ਕੀਤੀ ਵੀ ਅਸੀਂ ਡਿਸਕਸ਼ਨ ਕੀਤੀ ਸੀ ਡਸ ਗੋਡ ਐਗਜ਼ਿਸਟ ਕਿਆ ਰੱਬ ਐਗਜ਼ਿਸਟ ਕਰਦਾ ਹੈ ਕਿ ਨਹੀਂ ਕਰਦਾ ਮੈਂ ਉਸ ਸ਼ੋਅ 'ਚ ਵੀ ਗੱਲ ਕੀਤੀ ਸੀ ਕਿਸੇ ਨੂੰ ਇੱਕ ਵਿਸ਼ਵਾਸ ਕਰਕੇ ਉਹਨੂੰ ਬੜਾ ਵਧੀਆ ਮਿਲਦਾ ਇੱਕ ਬੰਦਾ ਕਹਿੰਦਾ ਜੀ ਮੈਂ ਐਗਜ਼ਾਮਪਲ ਦੇ ਕੋਡ ਕਰ ਰਿਹਾ ਇੱਕ ਬੰਦਾ ਕਹਿੰਦਾ ਜੀ ਮੈਨੂੰ ਸਵੇਰੇ ਆਈਫੋਨ ਦੇ ਮੂਹਰੇ ਮੱਥਾ ਟੇਕ ਕੇ ਮੈਂ ਰੋਜ਼ ਸਵੇਰੇ ਜੀ ਮੈਂ ਪ੍ਰੇਅਰ ਕਰਦਾ ਆਈਫੋਨ 'ਤੇ ਮੈਨੂੰ ਰੱਬ ਮਿਲਦਾ ਇਹਦੇ ਵਿੱਚੋਂ ਅੱਛਾ ਠੀਕ ਹੈ ਜੀ ਉਹਨੂੰ ਆਈਫੋਨ ਦੇ ਵਿੱਚੋਂ ਰੱਬ ਮਿਲ ਰਿਹਾ ਹੁਣ ਮੈਂ ਜੇ ਉਹਨੂੰ ਇਹ ਸਮਝਾਉਣ ਦੇ ਚੱਕਰ 'ਚ ਉਲਝ ਜਾਵਾਂ ਕਿ ਲੌਜਿਕ ਦੇਣਾ ਸ਼ੁਰੂ ਕਰ ਦਵਾਂ ਹੋ ਸਕਦਾ ਉਹ ਆਈਫੋਨ ਨੂੰ ਮੱਥਾ ਟੇਕ ਕੇ ਸਾਰਾ ਦਿਨ ਬੜੇ ਵਧੀਆ ਕੰਮ ਕਰਦਾ ਹੋਵੇ ਓਕੇ ਜੀ ਮੈਂ ਸਵੇਰੇ ਆਈਫੋਨ ਨੂੰ ਮੱਥਾ ਟੇਕਦਾ ਉਹ ਤੋਂ ਬਾਅਦ ਸਾਰਾ ਦਿਨ ਮੈਂ ਝੂਠ ਨਹੀਂ ਬੋਲਦਾ ਸੱਚ ਬੋਲਦਾ ਬਾਹਰ ਕੋਈ ਗਰੀਬ ਮਿਲ ਜਾਏ ਉਹਦੀ ਮਦਦ ਕਰ ਦਿੰਦਾ ਕੋਈ ਖਾਣਾ ਖਾਣ ਵਾਲਾ ਹੁੰਦਾ ਉਹਦੀ ਮਦਦ ਕਰ ਦਿੰਦਾ ਸ਼ਾਮ ਨੂੰ ਆ ਕੇ ਮੈਂ ਬੜਾ ਵਧੀਆ ਕੰਮ ਕਰਦਾ ਦੈਟ ਇਜ਼ ਫਾਈਨ ਵਿਦ ਮੀ ਉਹ ਆਈਫੋਨ 'ਤੇ ਮੱਥਾ ਟੇਕੀ ਜਾ ਰਿਹਾ ਮੈਂ ਉਹਦਾ ਵਿਸ਼ਵਾਸ ਕਿਉਂ ਤੋੜਾਂ ਉਹ ਆਈਫੋਨ ਦੇ ਵਿਸ਼ਵਾਸ ਦੇ ਚੱਕਰ 'ਚ ਬੜਾ ਵਧੀਆ ਕੰਮ ਕਰ ਰਿਹਾ ਹਾਂ ਕੀ ਮੈਂ ਆਈਫੋਨ 'ਤੇ ਵਿਸ਼ਵਾਸ ਕਰਾਂਗਾ ਮੈਂ ਮੇਰੇ ਆਪਣੇ ਲਈ ਇੱਕ ਚੀਜ਼ ਹੈ ਮੇਰੇ ਤਰਕ ਦੀ ਕਸੌਟੀ 'ਤੇ ਜਿਹੜੀ ਚੀਜ਼ ਸਹੀ ਨਹੀਂ ਉਤਰੇਗੀ ਉਹ ਕਿਸੇ ਬੜੇ ਤੋਂ ਬੜੇ ਗ੍ਰੰਥ ਵਿੱਚ ਵੀ ਲਿਖੀ ਹੋਵੇਗੀ ਮੈਂ ਨਹੀਂ ਮੰਨਾਂਗਾ ਨਾ ਮੈਂ ਕਿਸੇ ਨੂੰ ਜੱਜ ਕਰਦਾ ਨਾ ਮੈਂ ਚਾਹੁੰਦਾ ਕਿ ਮੈਨੂੰ ਜੱਜ ਕਰੇ ਮੈਨੂੰ ਕੋਈ ਪਰਵਾਹ ਨਹੀਂ ਹੈ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਦੁਨੀਆ ਜੋ ਮਰਜ਼ੀ ਕਹੀ ਜਾਏ ਯੁਧਵੀਰ ਜਸਵਾਲ ਨੂੰ ਮੈਂ ਤਾਂ ਬਹੁਤ ਵਾਰ ਕਹਿ ਚੁੱਕਾ ਲਾ ਕੇ ਜਾਓ ਜਾ ਕੇ ਪੋਸਟਰ ਲਾ ਦਿਓ ਬੈਨਰ ਲਾ ਦਿਓ ਜੋ ਮਰਜ਼ੀ ਕਰ ਲਓ ਮੈਨੂੰ ਕੋਈ ਪਰਵਾਹ ਨਹੀਂ ਹਾਂ ਮੈਂ ਕਿਸੇ ਨੂੰ ਵੀ ਜੱਜ ਨਹੀਂ ਕਰਦਾ ਬਿਲਕੁਲ ਨਹੀਂ ਜੱਜ ਕਰਾਂਗਾ ਤੁਹਾਡਾ ਪਹਿਨਾਵਾ ਕੀ ਹੈ ਤੁਹਾਡਾ ਧਰਮ ਕੀ ਹੈ ਤੁਸੀਂ ਕਿਹੜੀ ਕੰਟਰੀ ਤੋਂ ਆ ਤੁਹਾਡੀ ਕਿਹੜੀ ਪੋਲੀਟੀਕਲ ਐਫੀਲੇਸ਼ਨ ਹੈ ਤੁਸੀਂ ਆਪਣੇ ਕਾਂਗਰਸ ਨੂੰ ਕਰਨਾ ਹੈ ਬੀਜੇਪੀ ਨੂੰ ਕਰਨਾ ਹੈ ਰਿਪਬਲਿਕਨ ਬਣ ਜਾਓ ਡੈਮੋਕ੍ਰੈਟ ਬਣ ਜਾਓ ਰਾਈਟ ਵਿੰਗ ਲੈਫਟ ਵਿੰਗ ਸੈਂਟਰਿਸਟ ਡਜ਼ ਨਾਟ ਬੋਦਰ ਮੀ ਐਟ ਮੇਰੇ ਸਾਹਮਣੇ ਇੱਕ ਬੰਦਾ ਕਹਿੰਦਾ ਜੀ ਮੈਂ ਬੁਰਕਾ ਪਾ ਕੇ, ਚਲੋ ਬੁਰਕਾ ਲੇਡੀਜ਼ ਪਾਉਂਦੀਆਂ, ਚਲੋ ਬੰਦਾ ਪਾ ਲੇ ਜੀ ਬੁਰਕਾ, ਲੇਡੀ ਪਾ ਲੇ ਬੁਰਕਾ, ਲੇਡੀ ਆਪਣੇ ਬਿਕਨੀ ਪਾ ਲਵੇ ਤੇ ਬੰਦਾ ਕਹੇ ਜੀ ਮੈਂ ਟੀ ਸ਼ਰਟ ਦੇ ਵਿੱਚ ਸਾਰਾ ਦਿਨ ਘੁੰਮਣਾ, ਉਹਦੀ ਪਰਸਨਲ ਲਾਈਫ ਹੈ, ਸ਼ਰਾਬ ਪੀ ਰਹੇ ਨਹੀਂ ਪੀ ਰਹੇ ਆਪਣਾ, ਅਸੀਂ ਇਹਨਾਂ ਚੀਜ਼ਾਂ ਦੇ ਪਿੱਛੇ ਉਲਝ ਕੇ ਰਹਿ ਗਏ ਹਾਂ। ਮੈਂ ਕੱਲ ਪਰਸੋਂ ਵੀ ਮੈਂ ਘੱਟ ਤੋਂ ਘੱਟ 10 ਵਾਰ ਟੀਵੀ ਤੇ ਐਗਜ਼ਾਮਪਲ ਦੇ ਚੁੱਕਾ ਹੈ, ਅਸੀਂ ਉਸ ਪ੍ਰੋਵਿੰਸ ਦੇ ਵਿੱਚ ਰਹਿੰਦੇ ਹਾਂ ਜਿੱਥੇ ਸਾਡੀ ਪ੍ਰੀਵੀਅਸ ਪ੍ਰੀਮੀਅਰ, ਸ਼ੀ ਵਾਜ਼ ਐਨ ਓਪਨਲੀ ਗੇ ਪ੍ਰੀਮੀਅਰ, ਬੜੀ ਨੌਲੇਜ ਸੀਗੀ ਉਹਨਾਂ ਨੂੰ, ਕੈਥਲੀਨ ਵੇਨ ਜੀ ਨੂੰ ਮੈਂ ਇੰਟਰਵਿਊ ਕਰਦਾ ਸੀ, ਮੇਰਾ ਕੰਮ ਉਹਨਾਂ ਦੇ ਮੁੱਦੇ ਤੇ ਕਿੰਨੀ ਪਕੜ ਹੈ। ਹੁਣ ਮੈਂ ਕੈਥਲੀਨ ਵੇਨ ਜੀ ਨੂੰ ਇਹ ਪੁੱਛਣ ਲੱਗ ਪਵਾਂ ਜੀ ਉਹਨਾਂ ਦੀ ਪਰਸਨਲ ਲਾਈਫ ਦੇ ਬਾਰੇ, ਸੈਕਸੁਅਲ ਓਰੀਐਂਟੇਸ਼ਨ ਕੀ ਹੈ, ਤੁਸੀਂ ਪਤੀ ਨੂੰ ਛੱਡਿਆ ਨਹੀਂ ਛੱਡਿਆ, ਕਿਹਦੇ ਨਾਲ ਤੁਸੀਂ ਪਾਰਟਨਰਸ਼ਿਪ ਕੀਤੀ, ਕਿੱਦਾਂ ਕੀਤਾ, ਇਹ ਮੇਰੇ ਕੰਮ ਥੋੜੀ ਹੈ। ਉਹ ਮੇਰੇ ਮੂੰਹ ਵੱਲ ਦੇਖਣਗੇ, ਕਿਹਾ ਜੇ ਵਾਹੀਆ ਸਵਾਲ ਪੁੱਛੀ ਜਾ ਰਹੇ ਨੂੰ ਬੰਦੇ ਨੂੰ ਸੈਂਸ ਨਹੀਂ ਹੈ,
ਵਿਸ਼ੇ ਆਪਕਾ ਹੈ ਹੀ ਨਹੀਂ,
ਵਿੱਚ ਇੰਟਰਪਟ ਨਾ ਕਰੋ, ਗੱਲ ਪੂਰੀ ਹੋਣ ਦਿਆ ਕਰੋ, ਹਾਂਜੀ ਗੱਲ ਪੂਰੀ ਹੋਣ ਦਿਆ ਕਰੋ, ਫਿਰ ਗੱਲ ਤੁਹਾਨੂੰ ਗੱਲ ਨੂੰ ਸੁਣੋਗੇ ਸਮਝੋਗੇ ਫਿਰ ਐਬਜ਼ੋਰਬ ਕਰੋਗੇ ਫਿਰ ਤੁਸੀਂ ਆਪਣਾ ਸਵਾਲ ਜ਼ਰੂਰ ਕਰਨਾ, ਠੀਕ ਹੈ। ਮੇਰਾ ਮੁੱਦਾ ਇੱਕ ਹੀ ਹੈ ਕਿ ਤੁਸੀਂ ਪ੍ਰੋਵਿੰਸ ਵਾਸਤੇ ਐਜ਼ ਅ ਪੱਤਰਕਾਰ, ਮੇਰਾ ਕੰਮ ਇੱਕ ਹੀ ਹੈ, ਜਿਹੜਾ ਇਲੈਕਟਡ ਅਫੀਸ਼ੀਅਲ ਸਾਡੇ ਕੋਲ ਆ ਗਿਆ ਉਹ ਆਮ ਲੋਕਾਂ ਦੀ ਭਲਾਈ ਲਈ ਕੀ ਕੰਮ ਕਰ ਰਿਹਾ, ਮੇਰੇ ਵੱਲੋਂ ਚਾਹੇ ਬਾਹਰ ਗੱਡੀ 'ਚ ਬੈਠ ਕੇ ਦਾਰੂ ਪੀ ਕੇ ਉਲਟਾ ਹੋ ਜਾਏ, ਮੈਨੂੰ ਕੀ ਮੈਂ ਉਹਨੂੰ ਕਹਾਣੀ ਪਾਉਣ ਲੱਗ ਪਵਾਂ ਮੈਂ ਨਹੀਂ ਡਰਿੰਕ ਕਰਦਾ, ਉਹ ਕਹਿੰਦੀ ਉਹ ਕਹੇਗੀ ਗੁੱਡ ਫਾਰ ਯੂ, ਤੂੰ ਦਾਰੂ ਨਹੀਂ ਪੀਂਦਾ ਮੇਰੇ ਤੇ ਕਿਸ ਗੱਲ ਦਾ ਰੋਹਬ ਹੈ ਤੇਰਾ, ਯੁਧਵੀਰ ਜਸਵਾਲ ਤੇਰੇ ਲਈ ਆਪਣੇ ਲਈ ਠੀਕ ਹੈ, ਹੂ ਆਰ ਯੂ, ਤੂੰ ਜਰਨਲਿਸਟ ਵਧੀਆ ਹੈ, ਇਹ ਤੇਰਾ ਧਰਮ ਹੈ, ਮੇਰਾ ਧਰਮ ਇੱਕੋ ਹੀ ਹੈ ਕਿ ਕੀ ਮੇਰੀ, ਮੈਂ ਰੋਜ਼ 4-5 ਘੰਟੇ ਪੜ੍ਹਦਾ ਰਿਸਰਚ ਕਰਦਾ, ਜਿੰਨੀ ਕੁ ਮੇਰੀ ਸਮਝ ਹੈ ਉਹਦੇ ਮੁਤਾਬਿਕ ਆ ਕੇ ਮੈਂ ਗੱਲ ਕਰਦਾ, ਮੈਂ ਹਰੇਕ ਨੂੰ ਮੌਕਾ ਦਿੰਦਾ, ਬਸ ਮੇਰਾ ਇੰਨਾ ਕੀ ਧਰਮ ਹੈ। ਔਰ ਇਲੈਕਟਡ ਅਫੀਸ਼ੀਅਲ ਦਾ ਜਾਂ ਜੋ ਵੀ ਤੁਹਾਡਾ ਪ੍ਰੋਫੈਸ਼ਨ, ਇੱਕ ਡਾਕਟਰ ਆਏਗਾ ਮੈਂ ਉਹਨੂੰ ਡਾਕਟਰੀ ਦੀ ਗੱਲ ਕਰਾਂਗਾ, ਸਾਇੰਸ ਦੀ ਗੱਲ ਕਰਾਂਗਾ, ਇਹ ਉਹ ਹਲਾਲ ਖਾ ਰਿਹਾ ਨਹੀਂ ਖਾ ਰਿਹਾ, ਇਹ ਸਾਰਾ ਵੇਸਟ ਆਫ ਟਾਈਮ ਹੈ, ਬਿਨਾਂ ਮਤਲਬ ਦੀ ਫਾਲਤੂ ਦੀਆਂ ਗੱਲਾਂ। ਸੋ ਇਹ ਪਲੀਜ਼ ਮੇਰੀ ਬੇਨਤੀ ਹੈ ਕਿ ਅਸੀਂ ਇਹ ਐਸੇ ਮੁੱਦੇ ਜਿਹੜੇ ਆ, ਔਰ ਉਹ ਜੀ ਤੁਸੀਂ ਕੋਈ ਹਲਾਲ ਮੀਟ ਖਾਂਦਾ ਹੈ ਕੋਈ ਨਹੀਂ ਖਾਂਦਾ, ਭਾਈ ਘਰਾਂ 'ਚ ਜੋ ਮਰਜ਼ੀ ਖਾਈ ਜਾਏ ਪੀ ਜਾਏ, ਅਸੀਂ ਕੀ ਲੈਣਾ ਦੇਣਾ ਇਸ ਗੱਲ ਤੋਂ, ਮੁੱਦੇ ਦੀ ਗੱਲ 'ਤੇ ਆ ਜਾਓ। ਇੱਥੇ 100 ਕੰਟਰੀਜ਼ ਤੋਂ ਲੋਕ ਆਏ ਨੇ, 100 ਡਿਫਰੈਂਟ ਕਲਚਰ ਨੇ, ਅਸੀਂ ਸਭ ਦੀ ਰਿਸਪੈਕਟ ਕਰਦੇ ਹਾਂ, ਹਰ ਬੰਦਾ ਆਪਣੀ ਜਗ੍ਹਾ ਖੁਸ਼ ਹੈ, ਬਸ ਨਾ ਮੈਂ ਜੱਜ ਕਰਦਾ ਨਾ, ਹਾਂ ਮੈਂ ਆਪਣੇ ਲਈ ਵੀ ਲਾਗੂ ਕੀਤਾ ਹੋਇਆ, ਆਪਣੇ ਲਈ ਲਾਗੂ ਕੀਤਾ, ਤੁਸੀਂ ਐਵੇਂ ਕਹੀ ਜਾਓ ਜੀ ਐਂ ਕਰੋ, ਕੌਣ ਹੋ ਭਾਈ ਤੁਸੀਂ, ਜਿਹੜਾ ਬੰਦਾ ਮੈਨੂੰ ਵਿਦ ਡਿਊ ਰਿਸਪੈਕਟ, ਮੈਨੂੰ ਹੁਣ ਗੱਲ ਕਹਿਣੀ ਪਏਗੀ, ਬੜੀ ਵਾਰ ਪਹਿਲਾਂ ਵੀ ਕਹਿ ਚੁੱਕਾ, ਮੈਨੂੰ ਉਹ ਬੰਦਾ ਵੈਸੇ ਇਲਿਟਰੇਟ ਨਜ਼ਰ ਆਉਂਦਾ, ਮੈਂ 10 ਮਿੰਟ ਤੋਂ ਬਾਅਦ ਉਦੋਂ ਬੜੀ ਪੋਲਾਈਟਲੀ ਰਿਸਪੈਕਟਫੁਲੀ ਨਿਕਲ ਜਾਂਦਾ ਕਈ ਜਗ੍ਹਾ ਤੋਂ, ਕਿਉਂਕਿ ਜਿਹੜੇ ਬੰਦੇ ਹਜੇ ਵੀ ਅੱਜ ਇਸ ਸੈਂਚੁਰੀ 'ਚ ਆਈਡੈਂਟੀ 'ਚ ਫਸੇ ਹੋਏ ਨੇ, ਉਹ ਵੈਸੇ ਹੀ ਪਤਾ ਲੱਗ ਜਾਂਦਾ ਭਾਈ ਸਾਹਿਬ ਹਜੇ ਤੁਸੀਂ ਉੱਥੇ ਠੀਕ ਹੈ, ਥੈਂਕ ਯੂ ਬਹੁਤ, ਤੁਸੀਂ ਖੁਸ਼ ਰਹੋ, ਇਹ ਆਈਡੈਂਟੀ ਪੋਲੀਟਿਕਸ ਦੇ ਵਿੱਚ ਇਹ ਤੋਂ ਮੇਰਾ ਕੋਈ ਇਹਨਾਂ ਚੀਜ਼ਾਂ ਨਾਲ ਕੋਈ ਸਰੋਕਾਰ ਨਹੀਂ ਹੈ। ਸੋ ਮੇਰੀ ਵੀ ਬੇਨਤੀ ਹੈ ਕਿ ਆਪਾਂ ਇਹ ਟੌਪਿਕਸ ਦੇ ਉੱਤੇ, ਠੀਕ ਹੈ ਤੁਸੀਂ ਸਵਾਲ ਪੁੱਛ ਲਿਆ ਜੋ ਮਰਜ਼ੀ ਤੁਸੀਂ ਸਵਾਲ ਕਰੋ, ਪਰ ਆਪਾਂ ਟਾਈਮ ਕਿਉਂ ਵੇਸਟ ਕਰਨਾ ਇਹਨਾਂ ਟੌਪਿਕ ਦੇ, 1000 ਟੌਪਿਕ ਨੇ ਇੱਥੇ ਜੀ, ਗੋ ਹੈਡ ਸਰ, ਸੋਰੀ ਜੀ ਮੈਂ,
ਮੇਰਾ ਕੰਸਰਨ ਸਰ ਇਤਨਾ ਥਾ, ਸਰਕਾਰ ਕੋ ਇਨ ਬਾਤੋਂ ਕੇ ਉੱਪਰ ਧਿਆਨ ਦੇਣਾ ਚਾਹੀਏ ਕਿ ਜਬ ਹਮ ਕਿਸੀ ਜਗ੍ਹਾ ਜਾਤੇ ਹੈ ਤੋ ਵੋ ਉਨ ਸਟੋਰੋਂ ਨੇ ਉਨ ਚੀਜ਼ੋਂ ਕੋ ਅਲਗ ਅਲਗ ਕੀਆ ਔਰ ਕਿ ਨਹੀਂ ਕੀਆ। ਅਬ ਹਮ ਜਾ ਕੇ ਜਬ ਇੱਕ ਜਗ੍ਹਾ ਇੱਕ ਕਾਊਂਟਰ ਕੇ ਅੰਦਰ ਹੱਥ ਡਾਲਤੇ ਹੈ, ਅਬ ਬਾਅਦ ਮੇ ਹਮ ਘਰ ਜਾ ਕੇ ਹਮ ਇੱਕ ਇੱਕ ਚੀਜ਼ੋਂ ਕੋ ਨਹੀਂ ਦੇਖਤੇ ਉਸ ਟਾਈਮ, ਕੋਈ ਕਿਸੀ ਕਾ ਸਮੈ ਨਹੀਂ ਹੋਤਾ, ਤੋ ਥੋੜਾ ਸਾ ਸਰਕਾਰ ਕੋ ਉਸਕੇ ਬਾਅਦ ਸਟੋਰ ਕੇ ਬਾਹਰ ਲਿਖਾਉਣਾ ਚਾਹੀਏ ਕਿ ਯਹਾਂ ਪਰ ਇਹ ਪ੍ਰੋਡਕਟ ਮਿਲਤੇ ਹੈ, ਔਰ ਉਸਕੇ ਬਾਅਦ ਅੰਦਰ ਜਾਏਗੇ ਅੰਦਰ ਖਾਣਾ ਬਣਾਉਣਾ ਚਾਹੀਏ, ਯੇ ਪ੍ਰੋਡਕਟ ਇਸਕਾ ਹੈ, ਯੇ ਇਸਕਾ ਹੈ, ਤਾਂ ਕਿ ਜੋ ਸ਼ਾਕਾਹਾਰੀ ਲੋਕ ਹੈ ਉਨਕੋ ਯੇ ਨਾ ਲਗੇ ਕਿ ਹਮਾਰੇ ਸਾਥ ਕਿਆ ਗਲਤ ਹੋ ਗਿਆ, ਤੋ ਇਸ ਸਰਕਾਰ ਕੋ ਥੋੜਾ ਸਾ ਜਾਗਰੂਕ ਹੋਣਾ ਪੜੇਗਾ ਇਨ ਵਿਸ਼ਿਓਂ ਕੋ ਲੇ ਕੇ, ਕਿਉਂਕਿ ਹਮ ਆਧੁਨਿਕ ਸਮਾਜ ਮੇ ਰਹਤੇ ਹੈ, ਆਧੁਨਿਕ ਸਮਾਜ ਕੇ ਅੰਦਰ ਇਤਨੀ ਉਨਕੀ ਜਿੰਮੇਦਾਰੀ ਬਣਤੀ ਹੈ, ਮੇਰਾ ਕਹਿਣੇ ਕਾ ਵਿਸ਼ੇ ਕੀ ਹੈ, ਆਪਕੀ ਗੱਲ ਚਾਹ ਰਹੇ।
ਮੈਂ ਤੁਹਾਨੂੰ ਦੱਸ ਦਿੱਤਾ ਜੀ ਇਹਦੇ ਚ ਮੈਂ ਆਪਣੇ ਕਮੈਂਟ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਲੀਅਰ ਕਰ ਚੁੱਕਾ, ਹਰੇਕ ਬੰਦੇ ਦੀ ਆਪਣੀ ਆਪਣਾ ਤਰੀਕਾਕਾਰ ਹੈ, ਅਸੀਂ ਸਾਰਿਆਂ ਦੀ ਰਿਸਪੈਕਟ ਕਰਦੇ ਹਾਂ, ਕੋਈ ਵੀ ਜਿੱਦਾਂ ਵੀ ਆਪਣਾ ਕੋਈ ਕਰਨਾ ਚਾਹੇ ਸਾਨੂੰ ਉਹਦੇ ਚ ਕੋਈ ਕਿਸੇ ਦੇ ਉੱਤੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਠੀਕ ਹੈ ਜੀ, ਹਾਂਜੀ ਥੈਂਕ ਯੂ ਜੀ, ਹਾਂਜੀ ਹਾਂਜੀ ਬਹੁਤ ਮਿਹਰਬਾਨੀ ਜੀ, ਥੈਂਕ ਯੂ। ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ, ਸਰਬ ਜੀ ਜੀ ਗੋ ਅਹੈਡ, ਹਾਂਜੀ ਸਰਬਜੀਤ ਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ ਸਰਬਜੀਤ ਜੀ, ਮੇਰੇ ਖਿਆਲ ਦੇ ਨਾਲ ਤੁਹਾਡੀ ਆਵਾਜ਼ ਨਹੀਂ ਆ ਰਹੀ ਸਰਬਜੀਤ ਜੀ, ਹਾਂਜੀ ਨੈਕਸਟ ਕਾਲ ਜੀ, ਕੌਣ ਸਾਹਿਬ ਬੋਲ ਰਹੇ ਜੀ, ਹਾਂਜੀ ਬੋਲ ਰਿਹਾ ਸਰ, ਬੋਲ ਰਿਹਾ ਜੀ, ਬੋਲ ਰਿਹਾ ਤੁਸੀਂ ਆਉਂਦੇ
ਸਰ, ਸਾਰੇ ਦੱਸਦੇ ਤੁਸੀਂ ਇੱਕ ਬੰਦੇ ਨੂੰ ਇੰਨਾ ਵੱਡਾ ਲੈਕਚਰ ਦਿੱਤਾ ਹੈ ਕਿ ਤੁਸੀਂ ਧਰਮ ਦੀ ਗੱਲ ਤੁਸੀਂ ਐਟਲੀਸਟ 10 ਮਿੰਟ ਕਰ ਲਈ, ਜਿਸ ਬੰਦੇ ਨੂੰ ਸਮਝ ਨਹੀਂ ਆਉਣੀ ਤੁਸੀਂ ਉਹਨੂੰ ਉੱਥੇ ਆਪਣੀ ਐਨਰਜੀ ਕਿਉਂ ਕਿੰਨੀ ਵੇਸਟ ਕਰ ਦਿੱਤੀ, ਕਿ ਉਹਨਾਂ ਦੀ ਜਗ੍ਹਾ ਇੱਕ ਜਗ੍ਹਾ ਤੇ ਉਹਨਾਂ ਦੇ ਜਿਹੜਾ ਹੈਗਾ ਨਾ ਜਿਹੜੀ ਸੂਈ ਹੈਗੀ ਨਾ ਜਿਹੜੀ ਜਿਸ ਤਰ੍ਹਾਂ ਰਿਕਾਰਡ ਤੇ ਚੱਲਦੀ ਉਹ ਅੜ ਗਈ ਲੈਣੀ, ਬਦਲਦੇ
ਜਾਂਦੇ ਸੀ ਜੀ। ਤੁਹਾਡਾ ਤੁਹਾਡਾ ਨਾਮ ਕੀ ਜੀ? ਤੁਸੀਂ ਨਾਮ ਨਹੀਂ ਦੱਸਿਆ, ਆਈ ਥਿੰਕ ਪਹਿਲੀ ਵਾਰੀ ਕਾਲ ਕਰ ਰਹੇ ਹੋ ਤੁਸੀਂ, ਮੇਰੇ ਕੋਲ ਸੋਰੀ ਤੁਹਾਡਾ ਨਾਮ ਨਹੀਂ ਹੈ, ਤੁਸੀਂ ਆਪਣਾ ਨਾਮ ਵੀ ਜ਼ਰੂਰ ਦੱਸ ਦਿਓ ਜੀ।
ਹਾਂਜੀ,
ਤੁਸੀਂ ਆਪਣਾ ਨਾਮ ਜ਼ਰੂਰ ਦੱਸ ਦਿਓ ਜੀ, ਕੌਣ ਸਾਹਿਬ ਬੋਲੇ ਜੀ?
ਏਜਾਜ਼ ਸਾਹਿਬ,
ਠੀਕ ਹੈ ਜੀ। ਏਜਾਜ਼ ਸਾਹਿਬ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਕੁਛ ਹੋਰ ਐਡ ਕਰਨਾ ਚਾਹੁੰਦੇ?
ਬੰਦੇ ਦੀ ਸੋਈ ਅਟਕੀ ਹੋਈ ਸੀ ਇੱਕੀ ਜਗ੍ਹਾ ਤੇ, ਪੁਰਾਣੇ ਰਿਕਾਰਡ ਨਹੀਂ ਆਉਂਦੇ, ਇੱਕ ਲਾਈਨ ਤੇ ਚੱਲਦੇ ਰਹਿੰਦੇ, ਤੋ ਮੇਰੇ ਹੋ ਤੋ ਮੇਰੇ ਹੋ ਤੋ ਮੇਰੇ ਹੋ, ਤੁਸੀਂ ਉਹਦੀ ਸੂਈ ਬਦਲਣ ਦੀ ਬਜਾਏ ਤੁਸੀਂ ਉਹ ਰਿਕਾਰਡ ਹੀ ਚਲਾਉਂਦੇ ਰਹੋ ਕਿ ਹਾਂਜੀ ਦਸ ਮਿੰਟ ਲਗਾ ਦਿੱਤੇ। ਤੇ ਆਈ ਡੋਂਟ ਅੰਡਰਸਟੈਂਡ ਕਿ ਮੁਲਕੀ ਇਸ ਮੁਲਕੀ ਚ ਲੋਕੀ ਰਹਿ ਰਹੇ ਨੇ, ਉਹਨਾਂ ਦੀ ਮਾਇੰਡ ਸੈਟ ਇੰਨਾ ਪੈਥੈਟਿਕ ਔਰ ਕਿੰਨੇ ਜ਼ਿਆਦਾ ਨੈਰੋ ਮਾਇੰਡਡ ਕਿਉਂ ਲੋਕ ਨੇ ਕਿ ਜੀ ਦੂਸਰੇ ਦੀ ਸਿਰਫ ਸਿਰਫ ਇਹ ਚੀਜ਼ਾਂ ਲੱਭਦੇ ਰਹਿੰਦੇ ਨੇ ਕਿ ਯਾਰ ਉਹ ਇਹ ਕਿਉਂ ਕਰ ਰਹੇ ਹੋ, ਉਹ ਕਿਉਂ ਕਰ ਰਹੇ। ਮੈਂ ਕਦੀ ਕਿਸੇ ਲੈਵਲ ਤੇ ਜਾਂ ਕਿਸੇ ਫੋਨ ਤੇ ਇਹ ਨਹੀਂ ਦੇਖਿਆ ਕਿ ਇਹ ਯੈਲੋ ਕੱਪੜੇ ਪਾ ਕੇ ਜਾਂ ਔਰੇਂਜ ਕੱਪੜੇ ਪਾ ਕੇ ਕਿਉਂ ਫਿਰਦੇ ਨੇ, ਜਾਂ ਲੰਬੀਆਂ ਲੰਬੀਆਂ ਉਹ ਸ਼ੋਅ ਪਾ ਕੇ ਕਿਉਂ ਫਿਰਦੇ ਨੇ, ਜਾਂ ਪੂਰਾ ਸਿਰ ਮੁੰਡਾ ਕੇ ਇੱਕ ਚੋਟੀ ਜੀ ਕਿਉਂ ਰੱਖਦੇ ਨੇ। ਆਈ ਡੋਂਟ ਕੇਅਰ, ਠੀਕ ਹੈ ਨਾ? And what's the problem for that guy who was continuously talking about halal and haram and halal and haram? Why? Unko halal agar koi likha hua hai. Aur mujhe ek baat bataye, maine bahut sare products dekhe hain unke upar for vegetarians green ko circle bana hota hai. What is the purpose of that? Wo bhi mention karne ke liye hota hai na ki bhai ye 100% vegetarian hai.
Ji ji ji,
do you understand?
Bilkul sahi Ejaz sahab. ਆ ਗਿਆ ਜੀ ਤੁਹਾਡਾ ਪੁਆਇੰਟ, ਥੈਂਕ ਯੂ ਜਾਜ ਸਾਹਿਬ। ਔਰ ਮੈਂ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ, ਹਰੇਕ ਦਾ ਆਪਣਾ ਆਪਣਾ ਸਿਸਟਮ ਹੈ, ਕੋਈ ਵੈਜੀਟੇਰੀਅਨ ਖਾਏ, ਕੋਈ ਹਲਾਲ ਖਾਏ, ਕੋਈ ਨਹੀਂ ਖਾਏ, ਕੋਈ ਜੋ ਕਰਨਾ, ਜਿੰਨੇ ਜੋ ਕਰਨਾ ਉਹਨੂੰ, ਉਹ ਇਹ ਸਾਰੇ ਜ਼ਾਤੀ ਮਸਲੇ ਨੇ, ਇਹਦੇ ਨਾਲ ਸਾਨੂੰ ਕੋਈ ਐਵੇਂ ਟਾਈਮ ਵੇਸਟ ਹੈ ਸਰ। ਬਹੁਤ ਸ਼ੁਕਰੀਆ, ਹੋਰ ਕੁਛ ਐਡ ਕਰਨਾ ਚਾਹੋ ਜਾਜ ਸਾਹਿਬ ਜ਼ਰੂਰ ਕਰ ਦਿਓ, ਫਿਰ ਅਗਲੀ ਕਾਲ।
ਮੈਂ ਕਹਿਣਾ ਚਾਹ ਰਹਾ ਹਾਂ, ਬੜਾ ਬਹੁਤ ਮਜ਼ਬੂਤ ਹੋ ਗਏ, ਅਬ ਹਮ ਆਂਖੋਂ ਮੈਂ ਆਖੇ ਡਾਲ ਕੇ ਬਾਤ ਕਰ ਸਕਦੇ, ਕੈਨੇਡਾ ਕੇ ਵੀ ਆਂਖੋਂ ਮੈਂ ਆਖੇ ਡਾਲ ਬਾਤ ਕਰ ਸਕਦੇ ਹੈ। ਅਗਰ ਆਪ ਕੈਨੇਡਾ ਕੀ ਆਂਖੋਂ ਮੈਂ ਆਖੇ ਡਾਲ ਕੇ ਬਾਤ ਕਰ ਸਕਦੇ ਹੈ, ਇਤਨੇ ਮਜ਼ਬੂਤ ਆਪ ਕੈਨੇਡਾ ਮੈਂ ਕਿਉਂ ਰਹਿ ਰਹੇ, ਆਪਣੇ ਮਜ਼ਬੂਤ ਇੰਡੀਆ ਵੀ ਚਲੇ ਜਾਏ। ਵਾਈ ਦੇ ਆਰ ਟਨਸ ਆਫ ਥਾਊਜ਼ੈਂਡ ਆਫ ਪੀਪਲ ਆਰ ਸਟਿਲ ਸਟਾਰਵਿੰਗ ਟੂ ਕਮ ਹੇਅਰ, ਅਗਰ ਆਪ ਇਤਨਾ ਹੀ ਮਜ਼ਬੂਤ ਹੈ, ਕੈਨੇਡਾ ਸੇ ਕਿਉਂ ਨਹੀਂ ਜਾ ਰਹੇ ਲੋਕ ਜਹਾਜ ਭਰ ਭਰ ਕੇ ਇੰਡੀਆ ਮੈਂ ਮਾਈਗ੍ਰੇਸ਼ਨ ਕਰੀਏ, ਵਹਾਂ ਸੇ ਕਿਉਂ ਆ ਰਹੇ? ਅਭੀ ਵੀ ਦੇਖੇ ਹਜ਼ਾਰਾਂ ਸਟੂਡੈਂਟਸ ਆ ਰਹੇ, ਐਮਾਜ਼ੋਨ ਕੇ ਪਾਸ ਜਾਏ ਆਪ, ਛੋਟੇ ਛੋਟੇ ਬੱਚੇ 18-18 20-20 ਸਾਲ ਕੇ ਬੱਚੇ ਕਿਉਂ ਜੋਬਿੰਗ ਕਰ ਰਹੇ? ਟੀਮ ਹੋਟਲ ਮੈਂ ਕੋਈ ਐਨੀ ਟੀਮ ਹੋਟਲ ਆਪ ਜੀ ਟੀ ਏ ਕੇ ਅੰਦਰ ਚਲੇ ਜਾਏ, ਆਪਕੋ ਸਟੂਡੈਂਟਸ ਮਿਲੇਂਗੇ ਸਾਰੇ, ਕਿਸੇ ਵੀ ਆਪ ਰੈਸਟੋਰੈਂਟ ਮੈਂ ਚਲੇ ਜਾਏ, ਈਵਨ ਹਲਾਲ ਰੈਸਟੋਰੈਂਟ ਮੈਂ ਚਲੇ ਜਾਏ, 99% ਜੋ ਹੈ ਆਪਕੋ ਇੰਡੀਅਨ ਬੱਚੇ ਬੱਚੇ ਕੰਮ ਕਰਦੇ ਹੋਏ ਨਜ਼ਰ ਆਏਗੇ। ਬਿਕੋਜ਼ ਆਫ ਅਗਰ ਆਪਕੀ ਇਕਾਨਮੀ ਇਸ ਲਈ ਸਟਰੋਂਗ ਹੈ ਤਾਂ ਆਪ ਇਨਕੋ ਵਾਪਸ ਕਿਉਂ ਨਹੀਂ ਬੁਲਾ ਦੇਤੇ?
ਠੀਕ ਹੈ, ਸਵਾਲ ਆਪਕਾ ਸਹੀ ਹੈ, ਠੀਕ ਹੈ, ਸਵਾਲ ਆਪਕਾ ਸਹੀ ਹੈ,
ਥੈਂਕ ਯੂ ਸੋ ਮਚ, ਥੈਂਕ ਯੂ।
ਹਾਂਜੀ, ਥੈਂਕ ਯੂ ਜੈਸ ਸਾਹਿਬ, ਬਹੁਤ ਸ਼ੁਕਰੀਆ। ਹਾਂਜੀ, ਅਗਲੀ ਕਾਲ ਜੀ। ਹਾਂਜੀ ਸਰਬਜੀਤ ਜੀ, ਤੁਸੀਂ ਆਉਂਦੇ ਰਹੋ ਹੈਡ।
ਹਾਂਜੀ ਵਿਸ਼ਵਾਸ ਜੀ, ਮੈਂ ਵੀ ਜਿਸ ਤਰ੍ਹਾਂ ਕਿ ਪਹਿਲੇ ਤੁਹਾਡੇ ਕਾਲਰ ਬੋਲ ਕੇ ਗਏ ਉਹਨਾਂ ਦੇ ਬਾਰੇ ਬੋਲਣਾ ਚਾਹੁੰਦਾ ਕਿ ਉਹਦਾ ਉਹ ਇਸ ਤਰ੍ਹਾਂ ਦਾ ਇੱਕ ਹੇਠ ਵਾਲਾ ਮੈਸੇਜ ਦੇ ਕੇ ਗਏ ਨੇ ਕਿ ਇੰਡੀਆ ਉਹ ਨਹੀਂ ਰਹਾ, ਇੰਡੀਆ ਯੇ ਹੋ ਗਿਆ, ਪੰਨੂ ਕਿਆ ਕਰੇਗਾ, ਪੰਨੂ ਕੋਈ ਕਰ ਲੇਗੇ, ਵਟ ਇਜ ਦਿਸ ਆਲ ਬੁਲਸ਼ਿਟ ਹੀ ਇਜ਼ ਟਾਕਿੰਗ ਔਨ ਦਿਸ ਰੇਡੀਓ। ਤੁਸੀਂ ਵੀ ਰੋਕਿਆ ਨਹੀਂ, ਉਹ ਜਿਸ ਤਰ੍ਹਾਂ ਹੁਣ ਤੁਸੀਂ ਇਹ ਦੇਖੋ, ਜੇ ਕੋਈ ਰੈਫਰੈਂਡਮ ਦੀ ਗੱਲ ਕਰ ਰਿਹਾ ਹੈ ਔਰ ਪੀਸਫੁਲੀ ਕਰ ਰਿਹਾ, ਬੈਲਟ ਦੇ ਨਾਲ ਕਰ ਰਿਹਾ, ਬੁਲਟ ਦੇ ਨਾਲ ਕਰਨੀ ਕਰ ਰਿਹਾ, ਤੁਹਾਡਾ ਜਿਹੜਾ ਉੱਥੇ ਗਵਰਨਮੈਂਟ ਵਾਲੇ ਅਗਰ ਉਹ ਇਲਜ਼ਾਮ ਲਗਾ ਰਹੇ ਨੇ ਕਿ ਮਾਰ ਦਿਆ ਹੈ ਉਸ ਜੋ ਪੋਲੀਟੀਕਲ ਐਕਟੀਵਿਸਟ ਹੈ, ਖਾਲਿਸਤਾਨੀ ਐਕਟੀਵਿਸਟ ਹੈ, ਪਹਿਲਾਂ ਤਾਂ ਇਹਨਾਂ ਨੇ ਜਦੋਂ ਟਰੂਡੋ ਸਾਹਿਬ ਨੇ ਜਦੋਂ ਪਾਰਲੀਮੈਂਟ ਚ ਖੜ ਕੇ ਕਿਹਾ ਕਿ ਇੰਡੀਆ ਨੇ ਕੀਤਾ, ਇੰਡੀਆ ਦੇ ਸਾਡੇ ਕੋਲ ਪੁਖਤਾ ਸਬੂਤ ਨੇ, ਤਾਂ ਇਹਨਾਂ ਨੇ ਟਰੂਡੋ ਦੀ ਕੀ ਹਾਲਤ ਕੀਤੀ, ਕਿਸ ਤਰ੍ਹਾਂ ਇਹਨਾਂ ਨੂੰ ਟ੍ਰੋਲ ਕੀਤਾ, ਇਹ ਡਰੱਗ ਹੀ ਹੈ, ਇਹਦੇ ਕੁੱਤੇ ਲਗਾਏ ਇਹਦੇ ਏਅਰਕ੍ਰਾਫਟ ਦੇ ਬਾਹਰ, ਕੋਈ ਕਹਿੰਦਾ ਨਿਊਕ ਲਗਾ ਕੇ ਇਹਨੂੰ ਅਸੀਂ ਕੈਨੇਡਾ ਨੂੰ, ਵਟ ਇਜ਼ ਕੈਨੇਡਾ, ਉਹ ਜਿਹੜਾ ਇਹਨਾਂ ਦਾ ਉਹ ਪਤਾ ਨੀ ਮੂੰਹ ਫਟ ਬੰਦਾ ਗੌਰਵ ਆ ਰਿਹਾ ਕੀ ਕਹਿੰਦਾ ਜੀ, ਇਹ ਕੈਨੇਡਾ ਕੀ ਹੈ, ਕੈਨੇਡਾ ਦੀ ਇਕੋਨਮੀ ਕੀ ਹੈ, ਇੰਡੀਆ ਬਿਗੈਸਟ ਇਕੋਨਮੀ, ਉਹ ਤਿੰਨ ਤੁਹਾਡੀ ਵੀ 3-4 ਟ੍ਰਿਲੀਅਨ ਦੀ ਹੈ ਤੇ ਕੈਨੇਡਾ ਦੀ ਵੀ 3-4 ਟ੍ਰਿਲੀਅਨ ਦੀ ਹੈ, ਕੈਨੇਡਾ ਦੇ 4 ਕਰੋੜ ਬੰਦੇ ਨੇ, ਤੁਹਾਡੇ 140 ਕਰੋੜ ਨੇ, ਕਿੱਥੇ ਵੇਅਰ ਯੂ ਵਿਲ ਮੈਚ? ਹੁਣ ਦੇਖੋ, ਹੁਣ ਜਿਸ ਤਰ੍ਹਾਂ ਅਮੈਰੀਕਾ ਨੇ ਮਾ ਬਾਮ ਰੋੜੀ ਹੈ, ਇੰਡਾਇਕ ਕੀਤਾ, ਇੱਕ ਬੰਦ ਲਿਫਾਫਾ ਆਪਣੇ ਕੋਰਟ ਦੇ ਵਿੱਚ ਉਹਨਾਂ ਨੇ ਦਾਖਲ ਕੀਤਾ ਹੈ, ਤੇ ਇੰਡੀਆ ਜਿਹੜਾ ਹੈਗਾ ਨਾ ਹੁਣ ਹੁਣ ਬੋਲਿਆ ਇਹਨਾਂ ਦਾ ਅਰਦਮਨ ਜਿਹੜਾ ਬਾਗਚੀ ਹੈ ਕਿ ਵੀ ਵਰ ਸਰਪ੍ਰਾਈਜ਼ਡ। ਉਹ ਜਦੋਂ ਟਰੂਡੋ ਸਾਹਿਬ ਨੇ ਬੋਲਿਆ ਤਾਂ ਤੁਸੀਂ ਤੇ ਉਹਨੂੰ ਅੱਖਾਂ ਦਿਖਾ ਰਹੇ ਸੀ, ਹੁਣ ਜਦੋਂ ਸਰਪੰਚ ਨੇ ਤੁਹਾਡੀ ਬਾਂਹ ਮਰੋੜੀ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਵੀ ਆਰ ਸਰਪ੍ਰਾਈਜ਼ਡ, ਵੀ ਵਿਲ ਲੁੱਕ ਇਨਟੂ ਇਟ। ਇਹ ਹੁੰਦਾ ਜੀ ਡਬਲ ਸਟੈਂਡਰਡ। ਫਿਰ ਇਹ ਜਿਹੜੀ ਹੇਟ ਮੌਂਗਰਿੰਗ ਹੈ, ਜਿਹੜੇ ਭਾਈ ਸਾਹਿਬ ਜਿਹੜੇ ਆਏ ਹੈ ਜਿਹੜੇ ਹੇਟ ਸਪੀਚ ਕਰਕੇ ਗਏ, ਇਹਨਾਂ ਨੂੰ ਪੁੱਛੋ ਇਹਨਾਂ ਨੇ ਕ੍ਰਿਕਟ ਮੈਚ ਦੇ ਵਿੱਚ ਕੀ ਕੀਤਾ, ਇਹਨਾਂ ਦੇ ਜਿਹੜੇ ਜਿਹੜੇ 1,35,000 ਬੰਦਾ ਸੀ, ਕੀ ਕੀਤਾ? ਜੈ ਸ੍ਰੀ ਰਾਮ ਦੇ ਨਾਰੇ ਲਗਾਉਣੇ, ਉਹ ਇੱਕ ਉਹ ਮਨੋਜ ਮੁੰਤਸਰ ਦਾ ਗਾਣਾ ਚਲਾਉਣਾ ਪਬਲਿਕ ਐਡਰੈਸ ਸਿਸਟਮ ਦੇ ਉੱਤੇ। ਫਿਰ ਜੇ ਪਲੇਅਰ ਹੈ ਉਹਨਾਂ ਦੀ ਵਾਈਫ ਨੂੰ ਟ੍ਰੋਲ ਕਰਕੇ ਉਹਨਾਂ ਨੂੰ ਇਹ ਕਰ ਦੇਣਗੇ, ਉਹ ਕਰ ਦੇਣਗੇ। ਵਟ ਇਜ਼ ਦਿਸ ਆਲ ਨੌਨਸੈਂਸ ਅਜੀਤ ਵੀਰ ਜੀ? ਤਾਂ ਬਹੁਤ ਗਲਤ ਗੱਲ ਹੈਗੀ ਹੈ, ਤੇ ਇਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ। ਭਾਈ ਸਾਹਿਬ ਜਿਹੜੇ ਪਹਿਲਾਂ ਬੋਲ ਕੇ ਗਏ ਨੇ ਨਾ, ਉਹਨਾਂ ਨੇ ਠੀਕ ਕਿਹਾ, ਜੇ ਤੁਹਾਡਾ ਹਿੰਦੁਸਤਾਨ ਇੰਨਾ ਹੀ ਭਲਵਾਨ ਇੰਨਾ ਹੀ ਬਹਾਦਰ ਹੋ ਗਿਆ ਤਾਂ ਯੂ ਗੋ ਬੈਕ ਟੂ ਇੰਡੀਆ, ਉੱਥੇ ਜਾ ਕੇ ਆਪਣਾ ਕਰੋ, ਇੱਥੇ ਕੀ ਕਰਨਾ ਦਿਓ? ਹੁਣ ਮੈਨੂੰ ਕਹਿਣਾ ਨਹੀਂ ਚਾਹੀਦਾ, ਇਟਸ ਵੇਰੀ ਸਮਾਲ ਟਾਕ। ਇਹਨਾਂ ਦੇ ਆਪਣੇ ਬੰਦੇ ਬੱਚੇ ਇੱਥੇ ਆਉਂਦੇ ਨੇ, ਅਸੀਂ ਉਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਇਟਸ ਆਫ ਦਾ ਟਰੈਕ, ਮੈਂ ਫਿਰ ਵੀ ਅਸੀਂ ਉਹਨਾਂ ਨੂੰ ਕਦੀ ਨਹੀਂ ਪੁੱਛਿਆ ਆਓ ਜੀ ਲੰਗਰ ਛਕੋ ਜਾਓ ਆਪਣਾ, ਕਦੀ ਅਸੀਂ ਕੁਛ ਨਹੀਂ ਕਿਹਾ ਉਹਨਾਂ ਨੂੰ। ਉਹ ਮਾਨਸ ਕੀ ਜਾਤ ਸਭੇ ਇੱਕ ਪਹਿਚਾਣ ਦੇ, ਸਾਡੇ ਵਾਸਤੇ ਸਭ ਇੱਕ ਹੈਗੇ ਨੇ। ਹੁਣ ਖਾਲਿਸਤਾਨ ਬਣ ਜਾਏਗਾ, ਉਹਦੇ 'ਚ ਹਿੰਦੂ ਵੀ ਰਹੇਗਾ, ਮੁਸਲਮਾਨ ਵੀ ਰਹੇਗਾ, ਕ੍ਰਿਸਚਨ ਵੀ ਰਹੇਗਾ, ਸਭ ਰਹੇਗਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਉਹੀ ਸੀਗਾ ਭਾਈ ਸਾਹਿਬ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ। ਹਰ ਇੱਕ ਬੰਦੇ ਨੂੰ ਹੱਕ ਹੈ ਆਪਣਾ ਕੰਟਰੀ ਲੈਣ ਦਾ। ਤੁਸੀਂ ਕਹਿ ਰਹੇ ਸੀ ਜੀ ਭਾਈ ਕੰਟਰੀ ਦੀ ਕੀ ਜ਼ਰੂਰਤ ਹੈਗੀ ਹੈ, ਉਹ ਯੂਗੋਸਲਾਵੀਆ 'ਚੋਂ 8 ਮੁਲਕ ਬਣ ਗਏ, ਰਸ਼ੀਆ 'ਚੋਂ 18 ਮੁਲਕ ਬਣ ਗਏ। ਯੂਗੋਸਲਾਵੀਆ ਕਰੋਸ਼ੀਆ ਦਾ ਪਲੇਅਰ ਕਹਿੰਦਾ ਸੀ ਕਿ ਮੈਂ ਯੂਗੋਸਲਾਵੀਆ ਵਾਸਤੇ ਖੇਡਦਾ ਕਦੀ, ਮੈਂ ਆਪਣੀ ਕੰਟਰੀ ਵਾਸਤੇ। ਉਹ ਪਲੇਅਰ ਖੇਡੇ ਸੌਕਰ ਦੇ ਵਿੱਚ, ਉਹਨਾਂ ਨੇ ਗੋਲ ਕੀਤੇ, ਉਹਨਾਂ ਨੂੰ ਮਾਣ ਹੋਇਆ ਇਸ ਚੀਜ਼ ਉੱਤੇ। ਯੁਗਵੀਰ ਜੀ ਮੈਂ ਲੰਬੀ ਗੱਲ ਨਹੀਂ ਕਰਨਾ ਚਾਹੁੰਦਾ, ਲੇਕਿਨ ਮੇਰਾ ਇਹ ਹੈ ਕਿ ਇਸ ਚੀਜ਼ ਤੋਂ ਸਾਨੂੰ ਬਚਣਾ ਚਾਹੀਦਾ ਹੈ। ਜਿਹੜੀ ਇਹ ਜਿਹੜੇ ਲੋਕ ਆ ਕੇ ਜਾਂਦੇ, ਅੱਛਾ ਠੀਕ, ਹਰ ਬੰਦੇ ਨੂੰ ਹੱਕ ਹੈ ਆਪਣੀ ਗੱਲ ਕਰਨ ਦਾ, ਲੇਕਿਨ ਗੱਲ ਕਰਨ ਦਾ ਵੀ ਇੱਕ ਦਾਇਰਾ ਹੁੰਦਾ ਹੈ। ਥੈਂਕ ਯੂ ਵੈਰੀ ਮੱਚ ਫੋਰ ਟੇਕਿੰਗ ਮਾਈ ਕਾਲ, ਹੈਵ ਅ ਗ੍ਰੇਟ ਡੇ ਸਰ।
ਯੂ ਟੂ ਸਰ, ਹੈਵ ਅ ਗ੍ਰੇਟ ਡੇ। ਪਹਿਲੀ ਚੀਜ਼ ਤੇ ਤੁਸੀਂ ਕਾਫੀ ਸਾਰੇ ਪੁਆਇੰਟ ਹਾਈਲਾਈਟ ਕੀਤੇ ਨੇ, ਮੈਂ ਵਾਰੀ ਵਾਰੀ ਸਾਰੇ ਐਡਰੈਸ ਕਰ ਦਿੰਦਾ ਹੈਗਾ। ਪਹਿਲਾ ਪੁਆਇੰਟ ਤੇ ਹੈਗਾ ਕਿ ਯੈਸ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਇਹ ਬੜਾ ਡੈਮੇਜਿੰਗ ਹੈ ਜੋ ਨਵਾਂ ਅਮਰੀਕਾ ਵੱਲੋਂ ਜੋ ਕੁਛ ਆਇਆ, ਇਟ ਕੁਡ ਬੀ ਵੈਰੀ ਡੈਮੇਜਿੰਗ ਫੋਰ ਇੰਡੀਆ। ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਯੈਸ, ਜੇ ਸਾਬਿਤ ਹੋਏ, ਮੈਂ ਸਾਡੇ ਫੋਰਨ ਅਫੇਅਰਸ ਮਿਨਿਸਟਰ ਦੀ ਗੱਲ ਕਰਾਂਗਾ, ਤੁਸੀਂ ਕਿਹਾ ਕਿ ਟਰੂਡੋ ਸਾਹਿਬ ਨੇ ਕਿਹਾ ਸਬੂਤ ਹੈ, ਸਬੂਤ ਦੀ ਗੱਲ ਕੋਈ ਨਹੀਂ ਕਰ ਰਿਹਾ। ਮੈਂ ਟਰੂਡੋ ਸਾਹਿਬ ਦੀ ਵੀ ਇੱਕ ਚੀਜ਼ ਸੁਣੀ ਹੈ, ਉਹਨਾਂ ਨੇ ਸਬੂਤ ਵਰਡ ਜਿਹੜਾ ਉਹ ਬਿਲਕੁਲ ਕਿਤੇ ਵੀ ਨਹੀਂ ਯੂਜ਼ ਕੀਤਾ। ਮੈਂ ਜ਼ਰੂਰ ਮੈਂਸ਼ਨ ਇੱਥੇ ਕਰਨਾ ਚਾਹਾਂਗਾ, ਉਹ ਚੀਜ਼ ਦੀ ਕਲੈਰਿਟੀ ਬੜੀ ਜ਼ਰੂਰੀ ਹੈ ਕਿ ਟਰੂਡੋ ਸਾਹਿਬ ਨੇ ਵੀ ਕਿਤੇ ਵਰਡ ਸਬੂਤ ਨਹੀਂ ਮੈਂਸ਼ਨ ਕੀਤਾ। ਉਹਨਾਂ ਨੇ ਕਿਹਾ ਕਿ ਯੈਸ ਕ੍ਰੈਡੀਬਲ ਐਲੀਗੇਸ਼ਨਸ ਨੇ, ਕ੍ਰੈਡੀਬਲ ਵਰਡ ਯੂਜ਼ ਕੀਤਾ, ਐਲੀਗੇਸ਼ਨਸ ਵਰਡ ਯੂਜ਼ ਕੀਤਾ। ਜਿਹੜੀ ਸਾਡੀ ਫੋਰਨ ਅਫੇਅਰਸ ਮਿਨਿਸਟਰ ਨੇ ਮੈਲਨੀ ਜੌਲੀ ਜੀ, ਉਹਨਾਂ ਨੇ ਵੀ ਕਦੇ ਸਬੂਤ ਦਾ ਵਰਡ ਉਹਨਾਂ ਨੇ ਵੀ ਕਿਤੇ ਮੈਂਸ਼ਨ ਨਹੀਂ ਕੀਤਾ। ਮੈਂ ਪੁੱਛਿਆ ਸੀਗਾ ਹੁਣੇ ਇੰਟਰਵਿਊ, ਜੇ ਤੁਸੀਂ ਚੈਨਲ ਵਾਈ 'ਤੇ ਨਹੀਂ, ਹਜੇ ਵਾਈ ਪਲੱਸ 'ਤੇ ਹੀ ਚੱਲ ਰਿਹਾ ਮੇਰੇ ਖਿਆਲ ਦੇ ਨਾਲ, ਸੋ ਜੀ ਹਫ਼ਤੇ ਦੋ ਹਫ਼ਤੇ ਬਾਅਦ ਚੈਨਲ ਵਾਈ 'ਤੇ ਵੀ ਦਿਖਾ ਦਿਆਂਗੇ, ਬਟ ਜੇ ਤੁਸੀਂ ਦੇਖਣਾ ਹੈਗਾ ਤਾਂ ਉਹ ਜ਼ਰੂਰ ਦੇਖੋ। ਉਹਦੇ 'ਚ ਸਾਰੀ ਗੱਲ ਹੋਈ ਹੈ ਹਰਦੀਪ ਨਿੱਜਰ ਮਰਡਰ ਮਾਮਲੇ ਦੀ, ਜਿਹਦੇ ਵਿੱਚ ਕਿ ਰੂਬੀ ਸੋਤਾ ਜੀ ਨੂੰ ਮੈਂ ਪੁੱਛਿਆ ਕਿ ਆਪਣੇ ਕੋਲ ਸਬੂਤ ਹੈ ਕਿ ਐਲੀਗੇਸ਼ਨ ਨੇ, ਹੈ ਕੀ ਹੈ ਉਹ, ਤੁਸੀਂ ਦੇਖਿਆ ਨਹੀਂ ਦੇਖਿਆ, ਕੀ ਹੈ ਕੀ ਚੀਜ਼ ਕੀ ਹੈ ਉਹ। ਹਜੇ ਤੱਕ ਮੈਂ ਦੁਬਾਰਾ ਇਹੀ ਗੱਲ ਜ਼ਿਕਰ ਕਰ ਦੇਵਾਂ ਵੀ ਉਹਦੇ ਵਿੱਚ ਕਿਤੇ ਵੀ ਜਿਹੜਾ ਵਰਡ ਹੈ ਉਹ ਉਹਨਾਂ ਨੇ ਸਬੂਤ ਨਹੀਂ ਕਿਹਾ। ਸੋ ਇਹ ਸਾਨੂੰ ਇਹ ਦੋਨਾਂ 'ਚ ਫਰਕ ਹੈ। ਜੇ ਤਾਂ ਟਰੂਡੋ ਸਾਹਿਬ ਕਹਿਣ ਸਬੂਤ ਹੈ ਉਹ ਇੱਕ ਵੱਖਰੀ ਚੀਜ਼ ਹੋ ਜਾਂਦੀ ਹੈ, ਜੇ ਉਹ ਕਹਿਣ ਕ੍ਰੈਡੀਬਲ ਐਲੀਗੇਸ਼ਨ ਨੇ ਉਹ ਇੱਕ ਵੱਖਰੀ ਚੀਜ਼ ਹੋ ਜਾਂਦੀ। ਹਾਂ, ਜਿੱਥੇ ਤੱਕ ਅਮਰੀਕਾ ਦਾ ਤਾਲੁਕ ਹੈਗਾ, ਯੂ ਕੁਡ ਕਾਲ ਇਟ ਦੈਟ ਦੇ ਹੈਵ ਆਰਮ ਟਵਿਸਟਿਡ, ਬਟ ਆਈ ਡਾਊਟ ਇਟਸ ਐਨ ਆਰਮ ਟਵਿਸਟਿੰਗ, ਕਿ ਜਦੋਂ ਤੁਸੀਂ ਬਾਂਹ ਮਰੋੜਨ ਵਾਲੀ ਗੱਲ ਕਰਦੇ ਹੋ, ਕਿਉਂਕਿ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਉਹ ਮਾਮਲਾ ਹੈਗਾ ਜੂਨ ਦਾ, ਔਰ ਜੂਨ ਤੋਂ ਬਾਅਦ ਇਹ ਮਾਮਲਾ ਹੁਣ ਬਾਹਰ ਆਇਆ। ਸੋ ਤੁਹਾਨੂੰ ਕੀ ਲੱਗਦਾ, ਜਿਹੜੀ ਆ ਡਰੋਨ ਦੀ ਡੀਲ ਹੋ ਰਹੀ ਹੈ, ਇੰਜਨਸ ਦੀ ਡੀਲ ਹੋ ਰਹੀ ਹੈ, ਜਿੰਨੀਆਂ ਵੀ ਡੀਲਸ ਹੋ ਰਹੀਆਂ ਇੰਡੀਆ ਦੇ ਨਾਲ, ਆ 2+2 ਡਾਇਲੋਗ ਚੱਲਦਾ ਪਿਆ, ਆ 2+2 ਡਾਇਲੋਗ ਆ ਹੁਣੇ ਤੇ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਲੋਇਡ ਆਸਟਿਨ, ਅਮਰੀਕਾ ਦੇ ਫੋਰਨ ਸੈਕਟਰੀ ਜਿਹੜੇ ਸੀਗੇ ਐਂਥਨੀ ਬਲਿੰਕਨ, ਉਹ ਦੋਨੋਂ ਹੁਣੇ ਉੱਥੇ ਇੰਡੀਆ ਪਹੁੰਚੇ ਸੀਗੇ, ਉੱਥੇ ਜਾ ਕੇ ਸਾਰਾ 2+2 ਡਾਇਲੋਗ ਚੱਲ ਰਿਹਾ, ਆਸਟ੍ਰੇਲੀਆ ਨਾਲ 2+2 ਡਾਇਲੋਗ ਚੱਲ ਰਿਹਾ। ਸੋ ਮੈਂ ਉਸ ਗੱਲ ਦੇ ਨਾਲ ਵੈਸੇ ਇੰਨਾ ਐਗਰੀ ਨਹੀਂ ਕਰਦਾ ਕਿ ਇੰਡੀਆ ਦੀ ਬਾਂਹ ਉਹਨਾਂ ਨੇ ਆਮ ਟਵਿਸਟਿੰਗ ਕੀਤੀ ਹੈ। ਹਾਂ, ਇੱਕ ਮੈਂ ਗੱਲ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਇੰਡੀਆ ਜਿਹੜਾ ਹੈ ਉਹਦੀ ਫੋਰਨ ਪਾਲਿਸੀ ਬਹੁਤ ਸਟਰੋਂਗ ਹੈ, ਉਹ ਪੁਰਾਣੀ ਫੋਰਨ ਪਾਲਿਸੀ ਨਹੀਂ ਰਹੀ। ਜਿਹੜੀ ਗੱਲ ਮੰਨਣ ਵਾਲੀ ਉਹ ਮੰਨਣ ਵਾਲੀ ਹੈ ਕਿ ਫੋਰਨ ਪਾਲਿਸੀ ਇਜ਼ ਵੈਰੀ ਡਿਫਰੈਂਟ, ਵੈਰੀ ਸਟਰੋਂਗ। ਅੱਜ ਦੀ ਡੇਟ ਦੇ ਵਿੱਚ ਇੰਡੀਆ ਨੇ ਰਸ਼ੀਆ ਤੋਂ ਜੇ ਹਥਿਆਰ ਤੱਕ ਖਰੀਦਣੇ ਸੀਗੇ, ਟਰਕੀ ਦੇ ਉੱਤੇ ਤਾਂ ਸੈਂਕਸ਼ਨਸ ਲਗਾ ਰਿਹਾ ਅਮਰੀਕਾ, ਬਟ ਇੰਡੀਆ ਨੇ ਹਥਿਆਰ ਖਰੀਦਣੇ S-400 ਤੇਲ ਤੇ ਖਰੀਦਣਾ ਰਸ਼ੀਆ ਤੋਂ, ਜੇ ਹਥਿਆਰ ਵੀ ਖਰੀਦਣੇ ਤਾਂ ਉਹ ਵੀ ਬਾਏ ਕਰ ਰਿਹਾ। ਔਰ ਸਭ ਤੋਂ
ਸਿੰਗਾਪੁਰ ਉਹ ਤੋਂ ਲੈ ਕੇ ਅਮਰੀਕਾ ਯੂਰਪ ਨੂੰ ਵੀ ਤੇਲ ਵੇਚਿਆ ਸੋ ਇੰਡੀਆ ਮੇਡ ਲੋਟ ਆਫ ਮਨੀ ਆਊਟ ਆਫ ਦੈਟ ਔਰ ਅੱਜ ਉਹ ਕਹਿੰਦਾ ਜੀ ਅਸੀਂ ਆਇਲ ਵੀ ਬਾਏ ਕਰਨਾ ਹੈ ਆਪਣੀ ਕਰੰਸੀ 'ਚ ਸਾਨੂੰ ਮਿਲਦਾ ਸਸਤਾ ਮਿਲਦਾ ਅਸੀਂ ਲਵਾਂਗੇ ਅੱਜ ਉਹ ਅਮਰੀਕਾ ਦੀ ਗੱਲ ਨਹੀਂ ਸੁਣ ਰਿਹਾ ਮੈਂ ਤੁਹਾਨੂੰ ਕੱਲ੍ਹ ਵੀ ਜਿੱਦਾਂ ਜ਼ਿਕਰ ਕਰ ਰਿਹਾ ਸੀਗਾ ਅੱਜ ਨਵੀਂ ਖਬਰ ਹੈ ਕਿ ਬ੍ਰਿਕਸ ਦੇ ਵਿੱਚ ਪਾਕਿਸਤਾਨ ਨੂੰ ਵੀ ਸ਼ਾਮਿਲ ਕਰਨ ਦੀ ਗੱਲ ਹੋ ਰਹੀ ਹੈ ਇਹ ਜਿਹੜਾ ਗਰੁੱਪ ਹੈ ਨਾ ਬ੍ਰਿਕਸ ਜਿਹੜਾ ਗਰੁੱਪ ਹੈ ਇਹ ਬਹੁਤ ਸਟਰੋਂਗ ਹੁੰਦਾ ਚਲਾ ਜਾ ਰਿਹਾ ਇੰਡੀਆ ਇਜ਼ ਪਾਰਟ ਆਫ ਦਾ ਬ੍ਰਿਕਸ ਐਜ਼ ਵੈਲ ਇੰਡੀਆ ਨੇ ਰਸ਼ੀਆ ਦੇ ਨਾਲ ਆਪਣੇ ਦੋਸਤਾਨਾ ਤਾਲੁਕਾਤ ਬਹਾਲ ਰੱਖੇ ਨੇ ਸਰਜੇ ਲੈਵਰੋਵ ਤੋਂ ਲੈ ਕੇ ਪੁਤਿਨ ਸਾਹਿਬ ਦੇ ਨਾਲ ਰੈਗੂਲਰਲੀ ਉਹਨਾਂ ਦੇ ਉਹ ਇਨ ਟੱਚ ਹੈਗੇ ਨੇ ਇੱਧਰੋਂ ਵੈਸਟਰਨ ਵਰਲਡ ਦੇ ਵਿੱਚ ਉਹ ਹੁਣ ਆਮ ਟਵਿਸਟਿੰਗ ਵਾਲੀ ਗੱਲ ਅਮਰੀਕਾ ਦੇ ਅੰਦਰ ਆਮ ਟਵਿਸਟਿੰਗ ਤਾਂ ਅਮਰੀਕਾ ਅਫਗਾਨਿਸਤਾਨ ਦੀ ਨਹੀਂ ਕਰ ਸਕਿਆ ਉਹ ਤਾਲਿਬਾਨ ਨੂੰ ਤਾਂ ਉਹਨੂੰ ਰਾਜ ਦੇਣਾ ਪੈ ਗਿਆ ਤਾਲਿਬਾਨ ਨੂੰ ਤਾਂ ਰਾਜ ਦੇਣਾ ਪੈ ਗਿਆ ਆਹ ਪਕੜੋ ਜੀ ਸਿਰਫ ਇੰਨੀ ਗੱਲ ਕਹੀ ਜੀ ਹੁਣ ਉਹ ਪੁੱਛਦੇ ਸੀਗੇ ਕਿ ਜੀ ਉਹ ਤੁਸੀਂ ਹਥਿਆਰ ਛੱਡੋ ਕਹਿੰਦੇ ਨਹੀਂ ਨਹੀਂ ਅਸੀਂ ਹਥਿਆਰ ਨਹੀਂ ਛੱਡ ਕੇ ਗਏ ਸਿਰਫ ਇੰਨੀ ਗੱਲ ਹੈ ਕਿ ਹਥਿਆਰ ਨਹੀਂ ਛੱਡੇ ਆਮ ਟਵਿਸਟਿੰਗ ਤਾਂ ਉਹਦੀ ਨਹੀਂ ਕਰ ਪਾ ਰਹੇ ਲੋਕ ਕਿ ਜੀ ਅਫਗਾਨਿਸਤਾਨ ਦੇ ਵਿੱਚ ਅਸੀਂ ਜਾ ਕੇ ਤਾਲਿਬਾਨ ਨੂੰ ਗੱਲ ਮਨਾ ਲਈਏ ਮਨਾ ਲਈ ਗੱਲ ਸਾਰੀ ਦੁਨੀਆ ਦੀਆਂ ਫੌਜਾਂ ਵਿੱਚ ਹੀ ਅਮਰੀਕਾ ਤੋਂ ਲੈ ਕੇ ਬ੍ਰਿਟੇਨ ਤੱਕ ਇੱਕ ਅਫਗਾਨਿਸਤਾਨ 'ਤੇ ਨਹੀਂ ਕਬਜ਼ਾ ਕਰ ਸਕੇ ਵੀ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੂੰ ਅਸੀਂ ਖਤਮ ਕਰ ਦਿਆਂਗੇ ਨਹੀਂ ਕਰ ਸਕੇ ਖਤਮ ਸੋ ਆਮ ਟਵਿਸਟਿੰਗ ਵਾਲੀ ਗੱਲ ਤਾਂ ਹੈ ਹੀ ਕੋਈ ਨਹੀਂ ਹਾਂ ਦੂਸਰਾ ਤੁਹਾਡਾ ਪੁਆਇੰਟ ਬਿਲਕੁਲ ਠੀਕ ਹੈ ਕਿ ਸਾਨੂੰ ਕਦੇ ਵੀ ਇਟ ਇਜ਼ ਨੋਟ ਅਬਾਊਟ ਕੈਨੇਡਾ ਔਰ ਬੈਟਰ ਹੈ ਕਿ ਇੰਡੀਆ ਬੈਟਰ ਹੈ ਕੈਨੇਡਾ ਇਜ਼ ਨੋਟ ਅ 4 ਟ੍ਰਿਲੀਅਨ ਤੁਸੀਂ ਹੁਣੇ ਕਿਹਾ 4 ਟ੍ਰਿਲੀਅਨ ਕੈਨੇਡਾ ਇਜ਼ ਅ 2 ਟ੍ਰਿਲੀਅਨ ਡਾਲਰ ਇਕਨੋਮੀ ਇੰਡੀਆ ਇਜ਼ ਆਲਸੋ ਨੋਟ ਅ 4 ਟ੍ਰਿਲੀਅਨ ਇੰਡੀਆ ਵੀ 3.5 ਟ੍ਰਿਲੀਅਨ ਹੀ ਹਜੇ ਹਾਂ ਹੋ ਜਾਏਗਾ ਕੱਲ੍ਹ ਨੂੰ 4-5 ਟ੍ਰਿਲੀਅਨ ਔਰ ਮੈਂ ਇੱਕ ਚੀਜ਼ ਹੋਰ ਇੱਥੇ ਕਹਿ ਦੇਵਾਂ ਕਿ ਇਹ ਗੱਲ ਹਜੇ ਇੰਡੀਆ ਦੇ ਵਿੱਚ ਬਹੁਤ ਗਰੀਬੀ ਹੈ ਬਹੁਤ ਇੰਡੀਆ ਇਜ਼ ਨੋਟ ਅ ਡਿਵੈਲਪਡ ਕੰਟਰੀ ਨੋ ਕੈਨੇਡਾ ਇਜ਼ ਅ ਡਿਵੈਲਪਡ ਕੰਟਰੀ ਔਰ ਇਹ ਬਿਲਕੁਲ ਜਦੋਂ ਤੱਕ ਕੈਨੇਡਾ ਇੱਕ ਡਿਵੈਲਪ ਕੰਟਰੀ ਰਹੇਗਾ ਔਰ ਇੰਡੀਆ ਹਜੇ ਡਿਵੈਲਪ ਕੰਟਰੀ ਨਹੀਂ ਹੋਏਗਾ ਲੋਕ ਬਿਲਕੁਲ ਆਉਣਗੇ ਉੱਥੋਂ ਆਉਣਾ ਪਏਗਾ ਇੱਕ ਅਸੀਂ ਜਿੰਨਾ ਮਰਜ਼ੀ ਕਹਿ ਜੀਏ ਇੰਡੀਆ ਸੁਪਰ ਪਾਵਰ ਦਾ ਤਾਂ ਹਜੇ ਸਿਲਸਿਲਾ ਬੜਾ ਹੀ ਦੂਰ ਹੈ ਇੰਡੀਆ ਇਜ਼ ਨੋਟ ਈਵਨ ਅ ਡਿਵੈਲਪ ਕੰਟਰੀ ਨੋ ਇੰਡੀਆ ਇਜ਼ ਅਸੀਂ ਕਹਿ ਸਕਦੇ ਹਾਂ ਕਿ ਇੱਕ ਐਡਵਾਂਸ ਕੰਟਰੀ ਹੈ ਐਡਵਾਂਸਮੈਂਟ ਵੱਲ ਵੱਧ ਰਿਹਾ ਹੈ ਬਟ ਡਿਵੈਲਪ ਕੰਟਰੀ ਹਜੇ ਉਹਦੇ ਬਿਲਕੁਲ ਟਾਈਮ ਨਹੀਂ ਮਿਲ ਪਾ ਰਿਹਾ ਮੈਂ ਸਾਰੀ ਰਿਸਰਚ ਕਰਕੇ ਤਿਆਰੀ ਕਰ ਰੱਖੀ ਹੈ ਕਿ ਮੈਨੂੰ ਚਾਹੀਦੇ ਤਕਰੀਬਨ 40-45 ਮਿੰਟ ਅਸੀਂ ਡਿਟੇਲ 'ਚ ਗੱਲ ਕਰਾਂਗੇ ਇੰਡੀਆ ਨੂੰ ਹਜੇ ਘੱਟ ਤੋਂ ਘੱਟ ਮਿਨੀਮਮ ਵੀ ਲੈ ਕੇ ਚੱਲੋ ਤੇ 30 ਸਾਲ ਲੱਗ ਜਾਣੇ ਨੇ ਕੋਈ ਕ੍ਰਿਸ਼ਮਾ ਹੋ ਜਾਏ ਤੇ 20 ਸਾਲ 'ਚ ਹੋ ਜਾਏਗਾ ਡਿਵੈਲਪ ਕੰਟਰੀ ਕੈਨੇਡਾ ਇਜ਼ ਅ ਡਿਵੈਲਪ ਕੰਟਰੀ ਉਹਦੇ ਇੰਡੀਕੇਟਰ ਕੀ ਹੁੰਦੇ ਨੇ ਜੀ ਕਿਉਂ ਅਸੀਂ ਕਹਿੰਦੇ ਹਾਂ ਕਿ ਕੈਨੇਡਾ ਡਿਵੈਲਪ ਕੰਟਰੀ ਔਰ ਇੰਡੀਆ ਹਜੇ ਵੱਧ ਰਿਹਾ ਡਿਵੈਲਪਮੈਂਟ ਵੱਲ ਪਰ 20 ਸਾਲ ਮਿਨੀਮਮ ਵੈਸੇ ਤਾਂ 30 ਲਾ ਕੇ ਚੱਲੋ ਔਰ ਹੋ ਸਕਦਾ ਹੈ ਜੇ ਨਹੀਂ ਕੋਈ ਜ਼ਿਆਦਾ ਵਧੀਆ ਕੰਮ ਕੀਤਾ ਤੇ 40-50 ਸਾਲ ਵੀ ਲੱਗ ਜਾਣ 40-50 ਸਾਲ ਸਾਡੇ ਲਾਈਫ ਟਾਈਮ ਤੇ ਅਸੀਂ ਸ਼ਾਇਦ ਹੀ ਦੇਖਾਂਗੇ ਕਿ ਇੰਡੀਆ ਇੱਕ ਡਿਵੈਲਪ ਕੰਟਰੀ ਬਣ ਜਾਏ ਹਾਂ ਜਦੋਂ ਇੰਡੀਆ ਵੀ ਇੱਕ ਡਿਵੈਲਪ ਕੰਟਰੀ ਬਣ ਜਾਏਗਾ 20-30-40 ਸਾਲ ਬਾਅਦ ਉਸ ਵੇਲੇ ਹੋ ਸਕਦਾ ਹੈ ਕਿ ਇਹ ਇਮੀਗ੍ਰੇਸ਼ਨ ਰੁਕ ਜਾਏ ਜਿੱਦਾਂ ਇਟੈਲੀਅਨ ਬੜੇ ਆਉਂਦੇ ਸੀ ਹੁਣ ਇਹਨੇ ਨਹੀਂ ਆਉਂਦੇ ਇਟੈਲੀਅਨ ਇੱਥੇ ਆਇਰਿਸ਼ ਲੋਕ ਆਏ ਨੇ ਇੱਥੇ ਲੋਕ ਬ੍ਰਿਟੇਨ ਤੋਂ ਆਏ ਨੇ ਲੋਕ ਆਪਣੇ ਚਾਈਨਾ ਤੋਂ ਵੀ ਹੁਣ ਇਮੀਗ੍ਰੇਸ਼ਨ ਘੱਟ ਗਈ ਇੰਨੀ ਨਹੀਂ ਆਉਂਦੀ ਕਿਉਂਕਿ ਜਿੱਦਾਂ ਜਿੱਦਾਂ ਉੱਥੇ ਕੰਟਰੀ ਡਿਵੈਲਪ ਹੁੰਦਾ ਚਲਾ ਜਾਂਦਾ ਉੱਦਾਂ ਉੱਦਾਂ ਲੋਕ ਆਉਣਾ ਬੰਦ ਕਰ ਦਿੰਦੇ ਨੇ ਸੋ ਇੰਡੀਆ ਹਜੇ ਮਿਨੀਮਮ 20 ਸਾਲ 'ਤੇ ਲੈ ਕੇ ਚੱਲੋ ਲੋਕ ਆਉਣਗੇ ਉੱਥੋਂ ਮਿਨੀਮਮ 20 ਸਾਲ ਠੀਕ ਹੈ ਹੁਣ ਜਦੋਂ ਡਿਵੈਲਪ ਹੋ ਜਾਏਗਾ ਫਿਰ ਗੱਲ ਵੱਖਰੀ ਹੈ ਹਾਂਜੀ ਅਗਲੀ ਕਾਲ ਵੱਲ ਵੱਧਦੇ ਹਾਂ ਜੀ ਹਾਂਜੀ ਸਤਵੰਤ ਸਿੰਘ ਜੀ ਤੁਸੀਂ ਆਉਂਦੇ ਹੋ ਸਤਵੰਤ ਸਿੰਘ ਜੀ ਦੋ
ਹਾਂਜੀ ਜਦਵੀ ਜੀ ਧੰਨਵਾਦ ਤੁਹਾਡਾ ਸਮਾਂ ਦੇਣ ਦਾ ਤੇ ਕਾਫੀ ਲੰਮੀ ਤੁਸੀਂ ਡਿਸਕਸ਼ਨ ਕਰ ਰਹੇ ਸੀਗੇ ਜਾਂ ਡਿਵੈਲਪਮੈਂਟ ਦੀ ਜਾਂ ਕੁਛ ਵੀ ਆ ਤੇ ਵਰਲਡ ਕੱਪ ਦੀ ਵੀ ਵਿੱਚ ਜੇ ਗੱਲ ਚੱਲਦੀ ਆ ਤੇ ਬੜਾ ਅਚੰਭਾ ਹੋਇਆ ਕਿ 10 ਮੈਚ ਜਿੱਤਣ ਵਾਲੀ ਟੀਮ ਸਟਰੋਂਗ ਫਾਈਨਲ ਮੈਚ ਨਹੀਂ ਜਿੱਤ ਸਕੀ ਪਰ ਅਸੀਂ ਜਦੋਂ ਮੈਚ ਸਟਾਰਟ ਹੋਇਆ ਸੀ ਮੈਂ ਘਰ ਹੀ ਇਹ ਕਹਿੰਦਾ ਸੀ 60-40 ਦੀ ਰੇਸ਼ੋ ਨਾਲ ਇੰਡੀਆ ਨੇ ਮੈਚ ਹਾਰਨਾ ਉਹ ਮੇਰੇ ਪਰਿਵਾਰ ਵਾਲੇ ਕਹਿੰਦੇ ਸੀ ਬੇਟੇ ਵੀ ਇਹ ਕਿੱਦਾਂ ਹੋ ਜੂ ਮੈਂ ਕਿਹਾ ਇਹਨਾਂ ਦਾ ਮਰਾਲ ਫਾਈਨਲ ਦੇ ਵਿੱਚ ਅੰਡਰ ਪ੍ਰੈਸ਼ਰ ਹੀ ਬਹੁਤ ਹੋ ਜਾਂਦੇ ਹੁੰਦੇ ਕਿਉਂਕਿ ਸਾਡੇ ਕੁਦਰਤੀ ਪਤਾ ਨੀ ਖੂਨ ਚ ਆ ਤੇ ਉਹ ਸੇਮ ਹੀ ਉਹ ਗੱਲ ਹੋਈ ਤੇ ਇੱਕ ਗੱਲੋਂ ਚਲੋ ਖੇਡ ਤਾਂ ਖੇਡ ਹੀ ਆ ਉਹ ਚੰਗਾ ਹੋਇਆ ਵੀ ਉੱਥੇ ਦੇ ਜਿਹੜੇ ਸਾਰੇ ਮਿਨਿਸਟਰ ਪ੍ਰਧਾਨ ਮੰਤਰੀ ਹੋਰ ਸਾਰੇ ਮੰਤਰੀ ਬੈਠੇ ਸੀ ਉਹ ਨਹੀਂ ਤਾਂ ਫੇਰ ਉਹ ਜਿੱਤਣਾ ਟੀਮ ਨੇ ਸੀ ਤੇ ਉਹ ਨਾਰੇ ਲੱਗਣੇ ਸੀ ਹਰ ਹਰ ਮੋਦੀ ਫਲਾਨਾ ਮੋਦੀ ਜੈ ਮੋਦੀ ਉਹ ਜਿੱਦਾਂ ਵੀ ਮੋਦੀ ਕਿਤੇ ਬੈਟਿੰਗ ਕਰ ਰਿਹਾ ਹੋਣਾ ਜਾਂ ਬੋਲਿੰਗ ਕਰ ਰਿਹਾ ਹੋਣਾ ਉਹ ਚੰਗਾ ਹੋਇਆ ਉਹਨਾਂ ਨੂੰ ਥੋੜਾ ਜਿਹਾ ਚੀਜ਼ ਦਾ ਪਤਾ ਲੱਗ ਗਿਆ ਵੀ ਹਾਂ ਬੈਠੇ ਸੀ ਉੱਥੇ ਦੇਖ ਕੇ ਪਰ ਮੋਦੀ ਸਾਹਿਬ ਨੇ ਤਾਂ ਉਹਨੂੰ ਬੇਚਾਰੇ ਨੂੰ ਕੈਪਟਨ ਨੂੰ ਟਰਾਫੀ ਦੇਣ ਵਾਲਾ ਕੰਮ ਏਦਾਂ ਕੀਤਾ ਵੀ ਜਿੱਦਾਂ ਚਪੇੜ ਮਾਰ ਕੇ ਜਾਣਾ ਹੁੰਦਾ ਉਹ ਹੱਥ ਨੀ ਮਿਲਾਇਆ ਉਹ ਤਾਂ ਮੂੰਹ ਦੇਖਦਾ ਰਹਿ ਗਿਆ ਵੀ ਮੋਦੀ ਸਾਹਿਬ ਕਿੱਧਰ ਨੂੰ ਚੱਲੇ ਤੇ ਅਨਫੋਰਚੁਨੇਟਲੀ ਆ ਬਾਕੀ ਜੇ ਹੁਣ ਜੇ ਆਪਾਂ ਗੇਮ ਡਿਵੈਲਪਮੈਂਟ ਦੀ ਤਾਂ ਜੇ 40 ਸਾਲਾਂ ਤੱਕ ਸਾਰੀ ਜਨਤਾ ਇੱਧਰ ਨੂੰ ਆ ਗਈ ਤਾਂ ਫਿਰ ਇੰਡੀਆ ਡਿਵੈਲਪ ਕਾਹਦੇ ਸਿਰ ਤੇ ਹੋਊਗਾ ਜਨਰੇਸ਼ਨ ਜੰਗ ਜਿਹੜੀ ਤਾਂ ਸਾਰੀ ਇੱਧਰ ਨੂੰ ਆਈ ਜਾਂਦੀ ਤਾਂ ਫਿਰ ਡਿਵੈਲਪਮੈਂਟ ਆਪ ਉੱਥੇ ਡਿਵੈਲਪ ਕਰਾ ਕੇ ਕੀ ਕਰਨਾ ਜਾਂ ਤਾਂ ਇੱਧਰੋਂ ਜਾਣ ਹੈ ਨਾ 40 ਸਾਲਾਂ ਜਾਂ 30 ਨੂੰ ਇੱਧਰੋਂ ਉੱਧਰ ਨੂੰ ਮੁੜਨੇ ਸ਼ੁਰੂ ਹੋਣ ਜਿੱਦਾਂ ਹੁਣ ਆ ਰਹੇ ਆ ਤੇ ਉਹ ਫਿਰ ਆਪਾਂ ਉਹਨੂੰ ਡਿਵੈਲਪ ਗਣ ਸਕਦੇ ਹਾਂ ਨਹੀਂ ਤਾਂ
ਪ੍ਰੈਸਾਈਜ਼ਲੀ ਉਹੀ ਰੀਜ਼ਨ ਹੈ ਕਿ ਉਹ ਹਾਰੇ ਨੇ ਔਰ ਠੀਕ ਹੈ ਉਹ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਯੈਸ ਮੋਦੀ ਸਾਹਿਬ ਐਂਡ ਸਾਰੇ ਉਹ ਜਿਹੜੇ ਬੰਦੇ ਸੀ ਉੱਥੇ ਉਹ ਇਹਦਾ ਬੈਨੀਫਿਟ ਲੈਣ ਲਈ ਉੱਥੇ ਪਹੁੰਚੇ ਸੀ ਜੋ ਨਹੀਂ ਲੈ ਸਕੇ ਉੱਥੇ ਵਾਕਈ ਬੀਜੇਪੀ ਮੋਦੀ ਸਾਹਿਬ ਉਹਨਾਂ ਨੇ ਆਪਣਾ ਜਕਾਰਾ ਲਵਾ ਲੈਣਾ ਸੀ ਸਾਰੀ ਗੱਲ ਤੁਹਾਡੀ ਬਿਲਕੁਲ ਠੀਕ ਹੈ ਲੇਕਿਨ ਇਹ ਕਹਿਣਾ ਕਿ ਸਾਡੇ ਖੂਨ 'ਚ ਜਾਂ ਨਹੀਂ ਉਹ ਗੱਲ ਨਾਲ ਮੈਂ ਡਿਸਐਗਰੀ ਕਰਾਂਗਾ ਉਹ ਹੁਣ ਕਾਫੀ ਤਬਦੀਲੀ ਆ ਗਈ ਹੈ ਵੈਸੇ ਤੇ ਪਹਿਲਾਂ ਮੈਂ ਇਹ ਵੀ ਦੱਸਦਾ ਕਿ ਅਸੀਂ ਤਿੰਨ ਚੀਜ਼ਾਂ ਜ਼ਰੂਰ ਦੇਖੀਏ ਇੱਥੇ ਇੱਕ ਤੇ ਹੈ ਕਿ ਸਾਡਾ ਜਿਹੜੀ ਹਿਸਟਰੀ ਹੈ ਨਾ ਇਤਿਹਾਸ ਹੈ ਉਹ ਉਹਦੇ ਵਿੱਚ ਜੇ ਅਸੀਂ ਅਸ਼ੋਕਾ ਦੀ ਗੱਲ ਕਰੀਏ ਔਰ ਬਹੁਤ ਸਾਰੇ ਐਸੇ ਰਾਜੇ ਹੋਏ ਨੇ ਪਿਛਲੇ 2000 3000 4000 ਸਾਲਾਂ ਦੇ ਵਿੱਚ ਜੇ ਅਸੀਂ 3000 4000 ਸਾਲ ਦੀ ਹਿਸਟਰੀ ਪੜ੍ਹੀਏ ਤੇ ਦੁਨੀਆ ਸਾਡੇ ਵੱਲ ਦੇਖਦੀ ਸੀਗੀ ਚਾਹੇ ਇੰਡੀਆ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਕੋਈ ਵਜ੍ਹਾ ਸੀਗੀ ਇੰਡੀਆ ਇਕਾਨਮੀ ਦੇ ਪੱਖੋਂ ਤੁਸੀਂ 2000 ਸਾਲ ਦੀ ਹਿਸਟਰੀ ਕੱਢ ਲਓ ਜੇ ਜ਼ਿਆਦਾ ਲੰਬੀ ਨਹੀਂ ਵੀ ਜਾਣਾ 2000 ਸਾਲ ਦੀ ਹਿਸਟਰੀ ਕੱਢ ਲਓ ਇੰਡੀਆ